ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਡੰਡਾਵਤ ਬੰਦਨ ਅਨਕਵਾਰ ਸਰਬਤ ਵਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਮੱਚ ਫਿਰਤ ਫਿਰਤ ਪ੍ਰਵਿਆਇਆ ਪਰਿਆ ਤੋ ਸੁਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਆਪਣੀ ਮਾਇਆ ਆਪ ਸਾਰੀ ਆਪੇ ਵੇਖਣ ਹਾਰਾ ਨਾਨਾ ਰੂਪ ਧਰੇ ਬੋਰੰਗੀ ਸਭ ਤੇਰੇ ਨਿਆਰਾ ਮੈਂ ਕੀ ਜਾਣਾ ਜੀ ਤੇਰੀ ਸਾਰ ਮੈਂ ਕੀ ਜਾਣਾ ਤੇਰੀ ਸਾਰ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪਿਸਾਵੇ ਆਪ ਪਕਾਵੇ ਆਪ ਭਾਂਡੇ ਦੇ ਪਰੋਸੇ ਆਪੇ ਹੀ ਮੈਂ ਖਾਵੇ ਆਪੇ ਜਲ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੇ ਆਪੇ ਸੰਗਤ ਸਤ ਬਹਾਲੇ ਆਪੇ ਵਿਦਾ ਕਰਾਵੇ ਜਿਸ ਨੂੰ ਕਿਰਪਾਲ ਹੋਵੇ ਹਰ ਆਪੇ ਤਿਸ ਨੂੰ ਹੁਕਮ ਮਨਾਵੇ ਆਪੇ ਸਾਰਿਆਂ ਰੰਗਾਂ ਦੇ ਵਿੱਚ ਖੇਡਦੇ ਮੈਂ ਕੀ ਜਾਣਾ ਤੇਰੀ ਹਾਰ ਸਾਰਿਆਂ ਰੰਗਾਂ ਦੇ ਵਿੱਚ ਖੇਡਦੇ ਮੈਂ ਕੀ ਜਾਣਾ ਤੇਰੀ ਹਾਰ ਕੁਛ ਵੀ ਨਜ਼ਰ ਆਉਂਦਾ ਮੈਂ ਵਾਹਿਗੁਰੂ ਜੀ ਨੂੰ ਮੁਖਾਤਬ ਕਰਕੇ ਇਸ ਸ਼ਬਦ ਦੇ ਅੰਦਰ ਕਿਹਾ ਕਿ ਤੁਸੀਂ ਸਾਰਿਆਂ ਰੰਗਾਂ 'ਚ ਖੇਡ ਰਹੇ ਹੋ। ਥੋੜ੍ਹਾ ਜਿਹਾ ਗ੍ਰਾਮਰ ਦਾ ਧਿਆਨ ਦਿਆ ਕਰੋ ਜਦੋਂ ਬੋਲਦੇ ਹਾਂ। ਜੇ ਅਸੀਂ ਇਹ ਕਹਿ ਦਈਏ ਆਪੇ ਖਾਸ ਸਾਰਿਆਂ ਰੰਗਾਂ ਵਿੱਚ ਖੇਡਦਾ, ਇਹ ਤੇਰੀ ਸਾਰ ਨਹੀਂ, ਉੱਥੇ ਅੱਖਰ ਆਊਗਾ ਮੈਂ ਕੀ ਜਾਣਾ ਉਹਦੀ ਸਾਰ ਨਹੀਂ। ਜਦੋਂ ਵਾਹਿਗੁਰੂ ਸਾਹਮਣੇ ਹੈ ਫਿਰ ਉਹਦਾ ਨਹੀਂ ਕਿਹਾ ਜਾ ਸਕਦਾ, ਫਿਰ ਤੇਰਾ ਕਿਹਾ ਜਾਂਦਾ। ਸੋ ਇਸ ਕਰਕੇ ਗ੍ਰਾਮਰ ਦਾ ਧਿਆਨ ਰੱਖ ਕੇ ਧਾਰਨਾ 'ਚ ਬੋਲਿਆ ਕਰੋ। ਖੇਡਦਾ ਅਤੇ ਖੇਡਦਿਆਂ ਵਿੱਚ ਫਰਕ ਹੋਇਆ ਕਰਦਾ। ਖੇਡਦਾ ਹੁੰਦਾ ਸੈਕਿੰਡ ਪਰਸਨ, ਖੇਡਦਾ ਹੁੰਦਾ ਥਰਡ ਪਰਸਨ। ਸੋ ਧਾਰਨਾ ਭਾਵੇਂ ਸਿੱਧੀਆਂ ਨੇ ਪਰ ਗ੍ਰੈਮੈਟਿਕਲੀ ਠੀਕ ਨੇ, ਕਿਉਂਕਿ ਕੱਲ੍ਹ ਨੂੰ ਇਹ ਰਿਕਾਰਡ ਹੋ ਰਹੀ ਹੈ, ਅਰਥ ਦਾ ਅਨਰਥ ਬਣ ਜਾਣ। ਸੋ ਆਪ ਸਾਰੇ ਗੁਰੂ ਮਹਾਰਾਜ ਦੇ ਹਜ਼ੂਰ ਪਹੁੰਚੇ ਹੋ ਮਹਾਰਾਜ ਦੀ ਕਿਰਪਾ ਦੇ ਨਾਲ। ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਲੱਗਿਆ ਹੋਇਆ ਕਰਤਾਰਪੁਰ, ਬੇਅੰਤ ਸੰਗਤਾਂ ਜਿਨ੍ਹਾਂ ਨੂੰ ਪਹਿਲਾਂ ਉਪਦੇਸ਼ ਹੋ ਚੁੱਕਿਆ ਸੀ ਉਹ ਵੀ ਤੇ ਜਿਹੜੇ ਹੋਰ ਨਵੇਂ ਸੁਣਦੇ ਨੇ, ਕਿਉਂਕਿ ਸਿੱਖੀ ਦਾ ਜੋ ਪ੍ਰਚਾਰ ਹੈ ਸਾਧ ਜੀ ਇਹਦਾ ਤੇ ਦੂਸਰੇ ਧਰਮਾਂ ਦੇ ਪ੍ਰਚਾਰ 'ਚ ਥੋੜਾ ਜਿਹਾ ਫਰਕ ਹੈ। ਉਹ ਇਹ ਹੈ ਕਿ ਇਹ ਲੇਟੈਸਟ ਹੋਣ ਕਰਕੇ ਇਹਦੇ ਵਿੱਚ ਕੋਈ ਪੁਜਾਰੀ ਤੇ ਪ੍ਰਚਾਰਕ ਕਲਾਸ ਵੱਖਰੀ ਨਹੀਂ ਰੱਖੀ ਗਈ, ਕਿਉਂਕਿ ਉਹ ਦੂਸ਼ਿਤ ਹੋ ਚੁੱਕੀਆਂ ਸੀ, ਪੋਲਿਊਟ ਹੋ ਗਿਆ ਸੀ ਉਹਨਾਂ ਦਾ ਮਾਇੰਡ, ਗਲਤ ਗੱਲਾਂ 'ਚ ਪੈ ਕੇ ਪਖੰਡ ਆ ਗਏ ਸੀ, ਭੇਖ ਆ ਗਏ ਸੀ।
ਗਲਤ ਗੱਲਾਂ ਆ ਕੇ ਪੁਜਾਰੀ ਕਲਾਸ ਅਲਹਿਦਾ ਹੋ ਗਈ ਸੀ। ਉਹਦਾ ਗੁਜ਼ਾਰਾ ਹੀ ਇਸ ਗੱਲ ਦੇ ਉੱਤੇ ਸੀ ਕਿ ਜਨਤਾ ਭੋਲੀ ਵਾਲੀ ਜਨਤਾ ਨੂੰ ਕਿਸ ਤਰੀਕੇ ਨਾਲ ਬਹੁਤਾ ਮਗਰ ਲਾਇਆ ਜਾ ਸਕਦਾ। ਜੇ ਅਸੀਂ ਐਵੇਂ ਹੀ ਤੁਹਾਨੂੰ ਕਹੀ ਜਾਈਏ ਵੀ ਤੁਹਾਡੇ ਤੇ ਫਲਾਣੀ ਚੀਜ਼ ਦਾ ਬੋਝ ਪੈ ਗਿਆ, ਅਖੰਡ ਪਾਠ ਕਰਾਓ, ਹੁਣੇ ਅਖੰਡ ਪਾਠ ਕਰਾਉਂਦੇ ਹੋ, ਰੁਜ਼ਗਾਰ ਮਿਲਦਾ ਪਾਠ ਕਰਨ ਵਾਲਿਆਂ ਨੂੰ, ਗੱਲ ਸਾਫ਼ ਨਹੀਂ ਹੈ, ਆਪਣੇ ਸਿਰ ਤੇ ਬੋਝ ਲੈਣਾ ਹੁੰਦਾ। ਇਹ ਪੁਜਾਰੀ ਕਲਾਸ ਦੇ ਵਿੱਚ ਡਿਫੈਕਟ ਪੈ ਜਾਇਆ ਕਰਦਾ। ਗੁਰੂ ਨਾਨਕ ਪਾਤਸ਼ਾਹ ਨੇ ਇਹ ਕਰਿਆ ਸੀ, ਜਾਗੀਆਂ ਹੋਈਆਂ ਰੂਹਾਂ ਪੈਦਾ ਕਰੀਆਂ, ਹਨੇਰੇ ਕੱਟੇ ਨੇਤਰਾਂ ਦੇ, ਉਹਦੇ ਨਾਲ ਉਹਨਾਂ ਦੀ ਡਿਊਟੀ ਬਣ ਜਾਂਦੀ ਸੀ ਕਿ ਫੇਰ ਅੱਗੇ ਪ੍ਰਚਾਰ ਕਰਨ। ਇਹ ਸਾਰੇ ਜਿੰਨਾ ਗੁਰਸਿੱਖ ਨੇ ਸਭ ਦੀ ਡਿਊਟੀ ਹੈ ਵੀ ਇੱਕ ਤੋਂ ਦੋ ਕਰਨਾ, ਦੋ ਦੋ ਨੇ ਚਾਰ ਕਰਨੇ, ਚਾਰ ਨੇ ਅੱਠ ਕਰਨੇ, ਅੱਠ ਨੇ ਸੋਲਾਂ ਕਰਨੇ, ਵਧਾਉਣਾ, ਇਹ ਮਲਟੀਪਲਾਈ ਕਰਦੇ ਰਹਿਣਾ। ਇਸੇ ਕਰਕੇ ਬੜੀ ਭਾਰੀ ਵਿਸ਼ੇਸ਼ਤਾ ਇਤਿਹਾਸ ਦੇ ਅੰਦਰ ਆਉਂਦੀ ਹੈ ਕਿ ਜਿਹੜਾ ਇੱਕ ਗੁਰਸਿੱਖ ਨੂੰ ਵੀ ਰਾਹ ਪਾ ਦੇਵੇ ਉਹ ਵੀ ਬਹੁਤ ਬੜਾ ਪੁੰਨ ਕਰਦਾ, ਥਰ ਤੀਰਥਾਂ ਦਾ ਪੁੰਨ ਉਹਦੇ ਹਿੱਸੇ ਚ ਆਉਂਦਾ ਜਿਹੜਾ ਕਿਸੇ ਨੂੰ ਸਹੀ ਮਾਰਗ ਤੇ ਪਾ ਦੇ। ਇਸ ਕਰਕੇ ਤੁਹਾਡੀ ਸਾਡੀ ਸਾਰਿਆਂ ਦੀ ਡਿਊਟੀ ਹੈ ਕਿ ਅਸੀਂ ਸੱਚ ਦੇ ਮਾਰਗ ਨੂੰ, ਸੱਚ ਦੇ ਧਰਮ ਨੂੰ, ਧਰਮ ਦਾ ਪੰਥ ਜਿਸ ਨੂੰ ਆਖਦੇ ਨੇ, ਇਹਨੂੰ ਸੰਸਾਰ ਦੇ ਅੰਦਰ ਫੈਲਾਈਏ। ਜਿਸ ਬੋਲੀ ਚ ਵੀ ਕੋਈ ਸਮਝ ਸਕਦਾ ਉਸ ਬੋਲੀ ਚ ਬੋਲੀਏ, ਸਿਧਾਂਤ ਬਾਣੀ ਦਾ ਹੋਵੇ, ਇੰਗਲਿਸ਼ ਸਮਝਦਾ ਇੰਗਲਿਸ਼ ਦੱਸੋ, ਤੇ ਇਹ ਡਿਊਟੀ ਸਾਰਿਆਂ ਦੀ ਹੁੰਦੀ ਹੈ। ਸੋ ਇਸੇ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਵੇਲੇ ਜਿੰਨੀਆਂ ਰੂਹਾਂ ਜਾਗ ਪਈਆਂ, ਚਾਹੇ ਉਹ ਇਸਲਾਮ ਦੀਆਂ ਸਨ, ਚਾਹੇ ਉਹ ਮੱਠਾਂ ਚ ਰਹਿਣ ਵਾਲੇ ਸੀ, ਚਾਹੇ ਮੰਦਰਾਂ ਚ ਰਹਿਣ ਵਾਲੇ ਸੀ, ਚਾਹੇ ਤਾਂਤਰਿਕ ਸਨ, ਉਹ ਸਾਰੇ ਜਾਗੇ ਹੋਏ ਥਾਂ ਥਾਂ ਦੇ ਉੱਤੇ ਲਾਈਟ ਹਾਊਸ ਬਣਾ ਕੇ ਚਾਨਣਾ ਕਰ ਰਹੇ ਸੀ। ਬਹੁਤ ਸੰਗਤਾਂ ਪੈਦਾ ਕਰਕੇ ਗੁਰੂ ਦੇ ਦਰ ਤੇ ਲੈ ਕੇ ਆਉਂਦੇ ਸਨ। ਅੱਜ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਸਾਹਿਬ ਬੈਠੇ ਨੇ ਤੇ ਬਹੁਤ ਸਾਰੀ ਸੰਗਤ ਦੀਵਾਨ ਦੇ ਅੰਦਰ ਸ਼ਸ਼ੋਭਤ ਹੈ। ਉਸ ਵੇਲੇ ਮਹਾਰਾਜ ਜੀ ਨੇ ਫਰਮਾਨ ਕੀਤਾ ਕਿ ਇਹ ਜਿਹੜਾ ਜੀਵ ਹੈ ਇਹ ਆਪਣੇ ਆਪ ਨੂੰ ਭੁੱਲ ਜਾਂਦਾ, ਆਪਣੇ ਲੰਘ ਚੁੱਕੇ ਦੁੱਖਾਂ ਨੂੰ ਯਾਦ ਨਹੀਂ ਰੱਖਦਾ, ਜਿਨ੍ਹਾਂ ਤੋਂ ਇਹਨੂੰ ਸਬਕ ਮਿਲਦਾ ਤੇ ਜਿਨ੍ਹਾਂ ਦੁੱਖਾਂ ਦੇ ਸਦਕੇ ਇਹ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ, ਕਿਉਂਕਿ ਦੁੱਖ ਆਉਂਦਾ ਹੀ ਸੰਸਾਰ ਤੋਂ ਲੰਘਾਉਣ ਵਾਸਤੇ ਹੁੰਦਾ। ਜਿਹੜਾ ਦੁੱਖ ਦੇ ਵਿੱਚ ਵੀ ਹੋਸ਼ ਵਿੱਚ ਨਾ ਆਵੇ ਉਹਦਾ ਕੋਈ ਇਲਾਜ ਨਹੀਂ ਹੋਇਆ ਕਰਦਾ। ਮਹਾਰਾਜ ਕਹਿੰਦੇ ਇਹਨੂੰ ਆਪ ਤਾਂ ਯਾਦ ਨਹੀਂ ਹੈ, ਪਰ ਮਹਾਂਪੁਰਸ਼ ਜਿਹੜੇ ਤ੍ਰਿਕਾਲਦਰਸ਼ੀ ਨੇ ਉਹਨਾਂ ਨੂੰ ਪਤਾ ਹੈ, ਜਦ ਮਾਤਾ ਦੇ ਪੇਟ ਦੇ ਵਿੱਚ ਸੀ ਉਸ ਵੇਲੇ ਵਾਰ ਵਾਰ ਬੇਨਤੀਆਂ ਕਰਦਾ ਸੀ ਵੀ ਹੇ ਪ੍ਰਭੂ, ਮੈਨੂੰ ਪੁੱਠੇ ਲੜਕਦੇ ਨੂੰ ਮੁੱਦਤਾਂ ਹੋ ਗਈਆਂ ਤੇ ਹੁਣ ਜਿਸ ਨਾਮ ਦੇ ਆਧਾਰ ਤੇ ਮੈਂ ਬਚਿਆ ਹੋਇਆ ਇਹ ਮੈਂ ਨਾਮ ਸੰਸਾਰ ਚ ਜਾ ਕੇ 24 ਘੰਟੇ ਜਪਾਂਗਾ ਤੇ ਇੱਕ ਸੈਕਿੰਡ ਵਾਸਤੇ ਵੀ ਨਹੀਂ ਭੁੱਲਾਂਗਾ, ਕਿਉਂਕਿ ਮੈਨੂੰ ਇੱਥੇ ਪਤਾ ਲੱਗ ਗਿਆ ਵੀ ਦੁਨੀਆਂ ਜਿਹੜੀ ਹੈ ਇਹ ਕੋਈ ਸਤੀਵੀ ਚੀਜ਼ ਨਹੀਂ, ਇਹਦਾ ਥੋੜੀ ਦੇਰ ਵਾਸਤੇ ਅਸੀਂ ਰੰਗ ਮੰਚ ਤੇ ਆਉਂਦੇ ਹਾਂ, ਡਰਾਮਾ ਕਰਕੇ ਚਲੇ ਜਾਂਦੇ ਹਾਂ, ਆਪਣਾ ਪਾਰਟ ਅਦਾ ਕਰਕੇ ਚੰਗਾ ਕਰਦੇ ਹਾਂ ਮਾੜਾ ਕਰਦੇ ਹਾਂ, ਆਪਣੇ ਸਿਰ ਦੇ ਉੱਤੇ ਗੁਨਾਹਾਂ ਦਾ ਬੋਝ ਲੈ ਕੇ ਚਲੇ ਜਾਂਦੇ ਹਾਂ ਤੇ ਫਿਰ ਦੁੱਖ ਭੋਗਦੇ ਹਾਂ। ਹੇ ਪ੍ਰਭੂ ਹੁਣ ਤੂੰ ਮੇਰੇ ਤੇ ਕਿਰਪਾ ਕਰ, ਇਹ ਮੈਨੂੰ ਸੋਝੀ ਆ ਗਈ, ਗਰਭ ਕੁੰਡ ਮੈਂ ਉਰਦ ਤਪ ਕਰਤੇ, ਸਾਹ ਸਾਹ ਸਿਮਰਤ ਹਰ ਰਹਿਤੇ, ਹੁਣ ਨਹੀਂ ਮੈਂ ਤੇਰਾ ਨਾਮ ਭੁੱਲਣਾ। ਪਰ ਮਹਾਰਾਜ ਕਹਿੰਦੇ ਇੱਕ ਦੋ ਚਾਰ ਨਹੀਂ ਹੈ, ਇਹ ਸਾਰੇ ਹੀ ਬੰਦੇ ਜਦੋਂ ਸੰਸਾਰ ਦੇ ਅੰਦਰ ਪੈਦਾ ਹੁੰਦਾ, ਪਹਿਲੀ ਹਵਾ ਜਿਸ ਵਕਤ ਇਹਨੂੰ ਲੱਗਦੀ ਹੈ, ਅੱਖਾਂ ਖੁੱਲਦੀਆਂ, ਦੁਨੀਆਂ ਨੂੰ ਦੇਖਦਾ, ਇਹ ਪਹਿਲੇ ਛਲਕਾਰੇ ਨਾਲ ਇਹ ਸਭ ਕੁਝ ਭੁੱਲ ਜਾਂਦਾ, ਲੇਕਿਨ ਅਜੇ ਨਾਮ ਦਾ ਉਚਾਰਨ ਇਹਦੇ ਅੰਦਰ ਹੋ ਰਿਹਾ ਹੁੰਦਾ, ਧੁਨ ਚੱਲ ਰਹੀ ਹੁੰਦੀ ਹੈ, ਉਹ ਧੁਨ ਉੱਧਰ ਨੂੰ ਖਿੱਚਦੀ ਹੈ, ਖੁਸ਼ ਹੁੰਦਾ, ਲੇਕਿਨ ਜਦ ਭੁੱਲਦੀ ਹੈ ਫਿਰ ਇਹ ਹੱਥ ਪੈਰ ਮਾਰਦਾ, ਰੋਂਦਾ, ਸੱਟ ਪਟਾਉਂਦਾ, ਮਾਂ ਬਾਪ ਹੈਰਾਨ ਹੁੰਦੇ ਨੇ ਕਿ ਇਹਨੂੰ ਕੋਈ ਪਿਛਲਾ ਜਨਮ ਯਾਦ ਆ ਰਿਹਾ, ਪਿਛਲਾ ਨਹੀਂ, ਨਾਮ ਨਾਲ ਉਹ ਟੁੱਟ ਰਿਹਾ। ਜਦ ਫਿਰ ਧੁਨ ਜਾਗ ਪੈਂਦੀ ਹੈ ਫਿਰ ਇਹ ਖੁਸ਼ ਹੋ ਜਾਂਦਾ, ਸਵਾ ਮਹੀਨਾ ਪੈਦਾ ਹੋਣ ਤੋਂ ਬਾਅਦ ਵੀ ਇਸ ਨੂੰ ਇਹ ਹਾਲਤ ਰਹਿੰਦੀ ਹੈ, ਲੇਕਿਨ ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਉਸ ਵੇਲੇ ਪਹਿਲੇ ਪਿਆਰ ਲੱਗਾ ਥਾਂ ਦੁੱਧ, ਦੁੱਧ ਦੇ ਨਾਲ ਪਿਆਰ ਹੋ ਗਿਆ, ਦੁੱਧ ਦਾ ਇਹਨੂੰ ਪੱਕਾ ਧਿਆਨ ਹੋ ਗਿਆ। ਜਦ ਜਰਾ ਭੁੱਖ ਲੱਗਦੀ ਹੈ ਦੁੱਧ ਮੰਗਦਾ, ਰੋ ਕੇ ਮੰਗਦਾ। ਦੂਜੇ ਮਾਏ ਬਾਪ ਕੀ ਸੋਧ ਹੋਰ ਗਾਹਾਂ ਭੁੱਲ ਗਿਆ, ਮਾਂ ਬਾਪ ਦੀ ਸੋਝੀ ਆ ਗਈ। ਤੀਜੇ ਭਾਬੀ ਪਈਆ ਫੇਰ, ਨੇੜੇ ਰਹਿਣ ਵਾਲੇ ਭਰਾ ਰਿਸ਼ਤੇਦਾਰਾਂ ਦੀ ਸੋਝੀ ਆ ਗਈ। ਚੌਥੇ ਪਿਆਰ ਉਹ ਪੰਨੀ ਖੇਡ, ਵੱਡਾ ਹੋ ਗਿਆ ਖੇਡਾਂ ਚ ਮਨ ਲੱਗ ਗਿਆ, ਉਹ ਧੁਨ ਪਿੱਛੇ ਰਹਿ ਗਈ ਨਾਮ ਦੀ, ਬਹੁਤ ਦੂਰ ਲਿਵ ਸੁੜਕੀ ਲਾਗੀ ਤਿਸ਼ਨਾ ਮਾਇਆ ਅਮਰਵਤ ਆਏ। ਇਸ ਤਰ੍ਹਾਂ ਇਹ ਹੌਲੀ ਹੌਲੀ ਸੰਸਾਰ ਵਿੱਚ ਆ ਕੇ ਜਿਉਂ ਜਿਉਂ ਮਾਇਆ ਸੰਸਾਰ ਦੇ ਵਿੱਚ ਇਹਦੇ ਬਰਥਡੇ ਮਨਾਏ ਜਾਂਦੇ ਨੇ, ਵੀ ਪਹਿਲਾ ਬਰਥਡੇ, ਹੁਣ ਦੂਸਰਾ ਬਰਥਡੇ, ਹੁਣ ਚੌਥਾ ਬਰਥਡੇ ਬਰਥਡੇ ਮਨਾਉਂਦੇ ਨੇ, ਓਨਾ ਹੀ ਭੁੱਲਦਾ ਤੁਰਿਆ ਜਾਂਦਾ, ਓਨਾ ਹੀ ਦੂਰੀ ਤੇ ਆਉਂਦਾ ਉਹ ਪਰਮੇਸ਼ਰ ਦੇ ਨਾਮ ਨਾਲ। ਮਹਾਰਾਜ ਕਹਿੰਦੇ ਇਹਨੂੰ ਕੋਈ ਪਤਾ ਨਹੀਂ, ਜੇ ਇਹਨੂੰ ਯਾਦ ਵੀ ਕਰਾਵੋ ਤਾਂ ਵੀ ਇਸ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਇਹਦਾ ਚਿੱਤ ਮਾਇਆ ਨਾਲ ਲੱਗਿਆ। ਇਸ ਤਰ੍ਹਾਂ ਫਰਮਾਉਂਦੇ ਨੇ ਪਿਆਰੇ ਭੁੱਲ ਗਿਆ ਦੀਨਾਂ ਦੇ ਦਿਆਲ ਨੂੰ, ਮਾਇਆ ਨਾਲ ਚਿੱਤ ਲਾ ਲਿਆ। ਮਾਤਾ ਦੇ ਪੇਟ ਵਿੱਚ ਸੀ ਉਸ ਵੇਲੇ ਸਾਸ ਸਾਸ ਪਰਮੇਸ਼ਰ ਨੂੰ ਯਾਦ ਰੱਖਦਾ, ਉਹਦੇ ਨਾਮ ਦੇ ਬਲ ਕਰਕੇ ਇਸ ਨੂੰ 101 ਜਨਮ ਦੀ ਸੋਝੀ ਸੀ। ਪਰ ਜਿਉਂ ਜਿਉਂ ਇਹਦੇ ਬਰਥਡੇ ਮਨਾਉਂਦੇ ਗਏ, ਪਹਿਲਾ, ਦੂਜਾ, ਚੌਥਾ, ਦਸਵਾਂ, ਪੰਦਰਵਾਂ, ਇਹ ਦੁਨੀਆਂ ਦੇ ਵਿੱਚ ਸਫ਼ਰ ਕਰਦਾ ਗਿਆ ਅਤੇ ਇਹਦਾ ਵਾਹ ਪੈਂਦਾ ਗਿਆ, ਇਹ ਭੁੱਲਦਾ ਚੱਲਿਆ ਗਿਆ ਪਰਮੇਸ਼ੁਰ। ਅਤੇ ਆਪਨੇ ਫਰਮਾਨ ਕੀਤਾ ਕਿ ਸੰਯੋਗ ਵਜੋਗ ਤੁਰੋਂ ਹੀ ਹੂਆ, ਪੰਚ ਤਾਤ ਤਾਤ ਕਰ ਪੁਤਲਾ ਕੀ ਆ, ਮਿਲ ਜਾਣਾ ਅਤੇ ਵਿਛੜ ਜਾਣਾ ਧੁਰ ਦੁਰਗਾਹ ਦਾ ਹੀ ਹੁਕਮ ਹੈ। ਇਹ ਪੰਜਾਂ ਤੱਤਾਂ ਨੂੰ ਰਲਾ ਕੇ ਆ ਜਿਹੜੇ ਆਪਾਂ ਬੈਠੇ ਹਾਂ, ਜਿਹਨੂੰ ਗਲਤੀ ਨਾਲ ਅਸੀਂ ਮੈਂ ਕਹਿੰਦੇ ਹਾਂ, ਇਹ ਪੁਤਲਾ ਜਿਹਾ ਬਣਾ ਦਿੱਤਾ। ਸਾਹਿਬ ਕਹਿ ਫਰਮਾਇੜੇ ਜੀ ਦੇਹੀ ਵਿੱਚ ਜੀਓ ਆਏ ਪਿਆ। ਜਦੋਂ ਹੁਕਮ ਹੋਇਆ ਤਾਂ ਦੇਹੀ ਦੇ ਵਿੱਚ ਜਿਹੜਾ ਪੁਤਲਾ ਬਣਾਇਆ ਸੀ ਪਰਮੇਸ਼ਰ ਨੇ, ਉਹਦੇ ਵਿੱਚ ਜੀਵ ਆਤਮਾ ਆ ਕੇ ਪ੍ਰਵੇਸ਼ ਕਰ ਗਈ। ਜਿੱਥੇ ਅਗਨ ਪਖਾ ਪੜਹਾਰੇ ਉਰਦ ਮੁੱਖ ਮਹਾਂਗਵਾਰੇ, ਮਹਾਂਗਵਾਰ ਚਾਨਣੇ ਦੀ ਜਿੱਥੇ ਇੱਕ ਕਿਰਨ ਵੀ ਨਹੀਂ ਸੀ, ਤੇ ਜਿੱਥੇ ਅੱਗ ਫੜ ਫੜ ਕਰਕੇ ਜਲ ਰਹੀ ਸੀ, ਜਿਹਨੂੰ ਪੇਟ ਦੀ ਅਗਨ ਕਹਿੰਦੇ ਨੇ। ਆ ਮੂਲੀਆਂ ਨੂੰ ਰਿੰਨੋ ਨਾ ਤੁਸੀਂ, ਪੇਟ ਜਾਂਦੀਆਂ ਹੀ ਰਿਜੀਆਂ ਜਾਂਦੀਆਂ, ਇੱਥੇ ਬਾਹਰ ਅੱਗ ਨਾ ਰਿੰਨੋ, ਕਿੰਨੀ ਦੇਰ ਲੱਗਦੀ ਹੈ। ਸਾਹ ਸਾਹ ਸੰਭਾਲੇ ਸੋਈ, ਉੱਥੇ ਖਸਮ ਛਡਾ ਲਈ, ਉੱਥੇ ਹਰ ਸਵਾਸ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਦਾ। ਉਹ ਫਿਰ ਪਰਮੇਸ਼ਰ ਨੇ ਉੱਥੇ ਖਸਮ ਛਡਾ ਲਿਆ, ਉੱਥੇ ਉਸ ਪਰਮੇਸ਼ਰ ਨੇ ਛਡਾ ਦਿੱਤਾ। ਹੁਣ ਅੱਗੇ ਹਿਸਟਰੀ ਕੀ ਚੱਲੀ, ਕਹਿੰਦੇ ਵਿੱਚੋਂ ਗਰਵ ਨਿਕਲ ਆਇਆ, ਸੰਸਾਰ ਚ ਆ ਗਿਆ, ਖੁਸ਼ੀਆਂ ਮਨਾਈਆਂ ਜਾ ਰਹੀਆਂ, ਬੜੀਆਂ ਫੀਸਟਾਂ ਕੀਤੀਆਂ ਜਾਂਦੀਆਂ, ਰਿਸ਼ਤੇਦਾਰ ਬੁਲਾਏ ਜਾਂਦੇ ਨੇ, ਬੜੇ ਓਕੇਜ਼ਨ ਫੰਕਸ਼ਨ ਕੀਤੇ ਜਾਂਦੇ ਨੇ। ਤੇ ਹੋਇਆ ਕਿ ਉਹਦਾ ਬੜਾ ਭਾਰਾ ਨੁਕਸਾਨ ਹੋ ਗਿਆ ਜੀਵ ਦਾ। ਉਹਨੇ ਖਸਮ ਵਿਸਾਰ ਦੁਨੀਆਂ ਚਿੱਤ ਲਾਇਆ, ਉਹਨੂੰ ਤਾਂ ਭੁੱਲ ਗਿਆ ਜਿਹਨੇ ਰੱਖਿਆ ਸੀ, ਦੁਨੀਆਂ ਦੇ ਨਾਲ ਚਿੱਤ ਲੱਗ ਗਿਆ। ਅਰ ਚਿੱਤ ਵੀ ਇਹੋ ਜਿਹਾ ਲਾਇਆ ਵੀ ਇਹ ਮੇਰੇ ਕੋਲੋਂ ਜਾਣੇ ਹੀ ਨਹੀਂ, ਮੇਰੇ ਕੋਲ ਰਹਿੰਦੇ, ਬਾਣੀ ਨਹੀਂ ਸੁਣਦਾ ਫਰੀਦਾ, ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ, ਤੈ ਪਾਸਿਓਂ ਲੱਦ ਗਏ, ਤੂੰ ਅਜੇ ਨਾ ਪਤੀਣੇ, ਤੈ ਮੰਨਿਆ ਹੀ ਨਹੀਂ ਸੰਸਾਰ ਤੇ ਆ ਕੇ ਵੀ ਮੈਂ ਜਾਣਾ ਵੀ ਹੈ। ਇੱਥੇ ਦੀਆਂ ਹੀ ਦਿਨ ਰਾਤ ਪਿਉਂਤਾਂ ਬਣਾਉਂਦਾ ਚੱਲਿਆ ਜਾਂਦਾ। ਸੋ ਭੁੱਲ ਗਿਆ ਤੂੰ ਖਸਮ ਵਿਸਾਰ ਦੁਨੀ ਚਿੱਤ ਲਾਇਆ, ਆਵੈ ਜਾਏ ਭਵਾਈਐ ਜੂਨੀ, ਰਹਿਣਾ ਕਥੀ ਥਾਏ ਪਿਆ। ਹੁਣ ਕੀ ਹੋ ਗਿਆ, ਆਇਆ ਤਾਂ ਸੀ ਵੀ ਮੈਂ ਜੂਨਾਂ ਦੇ ਵਿੱਚੋਂ ਹੁਣ ਨਿਕਲ ਜਾਣਾ, ਉਹਨੂੰ ਭੁੱਲ ਕੇ ਤੇ ਹੁਣ ਆਉਂਦਾ ਹੈ, ਫੇਰ ਜਾਂਦਾ ਹੈ। ਕਹਿੰਦੇ ਪਾਟਣੀਆਂ ਦਿੱਤੀਆਂ ਜਾਂਦੀਆਂ ਇਹਨੂੰ ਜੂਨਾਂ ਦੀਆਂ, ਤੇ ਕਿਸੇ ਥਾਂ ਦੇ ਉੱਤੇ ਰਹਿ ਨਹੀਂ ਰਿਹਾ। ਮਿਹਰਬਾਨ ਰੱਖ ਲਿਆ ਨੇ ਆਪੇ, ਜੀ ਜੰਤ ਸਭ ਤਿਸਕੇ ਥਾਪੇ। ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਨੇ ਉਹ ਮਿਹਰਬਾਨ ਹੈ, ਕਿਸੇ ਨਾਲ ਧੱਕਾ ਨਹੀਂ ਕਰਦਾ, ਜ਼ੋਰ ਨਹੀਂ ਕਰਦਾ, ਸਦਾ ਹੀ ਮਿਹਰਾਂ ਦੇ ਘਰਾਂ ਤੇ ਸਦਾ 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 ਦਿਆਲ। ਸਿਮਰ ਸਿਮਰ ਨਾਨਕ ਭਏ ਨਿਹਾਲ, ਸਦਾ ਸਦਾ ਸਦਾ, ਕਹਿੰਦੇ ਆਲਵੇਜ਼ ਆਲਵੇਜ਼। ਉਹ ਦਿਆਲੂ ਹੀ ਹੈ, ਕਰੂਰਤਾ ਉਹਦੇ ਵਿੱਚ ਹੈ ਨਹੀਂ। ਜਿਹੜਾ ਵੀ ਸ਼ਰਨ ਆਉਂਦਾ ਉਹਨੂੰ ਰੱਖ ਲੈਂਦਾ। ਫੇਰ ਉਹ ਕੀ ਹੁੰਦਾ ਕਿ ਜਨਮ ਪਦਾਰਥ ਜਿਣ ਚੱਲਿਆ ਨਾਨਕ, ਹੁਣ ਇਹ ਜਨਮ ਦੇ ਪਦਾਰਥ ਨੂੰ ਜਿੱਤ ਲਿਆ, ਜਿਸ ਕੰਮ ਨੂੰ ਕਰਨ ਵਾਸਤੇ ਆਇਆ ਸੀ। ਆਇਆ ਸੇ ਪ੍ਰਵਾਨ ਥੀਆ, ਕਹਿੰਦੇ ਉਹਦਾ ਆਉਣਾ ਸੰਸਾਰ ਦੇ ਉੱਤੇ ਪ੍ਰਵਾਨ ਹੈ। ਜਿਹੜੇ ਭੁੱਲ ਜਾਂਦੇ ਨੇ ਉਹਨਾਂ ਦਾ ਸੰਸਾਰ ਤੇ ਆਉਣਾ ਵਿਅਰਥ ਹੋਇਆ ਕਰ। ਆਇਆ ਸਫਲ ਤਾਂ ਹੂ ਭੋਗਣੀ ਹੈ, ਕਹਿੰਦੇ ਸਫਲ ਹੋਈ ਹੈ ਜਿਹਦੇ ਹਰ ਸਵਾਲ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਕੋਈ ਵੀ ਨਾਮ ਪਰਮੇਸ਼ਰ ਦਾ, ਉਹਦਾ ਧਿਆਨ ਜਿਸਦੇ ਹਿਰਦੇ ਚ ਆਉਂਦਾ, ਕਹਿੰਦੇ ਉਹ ਤਾਂ ਹੈਗਾ ਸਫਲ ਤੇ ਪ੍ਰਵਾਨ ਹੋ ਜਾਂਦਾ ਦਰਗਾਹ ਚ। ਜਿਹੜਾ ਪ੍ਰਵਾਨ ਹੋ ਜਾਂਦਾ, ਰੇਰੇ ਦਰਗੇ ਕਹੇ ਨਾ ਕਹੋ, ਆਓ ਬੈਠ ਆਦਰ ਸਬਦ। ਉੱਥੇ ਵੀ ਦੁਨੀਆਂ, ਇਹ ਮਿੱਟੀ ਦੀ ਦੁਨੀਆਂ, ਉਹ ਐਂਟੀ ਮੈਟਰ ਦੀ ਦੁਨੀਆਂ। ਇੱਥੇ ਉਹ ਚੀਜ਼ ਨਾ ਹੋਣ ਕਰਕੇ ਅਸੀਂ ਦੱਸ ਨਹੀਂ ਸਕਦੇ ਵੀ ਉੱਥੇ ਕਿਹਾ ਜਿਹਾ ਸਾਡਾ ਸਰੀਰ ਹੈ, ਕਿਵੇਂ ਅਸੀਂ ਰਹਿੰਦੇ ਹਾਂ। ਲੇਕਿਨ ਇੱਕ ਗੱਲ ਦਾ ਪਤਾ ਹੈ ਵੀ ਉੱਥੇ ਸਦਾ ਸੁੱਖ ਦੀ ਪ੍ਰਾਪਤੀ, ਸਰੀਰ ਚਾਹੇ ਕਿਹਾ ਜਿਹਾ ਹੀ ਹੋਵੇ, ਮਿਲ ਜਾਂਦਾ ਤੇ ਸਦਾ ਸੁਖੀ ਹੁੰਦਾ। ਆਹ ਭਾਰਾ ਸਰੀਰ ਨਹੀਂ ਮਿਲਦਾ, ਹਲਕਾ ਫੁਲਕਾ ਸਰੀਰ ਕਰੋੜਾਂ ਬ੍ਰਹਮੰਡਾਂ ਚ ਇੱਕ ਚੁਟਕੀ ਵਿੱਚ ਚਲਿਆ ਜਾਂਦਾ, ਸਦਾ ਹੀ ਸੁਖੀ ਰਹਿੰਦਾ, ਕਾਲ ਦਾ ਡਰ ਹਟ ਜਾਂਦਾ। ਕਿਹੋ ਜਿਹੀ ਵਧੀਆ ਚੀਜ਼ ਹੈ। ਲੇਕਿਨ ਇਹ ਮਾਇਆ ਦੇ ਵਿੱਚ ਪਿਆ ਹੋਇਆ ਸੰਸਾਰ ਇੱਕ ਜਾਲ ਚ ਫਸਿਆ ਪਿਆ, ਤੇ ਉਹਦੇ ਨਾਲ ਕੀ ਹੁੰਦਾ, ਜੰਮਦਾ ਮਰਦਾ, ਜੰਮਦਾ ਮਰਦਾ, ਕਰੋੜਾਂ ਆਉਂਦੇ ਨੇ ਕਰੋੜਾਂ ਜਾਂਦੇ ਨੇ, ਅਰਬਾਂ ਆਉਂਦੇ ਨੇ ਅਰਬਾਂ ਜਾਂਦੇ, ਖਰਬਾਂ ਆ ਚੁੱਕੇ ਨੇ ਖਰਬਾਂ ਨੇ ਆਉਣਾ ਖਰਬਾਂ ਨੇ ਜਾਣਾ। ਇੱਕ ਚੱਕਰ ਚ ਪਿਆ ਹੋਇਆ ਸਿਆਣਾ ਕਹਾਉਂਦਾ ਆਪਣੇ ਆਪ ਨੂੰ ਵੀ ਮੈਂ ਬਹੁਤ ਪੜ੍ਹਿਆ ਹੈ, ਬੜੀਆਂ ਕਿਤਾਬਾਂ ਮੈਂ ਪੜ੍ਹੀਆਂ। ਮਹਾਰਾਜ ਕਹਿੰਦੇ ਜੇ ਤੈਨੂੰ ਇੰਨੀਓ ਸੋਝੀ ਨਹੀਂ ਆਈ ਹਾਲ ਤੱਕ, ਤੂੰ ਬਿਲਕੁਲ ਅਨਪੜ੍ਹ, ਤੈਦਾ ਜੇ ਊੜਾ ਊੜਾ ਵੀ ਨਹੀਂ ਪੜ੍ਹਿਆ। ਨਾਨਕ ਦੇਖੇ ਇੱਕ ਗੱਲ ਹੋਰ, ਹਉਮੈ ਚਖਣਾ ਚਾਹ, ਹਉਮੈ ਦੇ ਚਖਣਾ ਚਾਗ ਚ ਪਿਆ ਹੋਇਆ ਪ੍ਰੇਮੀਆਂ, ਆਪਣੇ ਆਪ ਨੂੰ ਪਛਾਣ, ਤੂੰ ਨਹੀਂ ਫਸਿਆ ਸਾਰਾ ਸੰਸਾਰ ਫਸਿਆ ਹੋਇਆ, ਇਸ ਤਰ੍ਹਾਂ ਪ੍ਰਮਾਣ ਕਰ ਰਹੇ ਨੇ। ਪਿਆਰੇ ਜੀ ਜਗ ਮਾਇਆ ਜਾਣ ਫਸਿਆ, ਪਿਆਰੇ ਜਗ ਮਾਇਆ ਜਾਣ ਕਿ ਪਿਆਰਿਓ ਇਹ ਸਾਰਾ ਸੰਸਾਰ ਜਿੰਨਾ ਤੁਹਾਨੂੰ ਨਜ਼ਰ ਇਹਦੇ ਵਿੱਚ ਵੱਡੇ ਵੱਡੇ ਸਿਆਣੇ ਜਿਹੜੇ ਆਪਣੇ ਆਪ ਨੂੰ ਸਿਆਣੇ ਕਹਿੰਦੇ ਨੇ, ਫਿਲਾਸਫਰ ਨੇ, ਬੜੀਆਂ ਸ਼ਕਤੀਆਂ ਵਾਲੇ, ਬੜੀਆਂ ਕਰਾਮਾਤਾਂ ਵਾਲੇ, ਹਵਾ ਚੁੜਨ ਵਾਲੇ, ਬੈਠੇ ਬੈਠੇ ਗੁੰਮ ਹੋ ਜਾਣੇ, ਇੱਥੋਂ ਲੰਮੀ ਬਾਂਹ ਕਰਕੇ ਗੰਗਾ ਤੋਂ ਪਾਣੀ ਲਿਆ ਕੇ ਇੱਕ ਕਟੋਰੇ ਨਾਲ ਬੇਅੰਤ ਵੱਡਾ ਸਾਗਰ ਭਰ ਦੇਣ ਵਾਲੇ, ਕਹਿੰਦੇ ਸਾਰੇ ਮਾਇਆ ਚ ਫਸੇ ਹੋਏ ਨੇ। ਤੇ ਇਹਦਾ ਫਲ ਕੀ ਹੁੰਦਾ ਕਿ ਉਹਨਾਂ ਦੇ ਮੱਥੇ ਤੇ ਜਿਹੜਾ ਲੇਖ ਲਿਖਿਆ ਗਿਆ ਜੰਮਣ ਤੇ ਮਰਨ ਦਾ, ਉਹ ਟਲਦਾ ਨਹੀਂ, ਮਿਟਦਾ ਨਹੀਂ ਹੈ ਤੇ ਘਮੇਟਲੀਆਂ ਖਾਂਦਾ ਹੈ। ਦਿਖ ਬਹੁਤ ਆ ਲੱਦਿਆ ਦੀਆ ਸਮੁੰਦਰ ਮਜ਼ਾਰ, ਬਿਓ ਦਾ ਪੋਇਜਨਸ ਪੋਇਜ਼ਨ ਦਾ ਭਰਿਆ ਹੋਇਆ ਜਹਾਜ਼ ਸਮੁੰਦਰ ਦੇ ਵਿੱਚ ਰੋੜ ਦਿੱਤਾ। ਕੰਧੀ ਦਿਸਣਾ ਆਵੇ ਨਾਲ ਵਾਰ ਨਾ ਪਾਰ, ਅਗਲਾ ਕੰਢਾ ਨਜ਼ਰ ਨਹੀਂ ਆਉਂਦਾ, ਨਾ ਇਧਰਲੇ ਪਾਸੇ ਦਾ ਰਿਹਾ ਨਾ ਉਧਰ ਦਾ ਰਿਹਾ। ਬੰਜੀ ਹਾਥ ਨਾ ਖੇਵਟ ਜਲ ਸਾਗਰ ਅਸਲਾ, ਨਾ ਹੱਥ ਦੇ ਵਿੱਚ ਬੰਜ ਨੇ ਚੱਪੂ ਨੇ, ਨਾ ਚਲਾਉਣ ਵਾਲਾ ਕੋਈ, ਤੇ ਜਲ ਦਾ ਕੋਈ ਥਾਂ ਨਹੀਂ ਹੈ ਕਿੰਨਾ ਡੂੰਘਾ। ਬਾਬਾ ਜਗ ਫਾਥਾ ਮਹਾਂ ਜਾਲ, ਮਹਾਂ ਜਾਲ ਛੋਟੇ ਜਾਲ ਚ ਨਹੀਂ, ਬਹੁਤ ਵੱਡੇ ਜਾਲ ਚ ਜਗ ਫਸ ਗਿਆ। ਗੁਰ ਪ੍ਰਸ਼ਾਦੀ ਉਭਰੇ ਸੱਚਾ ਨਾਮ ਸਮਾਲ, ਤੇ ਨਾਲ ਹੱਲ ਦੱਸ ਦਿੱਤਾ ਕਿ ਇਸ ਮਹਾਂਜਾਲ ਦੇ ਵਿੱਚੋਂ ਨਿਕਲਣ ਦਾ ਤੇ ਭਵਜਲ ਨੂੰ ਤਾਰਨ ਦਾ ਇੱਕ ਤਰੀਕਾ ਹੈ। ਜੇ ਸਿੱਖ ਮਨੋ ਤਨੋ ਹੋ ਕੇ ਇਸ ਨੂੰ ਮੰਨ ਲਵੇ ਤਾਂ ਉਹ ਪਾਰ ਲੰਘ ਜਾਂਦਾ, ਇਸ ਦਾ ਫਰਮਾਨ ਕਰਦੇ।
ਅਬਜਲ ਤਰ ਜਾਈਦਾ ਹੈ ਵਾਹੀ ਗੁਰੂ ਮੰਦਰ ਜਾਕੇ ਅਬਜਲ ਤਰ ਜਾਈਦਾ ਹੈ ਵਾਹੀ ਗੁਰੂ ਮੰਦਰ ਜਾਕੇ
ਜਲ ਹੈ ਇਹਨੂੰ ਅਕਲਾਂ ਨਾਲ ਨਹੀਂ ਤਰਿਆ ਜਾਂਦਾ, ਦਾਨ ਪੁੰਨ ਦੇ ਨਾਲ ਨਹੀਂ ਤਰਿਆ ਜਾਂਦਾ, ਲੱਖਾਂ ਕਰੋੜਾਂ ਨੇਕੀਆਂ ਕਰਨ ਦੇ ਨਾਲ ਨਹੀਂ ਤਰਿਆ ਜਾਂਦਾ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾਂ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਯੋਗ, ਇਹਨਾਂ ਦੇ ਨਾਲ ਨਹੀਂ ਤਰਿਆ ਜਾਂਦਾ। ਜੇ ਕੋਈ ਧਰਮ ਦਾ ਤਰੀਕਾ ਹੈ ਉਹ ਮਹਾਰਾਜ ਫਰਮਾਨ ਕਰਦੇ ਆ ਕਿ ਸਤਿਗੁਰੂ ਹੈ ਬੋਹੇ ਤਾਂ ਗੁਰੂ ਜਿਹੜਾ ਹੈ ਇਸ ਜਹਾਜ਼ ਹੈ, ਇਸ ਜਹਾਜ਼ ਦੇ ਵਿੱਚ ਜਿਹੜਾ ਬੈਠ ਜਾਂਦਾ ਗੁਰੂ ਇਸ ਨੂੰ ਸ਼ਬਦ ਦਿੰਦਾ, ਉਹ ਸ਼ਬਦ ਦਾ ਜਦੋਂ ਜਾਪ ਕਰਦਾ ਫਿਰ ਇਸ ਭਵਜਲ ਨੂੰ ਲੰਘਣਾ ਸ਼ੁਰੂ ਕਰ ਦਿੰਦਾ। ਸਤਿਗੁਰੂ ਹੈ ਬੋਹੇ ਤਾਂ ਸ਼ਬਦ ਲੰਘਾਵਣਾ, ਫਿਰ ਜਿਹੜਾ ਨਾ ਉੱਥੇ ਪਾਉਣ ਦਾ ਡਰ ਹੈ, ਨਾ ਉੱਥੇ ਅਗਨ ਦੀਆਂ ਲਹਿਰਾਂ ਦਾ ਡਰ ਹੈ, ਨਾ ਉੱਥੇ ਘੁੰਮਣ ਕੇਰੀਆਂ ਨੇ, ਕਿਸੇ ਚੀਜ਼ ਦਾ ਨਾਮ ਨਿਸ਼ਾਨ ਨਹੀਂ, ਤਿੱਥੇ ਪਵਣ ਨਾ ਪਾਵਕੋ ਨਾ ਜਲ ਨਾ ਆਕਾਰ, ਤਿੱਥੇ ਸੱਚਾ ਸੱਚ ਨਾ ਏ ਭਵਜਲ ਤਾਰਨ। ਉੱਥੇ ਵਾਹਿਗੁਰੂ ਦਾ ਜਿਹੜਾ ਮੰਤਰ ਹੈ ਇਹੀ ਜਿਵੇਂ ਹਵਾਈ ਜਹਾਜ਼ ਦੇ ਉੱਤੇ ਬੈਠ ਕੇ ਸਮੁੰਦਰ ਲੰਘ ਜਾਈਦਾ, ਇਸ ਤਰ੍ਹਾਂ ਸ਼ਬਦ ਦੀ ਸਵਾਰੀ ਕਰਕੇ ਇਹ ਭਵਜਲ ਨੂੰ ਤਰ ਜਾਈਦਾ। ਗੁਰਮੁਖ ਲੰਘੇ ਸੇ ਪਾਰ ਪਏ ਸੱਚੇ ਸਿਉਂ ਲੇਵਲਾ, ਸਾਧੂਆਂ ਦੀ ਸੰਗਤ ਕਰਕੇ, ਸੰਤਾਂ ਦੀ ਸੰਗਤ ਕਰਕੇ, ਗੁਰਮੁਖਾਂ ਦੀ ਸੰਗਤ ਕਰਕੇ ਲੰਘ ਗਏ ਤੇ ਉਹ ਲੰਘੇ ਕਿਵੇਂ? ਉਹਨਾਂ ਨੇ ਪਰਮੇਸ਼ਰ ਦੇ ਨਾਲ ਸੱਚੀ ਲਿਵ ਲਾ ਲਈ, ਦਿਨ ਰਾਤ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ, ਆਵਾਗਮਨ ਨਿਵਾਰਿਆ। ਫੇਰ ਜਿਹੜਾ ਆਉਣ ਜਾਣ ਦਾ ਚੱਕਰ ਸੀ ਇਹ ਖਤਮ ਹੋ ਗਿਆ, ਜੋਤੀ ਜੋਤ ਮਿਲਾਏ, ਆਪਣਾ ਸਫ਼ਰ ਖਤਮ ਕਰ ਲਿਆ ਤੇ ਪਰਮੇਸ਼ਰ ਦੇ ਦਰ ਚ ਜਾ ਕੇ ਉਹਦੀ ਜੋਤੀ ਜੋਤ ਰੂਪ ਹੋ ਕੇ ਸਮਾ ਗਈ। ਗੁਰਮਤੀ ਸਹਿਜ ਉਪਜੈ ਸੱਚੇ ਰਹੇ ਸਮਾਏ, ਗੁਰੂ ਦੀ ਮਤ ਧਾਰਨ ਕਰਨ ਨਾਲ ਇਹ ਸਹਿਜ ਅਵਸਥਾ ਪੈਦਾ ਹੁੰਦੀ ਹੈ ਤੇ ਫਿਰ ਸੱਚ ਚ ਸਮਾਇਆ ਰਹਿੰਦਾ। ਸੱਪ ਪੜਾਈ ਪਾਈ ਹੈ ਬਿਖ ਅੰਦਰ ਮਨ ਰੋਸ, ਮਹਾਰਾਜ ਦੂਜਾ ਪਾਸਾ ਦੱਸਦੇ ਆ ਵੀ ਇਹ ਭੇਖਾ ਨਾਲ ਨਹੀਂ ਲੰਘ ਹੁੰਦਾ। ਜੇ ਰੂਪ ਬਣਾਓ ਵੀ ਇਹੋ ਜਿਹਾ ਰੂਪ ਬਣਾ ਕੇ ਮੈਂ ਲੰਘ ਜੂ, ਇਹੋ ਜਿਹਾ ਭੇਖ ਧਾਰ ਕੇ ਮੈਂ, ਬਿਲਕੁਲ ਗਲਤ। ਕਹਿੰਦੇ ਜੇ ਸੱਪ ਨੂੰ ਪਾ ਦਈਏ ਨਾ, ਸੱਪ ਪੜਾਈ ਪਾਈ ਹੈ, ਪੜਾਈ ਕਹਿੰਦੇ ਨੇ ਪਟਾਰੀ ਚ, ਜੇ ਪਟਾਰੀ ਚ ਸੱਪ ਨੂੰ ਬੰਦ ਕਰ ਦਈਏ ਉਹ ਕੀ ਕਰੂਗਾ? ਉਹਦੇ ਅੰਦਰ ਤਾਂ ਵਿਓ ਹੈ ਤੇ ਚੁੰਝਲਾਇਆ ਬੈਠਾ ਵੀ ਮੈਨੂੰ ਬੰਦ ਕਰਦਾ, ਮਨ ਚ ਉਹਦੇ ਰੋਸ ਹੈ। ਪੂਰਵ ਲਿਖਿਆ ਪਾਈ ਹੈ ਕਿਸ ਨੂੰ ਦੀਜਾ ਦੋਸ਼, ਕਿਉਂਕਿ ਉਹਨੇ ਕਿਰਤ ਆਪਣੀ ਇਹ ਜੀ ਬਣਾਰੀ ਖਿਆਲਾਂ ਦੀ, ਉਹ ਲਿਖਿਆ ਹੋਇਆ ਹੁਣ ਉਹਦੇ ਨਾਲ ਚੱਲ ਰਿਹਾ, ਕਿਹਨੂੰ ਦੋਸ਼ ਦਈਏ? ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾ ਸੰਤੋਸ਼, ਗੁਰੂ ਗਾਰਡ ਤੋਂ ਮੰਤਰ ਲੈ ਕੇ ਗੁਰੂ ਦਾ ਸ਼ਬਦ ਲੈ ਕੇ ਗਾਰਡ ਕਹਿੰਦੇ ਨੇ ਗੁਰੂ ਦੇ ਸ਼ਬਦ ਨੂੰ ਗੁਰੂ ਦਾ ਸ਼ਬਦ ਲੈ ਕੇ ਤੇ ਫੇਰ ਉਸ ਨੂੰ ਸੁਣੇ ਤੇ ਉਹਨੂੰ ਮੰਨੇ ਤੇ ਫੇਰ ਇਹਦੇ ਉੱਤੇ ਅਸਰ ਹੋਣਾ ਸ਼ੁਰੂ ਹੋ ਜਾਇਆ ਕਰਦਾ ਮਗਰਮੱਛ ਫਹਾਈ ਹੈ ਕੁੰਡੀ ਜਾਲ ਪਤਾਏ ਕੁੰਡੀ ਪਾ ਕੇ ਮਗਰਮੱਛ ਨੂੰ ਫੜ ਲੈਂਦੇ ਨੇ ਦੁਰਮਥ ਫਾਥਾ ਪਾਈ ਹੈ ਇਸੇ ਤਰ੍ਹਾਂ ਜਿਹੜਾ ਜੀਵ ਹੈ ਖੋਟੀ ਮਤ ਚ ਪੈ ਕੇ ਮਨ ਦੀ ਮਤ ਚ ਪੈ ਕੇ ਫਸ ਜਾਂਦਾ ਤੇ ਨਤੀਜਾ ਕੀ ਹੁੰਦਾ ਫਿਰ ਪਛਤਾਏ ਆ ਜਨਮ ਲੰਘ ਜਾਣਾ ਫਿਰ ਵਾਰ ਵਾਰ ਪਛਤਾਉਂਦਾ ਜੰਮਣ ਮਰਨ ਨਾ ਸੁਜਈ ਕਿਰਤ ਨਾ ਮੇਟਿਆ ਜਾਏ ਹੁਣ ਜਿਹੜਾ ਕਿਰਤ ਸੁਭਾਅ ਬਣ ਗਿਆ ਉਹ ਸੁਭਾਅ ਦੇ ਮੁਤਾਬਕ ਜੰਮਣ ਮਰਨ ਇਹਦੇ ਗਲ ਪੈ ਜਾਂਦਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਕਿਰਤ ਜਿਹੜੀ ਹੈ ਸਾਡੀ ਕਿਰਤ ਕਹਿੰਦੇ ਨੇ ਕਰਮਾਂ ਦੇ ਨਾਲ ਜਿਹੜਾ ਸਾਡਾ ਸੁਭਾਅ ਬਣਦਾ ਉਹਦੇ ਮੁਤਾਬਕ ਸਾਡੇ ਸਿਰ ਤੋਂ ਹੁਣ ਜੰਮਣ ਮਰਨਾ ਨਹੀਂ ਮਿਟਦਾ ਹਮੈ ਵਿਖ ਪਾਏ ਜਗਤ ਪਾਇਆ ਸ਼ਬਦ ਵਸਾ ਵਿਖ ਜਾਏ ਆਹ ਜਗ ਦੇ ਵਿੱਚ ਈਗੋ ਜਿਹੜੀ ਸੀ ਇਹ ਪੁਆਇਜ਼ਨ ਪਾ ਦਿੱਤੀ ਵਾਹਿਗੁਰੂ ਨੇ ਖੇਲ ਕਰਨ ਵਾਸਤੇ ਜਿਹਨੂੰ ਠੱਗਮੂਰੀ ਕਹਿੰਦੇ ਨੇ ਠੱਗਾਂ ਦੀ ਬੱਟੀ ਜਿਹੜੀ ਸੰਘਾ ਕੇ ਆਦਮੀ ਨੂੰ ਬੇਹੋਸ਼ ਕਰ ਦਿੰਦੇ ਕਹਿੰਦੇ ਜੇ ਸ਼ਬਦ ਮਨ ਵਿੱਚ ਵਸ ਜਾਵੇ ਵਾਹਿਗੁਰੂ ਮੰਤਰ ਹਰ ਵਕਤ ਇਹਦੀ ਜ਼ਬਾਨ ਤੋਂ ਵਾਹਿਗੁਰੂ 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 ਹੁੰਦਾ ਹੀ ਰਹੇ ਕਹਿੰਦੇ ਵਿਓਹ ਚਲੀ ਜਾਂਦੀ ਹੈ ਬਿਨ ਸਜਾਏ ਹੋਮਾ ਵਿਖ ਪੈਲ ਜਿਹੜੀ ਵਿਓਹ ਪੈਰ ਦੇ ਗੁੱਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਫੈਲੀ ਪਈ ਹੈ ਰੋਮ ਰੋਮ ਦੇ ਵਿੱਚ 2,15,00,000 ਸੈੱਲ ਨੇ ਸਾਡੇ 72,72,72,000,200 ਬਲੱਡ ਚੈਨਲਸ ਨੇ ਇਹਨਾਂ ਸਾਰਿਆਂ ਦੇ ਵਿੱਚ ਵਿਓਹ ਫੈਲ ਗਈ ਹੋਮਾ ਜੀ ਈਗੋ ਦੀ ਫੈਲ ਗਈ ਦੱਸੋ ਵਿਓਹ ਨੂੰ ਕਿਹੜਾ ਕੱਢ ਦੂਗਾ ਮਹਾਰਾਜ ਕਹਿੰਦੇ ਇੱਕੋ ਹੀ ਆ ਮੰਤਰ ਕੱਢ ਸਕਦਾ ਇਸ ਨੂੰ ਹੋਰ ਨਹੀਂ ਕੋਈ ਕੱਢ ਸਕਦਾ ਮੰਤਰ ਦੇ ਵਿੱਚ ਬਹੁਤ ਵੱਡਾ ਬਲ ਹੈ ਜੇ ਸ਼ਬਦ ਵਸਾ ਵਿਖ ਜਾਏ ਸ਼ਬਦ ਮਨ ਚ ਵਸਦਾ ਜਿਉਂ ਜਿਉਂ ਵਸਦਾ ਤਿਉਂ ਤਿਉਂ ਵਿਓਹ ਲਹਿੰਦੀ ਤੁਰੀ ਜਾਂਦੀ ਹੈ ਜਰਾ ਜੋਏ ਨਾ ਸਕੇ ਸੱਚ ਰਹਿ ਲਿਵ ਲਾਏ ਜੀਵਨ ਮੁਕਤ ਸੇ ਆਖੀਐ ਜਿਸ ਵਿੱਚੋਂ ਹਮੈ ਜਾਏ ਐਸੇ ਤਰ੍ਹਾਂ ਰਹਿੰਦਾ ਮਨੁੱਖਾਂ ਵਾਂਗ ਰੋਟੀ ਖਾਂਦਾ ਬਾਲ ਬੱਚਿਆਂ ਨੂੰ ਪਾਲਦਾ ਕਿਰਤ ਕਰਦਾ ਜਿਸ ਨੂੰ ਜੀਵਨ ਮੁਕਤੀ ਦੀ ਅਵਸਥਾ ਪ੍ਰਾਪਤ ਹੋ ਗਈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਗ ਆਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੀ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਆਟੀ ਤੈਸਾ ਮਾਨ ਤੈਸਾ ਅਵਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਯੁਗ ਤੇ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਜਿਹਨੂੰ ਸਹਿਜ ਦੀ ਅਵਸਥਾ ਪ੍ਰਾਪਤ ਹੋ ਗਈ ਮਹਾਰਾਜ ਕਹਿੰਦੇ ਉਹ ਜਿਹੜਾ ਹੈ ਉਹਦੇ ਵਿੱਚੋਂ ਹੋਮੈ ਦਾ ਨਾਸ਼ ਹੁੰਦਾ ਬਾਕੀਆਂ ਦੇ ਅੰਦਰ ਤਾਂ ਵਿਓਹ ਰਹਿ ਜਾਂਦੀ ਹੈ ਭੇਖ ਨਾਲ ਤਾਂ ਇਹ ਉਤਰਦੀ ਨਹੀਂ ਉਹਦਾ ਭੇਖ ਤਾਂ ਇਹੀ ਹੈ ਵੀ ਸੱਪ ਨੂੰ ਪਟਾਰੀ ਚ ਬੰਦ ਕਰ ਦਿੱਤਾ ਭੇਖ ਵਿਓਹ ਲਾਉਣ ਵਾਸਤੇ ਨਹੀਂ ਹੁੰਦਾ ਇਹ ਤਾਂ ਸਮਾਂ ਹੋਰ ਖਰਾਬੀ ਕਰਦਾ ਸੋ ਮਹਾਰਾਜ ਕਹਿੰਦੇ ਦਰਅਸਲ ਗੱਲ ਹੈ ਪਿਆਰਿਓ ਕਿ ਧੰਦੇ ਆਦਮੀ ਨੇ ਇੰਨੇ ਛੇੜ ਲਏ ਇਹ ਧੰਦਿਆਂ ਦੇ ਵਿੱਚ ਇਹ ਫਸ ਗਿਆ ਇਸ ਤਰ੍ਹਾਂ ਫਰਮਾਨ ਕਰਦੇ ਨੇ
ਦੁਨੀਆ ਬੰਨ ਲਈ ਧੰਦਿਆਂ ਨੇ ਰਹੀ ਘੇਰ ਕੇ ਮਰਨਾ ਇਹਨੂੰ ਵਿਸਰ ਗਿਆ ਮਰਨ ਲਈ ਧੰਦਿਆਂ ਨੇ ਘੇਰ ਕੇ ਮਰਨਾ ਇਹਨੂੰ ਵਿਸਰ
ਸਾਰੇ ਸੁਣਦੇ ਨੇ ਰਸਤੇ ਦੀ ਸੋਝੀ ਦਾ ਸਾਰਿਆਂ ਨੂੰ ਗਿਆਨ ਹੁੰਦਾ ਫੇਰ ਕਿਉਂ ਨੀ ਇਸ ਪਾਸੇ ਚੱਲਦਾ ਕਹਿੰਦੇ ਵਿਹਲ ਨੀ ਹੈ ਸਾਨੂੰ ਫੁਰਸਤ ਨੀ ਹੈ ਨਾਮ ਜਪਣ ਵਾਸਤੇ ਟਾਈਮ ਨੀ ਹੋਰ ਗੱਲਾਂ ਵਾਸਤੇ ਸਭ ਵਾਸਤੇ ਟਾਈਮ ਹੈ ਅਸਲੀ ਕੰਮ ਕਰਨ ਵਾਸਤੇ ਸਾਨੂੰ ਟਾਈਮ ਨੀ ਧੰਦਾ ਤਾਵਤ ਜੱਗ ਬੰਨ੍ਹ ਆ ਇੱਕ ਦੋ ਚਾਰ ਨੀ ਮਹਾਰਾਜ ਕਹਿੰਦੇ ਸਾਰਾ ਸੰਸਾਰ ਬੰਨ ਲਿਆ ਧੰਦਿਆਂ ਨੇ ਨਾ ਬੂਝਿਆ ਵਿਚਾਰ ਵਿਚਾਰ ਦੇ ਵਿੱਚ ਆਉਂਦਾ ਹੀ ਨਹੀਂ ਕਦੇ ਜੰਮਣ ਮਰਨ ਵਿਸਰਿਆ ਮਨਮੁਖ ਮੁਗਧ ਗਵਾਰ ਹੁਣ ਸਾਨੂੰ ਖਿਤਾਬ ਕੀ ਮਿਲ ਗਿਆ ਮਹਾਰਾਜ ਕਹਿੰਦੇ ਜੰਮਣਾ ਤੇ ਮਰਨਾ ਭੁੱਲ ਗਿਆ ਇਹਨੂੰ ਧੰਦਿਆਂ ਚ ਪੈ ਕੇ ਕੱਲ ਨੂੰ ਚੜਾਈ ਕਰ ਜਾਣੀ ਅਜੇ ਵੀ ਧੰਦੇ ਕਰਕੇ ਆਸ ਰੱਖਦਾ ਵੀ ਮੈਂ ਲੱਖਾਂ ਰੁਪਈਏ ਕਮਾ ਲੂੰ ਕਿੱਥੋਂ ਕਮਾ ਲੇਗਾ ਤੇਰੇ ਮੱਥੇ ਚ ਲਿਖਿਆ ਉਹੀ ਆਉਣਾ ਕਹਿੰਦੇ ਮੁਗਧ ਗਵਾਰ ਹੈ ਮੁਗਧ ਮਹਾਂਮੂਰਖ ਤੇ ਨਾਲ ਗਵਾਰ ਹੈ ਤੇ ਨਾਲ ਮਨ ਦੇ ਪਿੱਛੇ ਲੱਗਣ ਵਾਲਾ ਮਨਮੁਖ ਹੈ ਜੰਮਣ ਮਰਨ ਵਿਸਰਿਆ ਮਨਮੁਖ ਮੁਗਧ ਗਵਾਰ ਗੁਰ ਰਾਖੇ ਸੇ ਉਭਰੇ ਸੱਚਾ ਸ਼ਬਦ ਵਿਚਾਰ ਫੇਰ ਰਸਤਾ ਦੱਸਿਆ ਤੇ ਗੁਰੂ ਦੀ ਸ਼ਰਨ ਵਿੱਚ ਜਿਹੜਾ ਪੈ ਜਾਂਦਾ ਹੈ ਉਹ ਉਭਰ ਜਾਂਦਾ ਉਹ ਸ਼ਬਦ ਦਿੰਦਾ ਉਹ ਸ਼ਬਦ ਦੀ ਜਦੋਂ ਵਿਚਾਰ ਕਰਦਾ ਸੱਚੇ ਦੀ ਉਸ ਵੇਲੇ ਇਹਨੂੰ ਖਸਮ ਦੀ ਪਛਾਣ ਆ ਜਾਂਦੀ ਹੈ ਵੀ ਮੇਰੇ ਅੰਦਰ ਬਾਹਰ ਕਾਹੇ ਰੇ ਮਨ ਖੋਜਣ ਜਾਈ ਸਰਬ ਨਿਵਾਸੀ ਸਦਾ ਲੇਪਾ ਤੋਹੇ ਸੰਗ ਸਮਾਈ ਵਿਸ਼ਵਾਸ ਤਾਂ ਹੋ ਗਿਆ ਨਾ ਇਸ ਗੱਲ ਨੂੰ ਸੁਣ ਕੇ ਵੀ ਉਹ ਮੇਰੇ ਨਾਲ ਹੀ ਹੈ ਮੇਰੇ ਅੰਦਰ ਸਮਾਇਆ ਹੋਇਆ ਕਿਵੇਂ ਸਮਾਇਆ ਹੋਇਆ ਮਹਾਰਾਜ ਕਹਿੰਦੇ ਪੋਪ ਮੱਧ ਜਿਉਂ ਵਾਸ ਵਸਤ ਹੈ ਮੁਕਰ ਮੈਂ ਜੈਸੇ ਛਾਈ ਸ਼ੀਸ਼ੇ ਚ ਜਿਵੇਂ ਤੇਰਾ ਪਰਛਾਵਾਂ ਸਮਾ ਜਾਂਦਾ ਹੈ ਫੁੱਲ ਦੇ ਅੰਦਰ ਖੁਸ਼ਬੂ ਸਮਾ ਜਾਂਦੀ ਹੈ ਤੈਸੇ ਹੀ ਹਰ ਵਸੇ ਨਿਰੰਤਰ ਉਹ ਐਸੇ ਤਰ੍ਹਾਂ ਤੇਰੇ ਅੰਦਰ ਰਹਿੰਦਾ ਘੱਟ ਹੀ ਖੋਜੋ ਭਾਈ ਉਹਦੀ ਪਛਾਣ ਕਰ ਅੰਦਰ ਪਛਾਣ ਕਰ ਗੁਰਮੁਖਾਂ ਨੂੰ ਮਿਲ ਕੇ ਸਾਧੂਆਂ ਨੂੰ ਮਿਲ ਕੇ ਸੰਤਾਂ ਨੂੰ ਮਿਲ ਕੇ ਪੁੱਛ ਉਹਨਾਂ ਨੂੰ ਵੀ ਮੈਨੂੰ ਰੱਬ ਦਾ ਨਹੀਂ ਕੁਛ ਪਤਾ ਲੱਗਦਾ ਮੈਨੂੰ ਆਪਣਾ ਪਤਾ ਨਹੀਂ ਕੁਛ ਲੱਗਦਾ ਬਾਬਾ ਜੀ ਦੇ ਪਾਸ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਦੇ ਪਾਸ ਇੱਕ ਪ੍ਰੇਮੀ ਆਤਮਾ ਸਿੰਘ ਆਉਂਦਾ ਬਾਬਾ ਜੀ ਨੇ ਉਹਦੀ ਜਿਗਿਆਸਾ ਦੇ ਕੇ ਉਹਨੂੰ ਐ ਸਿੱਧਾ ਹੀ ਸਵਾਲ ਕਰਤਾ ਕਹਿੰਦੇ ਤੂੰ ਕੌਣ ਹੈ ਕਹਿੰਦਾ ਬਾਬਾ ਜੀ ਆਹੀ ਪੁੱਛਣ ਤਾਂ ਮੈਂ ਤੁਹਾਡੇ ਕੋਲ ਆਇਆ ਸੈਂਕੜੇ ਮੀਲਾਂ ਤੋਂ ਚੱਲ ਕੇ ਵੀ ਮੈਂ ਕੌਣ ਆ ਇਹ ਮੈਨੂੰ ਦੱਸੋ ਮੈਂ ਕੌਣ ਆ ਸਾਰੀ ਸੰਗਤ ਹੈਰਾਨ ਹੋ ਗਈ ਵੀ ਇਹਨੂੰ ਬੰਦੇ ਨੂੰ ਆਪਣਾ ਹੀ ਨਹੀਂ ਪਤਾ ਮੈਂ ਕੌਣ ਉਹਨਾਂ ਨੂੰ ਤਾਂ ਛੱਡੋ ਸਾਨੂੰ ਸਾਰਿਆਂ ਨੂੰ ਇਹ ਨਹੀਂ ਪਤਾ ਮੈਂ ਕੌਣ ਨਾ ਪਛਾਣ ਹੈ ਸਾਨੂੰ ਨਾ ਅੰਦਰ ਰਹਿੰਦੇ ਵੈਗੁਰੂ ਦਾ ਪਤਾ ਲੱਗਦਾ ਨਾ ਉਹਦੇ ਉੱਤੇ ਵਿਸ਼ਵਾਸ ਆਉਂਦਾ ਨਾ ਉਹਦਾ ਪਿਆਰ ਜਾਗਦਾ ਤਿੰਨ ਦੋਸ਼ ਨੇ ਬੜੇ ਜ਼ਬਰਦਸਤ ਕਿਉਂਕਿ ਮਨ ਨਹੀਂ ਮੰਨਦਾ ਜੇ ਮਨ ਮੰਨ ਜਾਵੇ ਤੇ ਉਹਦੀ ਪਛਾਣ ਹੋ ਜਾਵੇ ਇੰਨਾ ਹੀ ਯਾਦ ਰੱਖ ਲਓ ਵੀ ਤੈਸੇ ਹੀ ਯਾਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ ਬਾਹਰ ਪੀਤਰ ਏਕੋ ਜਾਣਾ ਇਹ ਗੁਰਗਿਆਨ ਬਤਾਈ ਗੁਰੂ ਦੇ ਸ਼ਬਦ ਦੇ ਰਾਹੀਂ ਸਾਨੂੰ ਪਤਾ ਲੱਗਿਆ ਵੀ ਅੰਦਰ ਵੀ ਤੇ ਬਾਹਰ ਵੀ ਉਹੀ ਬਸਦਾ ਕਹਿੰਦੇ ਕੋਈ ਥਾਂ ਇਹੋ ਜਿਹਾ ਵੀ ਹੈ ਜਿੱਥੇ ਉਹ ਨਹੀਂ ਕਹਿੰਦੇ ਨਾ ਜੈ ਜੈ ਪੇਖੋ ਤੈ ਜੂਰ ਦੂਰ ਕਤੇ ਨਾ ਜਾਈ ਰਵ ਰਿਹਾ ਸਰਵੱਤਰ ਮੈਂ ਤੇ ਸਦਾ ਧਿਆਈ ਕੀ ਦੂਤ ਨਹੀਂ ਵਿਛੜੇ ਸੋ ਸੰਗੀ ਬਣੀ ਹੈ ਬਿੰਦ ਜਾਏ ਜੋ ਨਿਮੈ ਸੋ ਅਲਪ ਸੁਖ ਬਣੀ ਹੈ ਪ੍ਰਤਪਾਲ ਆਇਆ ਪਿਆਰ ਦੋ ਕਛੂ ਨਾ ਹੋਈ ਸਾਥ ਸਾਥ ਸੰਭਾਲਤਾ ਮੇਰਾ ਭਰਸ ਹੋਈ ਇਹ ਛੇ ਤੁਕਾਂ ਨੇ ਜੇ ਇਹਨਾਂ ਤੇ ਵਿਸ਼ਵਾਸ ਆ ਜਾਵੇ ਨਾ ਕੋਸ਼ਿਸ਼ ਕਰੋ ਵੀ ਇਹਦੇ ਤੇ ਵਿਸ਼ਵਾਸ ਲਿਆਈਏ ਵਿਸ਼ਵਾਸ ਬਣਦਾ ਨਹੀਂ ਹੈ ਇੱਕ ਤਾਂ ਜਦੋਂ ਅਸੀਂ ਦੇਖਦੇ ਹਾਂ ਮੇਰੇ ਅੰਦਰ ਵੀ ਬਾਹਰ ਰਹਿੰਦਾ ਹੈ ਇਹਨੂੰ ਪਿਆਰ ਕਿਵੇਂ ਕਰੀਏ ਸਮਝ ਤੋਂ ਬਾਹਰਲੀ ਗੱਲ ਹੈ ਮਹਾਰਾਜ ਕਹਿੰਦੇ ਐ ਨਹੀਂ ਤੇਰੇ ਸਮਝ ਆਉਣੀ ਇਹ ਤਾਂ ਜਿੰਨੀ ਦੇਰ ਤੱਕ ਤੇਰੇ ਅੰਦਰਲੇ ਨੇਤਰ ਨਹੀਂ ਖੁੱਲਦੇ ਤੇਰੇ ਦਿਵ ਨੈਣ ਨਹੀਂ ਖੁੱਲਦੇ ਦਿਵ ਕਰਨ ਨਹੀਂ ਖੁੱਲਦੇ ਦਿਵ ਨਾਸਕਾ ਨਹੀਂ ਖੁੱਲਦੀ ਦਿਵ ਤੇਰੀ ਜਵਾਨ ਨਹੀਂ ਖੁੱਲਦੀ ਦਿਵ ਸਪਰਸ਼ ਨਹੀਂ ਆਉਂਦੀ ਤੇਰੇ ਅੰਦਰ ਤੈਨੂੰ ਇਹ ਗੱਲ ਦੀ ਸੋਝ ਹੀ ਨਹੀਂ ਆਉਂਦੀ ਜਦੋਂ ਆ ਜਾਣੀ ਹੈ ਤੈਨੂੰ ਪਤਾ ਲੱਗੂ ਵੀ ਵਾਹਿਗੁਰੂ ਹੈ ਮੇਰੇ ਅੰਦਰ ਵਾਹਿਗੁਰੂ ਕੀ ਹੈ ਰਸ ਰੂਪ ਹੈ ਵਾਹਿਗੁਰੂ ਰਸ ਹੁੰਦਾ ਪ੍ਰਕਾਸ਼ ਰੂਪ ਹੈ ਸ਼ਬਦ ਰੂਪ ਹੈ ਤਿੰਨ ਰੂਪ ਸਾਡੇ ਅੰਦਰ ਪ੍ਰਗਟ ਹੁੰਦੇ ਚੌਥਾ ਹੈ ਉਹ ਸਪਰਸ਼ ਹੈ ਸਪਰਸ਼ ਦੇ ਨਾਲ ਝੁੰਝਣੀਆਂ ਆਉਂਦੀਆਂ ਸਹਿ ਨਹੀਂ ਸਕਦਾ ਬੰਦਾ ਇੰਨਾ ਆਨੰਦ ਆਉਂਦਾ ਕੋਈ ਕਿਸੇ ਚੀਜ਼ ਦੇ ਵਿੱਚ ਹੈ ਹੀ ਨਹੀਂ ਇਹ ਆਨੰਦ। ਦੁਨੀਆਂ ਦੇ ਵਿੱਚ ਕਾਮ ਨੂੰ ਕਹਿੰਦੇ ਨੇ, ਇਹਦਾ ਕਰੋੜਾਂ ਕੋ ਦੂਰ ਰਹਿ ਜਾਂਦਾ। ਉਹ ਅਨੁਭਵ ਹੋਰ ਹੈ ਜਿੱਥੇ ਰੂਹਾਨੀ ਸਪਰਸ਼ ਹੋਇਆ ਕਰਦੀ ਹੈ। ਉਹ ਤਾਂ ਇੱਕ ਵਾਰੀ ਆਈ ਵੀ ਮਹੀਨੇ ਉਹਦਾ ਨਸ਼ਾ ਨਹੀਂ ਲੈਂਦਾ, ਇੱਕ ਵਾਰੀ ਉਹ ਆ ਜਾਵੇ, ਇੱਕ ਵਾਰੀ ਦਿਵ ਨੇਤਰਾਂ ਦੇ ਨਾਲ ਉਹਦੀ ਝਾਕੀ ਦੇਖ ਲਓ, ਤੁਹਾਡੇ ਸਾਰੀ ਜ਼ਿੰਦਗੀ ਉਹਦੀ ਝਾਕੀ ਨਹੀਂ ਭੁੱਲਦੀ। ਇੱਕ ਵਾਰੀ ਉਹਦਾ ਸੁੰਦਰ ਸ਼ਬਦ ਅੰਦਰ ਸੁਣ ਲਓ, ਨਸ਼ਾ ਹੀ ਚੜ ਜਾਂਦਾ ਮਹੀਨਿਆਂ ਤੱਕ। ਜਿਹੜੇ ਬੰਦਗੀ ਕਰਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਦੇ ਇਸ ਤਰ੍ਹਾਂ ਹੋਇਆ। ਜਿਹਨਾਂ ਨੂੰ ਲਗਾਤਾਰ ਸੁਣਦਾ ਉਹ ਤਾਂ ਭਾਗਾਂ ਵਾਲੇ ਬੰਦੇ ਨੇ, ਉਹ ਇਸੇ ਕਰਕੇ ਨਹੀਂ ਉੱਠਦੇ, ਬੈਠੇ ਰਹਿੰਦੇ ਨੇ, ਮਹਾਂਆਨੰਦ ਚ ਗੋਤੇ ਲਾਉਂਦੇ ਰਹਿੰਦੇ। ਸੋ ਇਹਦੀ ਪਛਾਣ ਨਹੀਂ ਹੁੰਦੀ। ਜੇ ਪਛਾਣ ਲਵੇ ਬਾਹਰ ਭੀਤਰ ਏਕੋ ਜਾਣੈ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਆਪਾ ਚੀਨਣ ਦੀ ਸੋਝੀ ਆ ਜੇ ਫਿਰ ਉਸ ਖਸਮ ਦੀ ਪਛਾਣ ਹੋ ਜਾਂਦੀ ਹੈ। ਸਭ ਮੈਂ ਏਕੋ ਵਰਤਦਾ ਜਿਨ੍ਹਾਂ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨੇ। ਜਦੋਂ ਉਹਦੀ ਪਛਾਣ ਹੋ ਗਈ ਉਸ ਵੇਲੇ ਉਹਦਾ ਦਰਜਾ ਉੱਚਾ ਹੋ ਗਿਆ।
ਪਾਉਂਦਾ ਮੁਖ ਦੁਆਰ ਜਦੋਂ ਖਸਮ ਪਛਾਣਿਆ, ਪਾਉਂਦਾ ਮੁਖ ਦੁਆਰ ਜਦੋਂ ਖਸਮ ਪਛਾਣਿਆ।
ਪਿਆਰ ਜਦੋਂ ਅੰਦਰ ਉਗਮ ਪਿਆ ਤੇ ਉਹਦੇ ਨਾਲ ਸਾਡਾ ਸੰਪਰਕ ਹੋ ਗਿਆ। ਸੂਟ ਪਿੰਜਰ ਪ੍ਰੇਮ ਕਹਿ ਬੋਲਾ ਬੋਲਣ ਹਾ, ਸੱਚ ਚੁਗਾ ਅੰਮ੍ਰਿਤ ਪੀ ਹੈ, ਫਿਰ ਉਹ ਸੱਚ ਸੱਚੇ ਨਾਮ ਨੂੰ ਚੁਗਦਾ। ਨਾਮ ਦੀ ਧੁਨ ਉਹਦੇ ਅੰਦਰ ਦਿਨ ਰਾਤ ਲੱਗੀ ਰਹਿੰਦੀ ਹੈ, ਇੱਕ ਤਾਲ ਚੱਲਦੀ ਹੈ, ਵਾਹਿਗੁਰੂ 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 ਧੁਨ ਆਪੇ ਚੱਲਦੀ ਹੈ, ਸਾਰੀ ਵਾਈਬ੍ਰੇਸ਼ਨ ਹੁੰਦੀ ਹੈ ਬਾਡੀ ਚ, ਰੋਕੀ ਹੋਈ ਨਹੀਂ ਰੁਕਦੀ, ਆਪਣੇ ਆਪ ਹੀ ਹੋਈ ਜਾਂਦਾ। ਚੁਣਚਣੀਆਂ ਆਉਂਦੀਆਂ ਨੇ, ਸੱਚ ਦੀ ਸੋਚੀ ਆਉਂਦੀ ਹੈ, ਫਿਰ ਉਹ ਅੰਮ੍ਰਿਤ ਪੀਂਦਾ। ਉੜੇ ਤਾਂ ਇੱਕ ਆਵਾਜ਼ ਜਦੋਂ ਸਰੀਰ ਛੱਡਦਾ, ਇੱਕੋ ਵਾਰੀ ਛੱਡਦਾ, ਫਿਰ ਕਿਸੇ ਸਰੀਰ ਚ ਨਹੀਂ ਆਉਂਦਾ। ਗੁਰਮੀਲੀ ਹੈ ਖਸਮ ਪਛਾਣਿਆ, ਕਹੋ ਨਾਨਕ ਮੋਖ ਦੁਆ। ਜਦ ਗੁਰੂ ਮਿਲ ਜਾਂਦਾ ਤੇ ਖਸਮ ਦੀ ਪਛਾਣ ਹੋ ਗਈ, ਬਾਹਰ ਭੀਤਰ ਏਕੋ ਜਾਣਾ, ਇਹ ਗੁਰ ਗਿਆਨ ਬਤਾਈ। ਇਹ ਜਦੋਂ ਬਚਨ ਗੁਰੂ ਮਹਾਰਾਜ ਦੇ ਸਾਰੀ ਸੰਗਤ ਨੇ ਸੁਣੇ, ਉਸ ਵੇਲੇ ਦੋ ਭਰਾ ਗੁਰੂ ਮਹਾਰਾਜ ਦੀ ਹਜ਼ੂਰੀ ਚ ਆਏ ਹੋਏ ਸੀ। ਜਿਨ੍ਹਾਂ ਦਾ ਨਾਮ ਸਿਹਾਂ ਲਿਖਿਆ ਗੋਤ ਉਸਦਾ ਉੱਪਲ ਸੀ ਤੇ ਦੂਸਰਾ ਉਹਦਾ ਭਰਾ ਸੀ ਜਿਹਨੂੰ ਗੱਜਣ ਉੱਪਲ ਕਹਿੰਦੇ ਸੀ। ਦੋਵੇਂ ਭਰਾ ਜਿਉਂ ਜਿਉਂ ਗੁਰੂ ਮਹਾਰਾਜ ਦੇ ਮੁਖਾਰਬਿੰਦ ਤੋਂ ਬਚਨ ਉੱਚਰਦੇ ਨੇ ਬਸ ਸੁਣਦੇ ਤੁਰੇ ਜਾ ਰਹੇ, ਕਿਸੇ ਕਹਿ ਰਸ ਚ ਬਚਨ ਸੁਣਦੀ ਸਾਰੇ ਚਲੇ। ਗੁਰੂ ਨਾਨਕ ਪਾਤਸ਼ਾਹ ਦਾ ਤਾਂ ਦਰਸ਼ਨ ਏ ਦੁਰਲੱਭ ਸੀ ਸਾਧ ਸਿੰਘ ਜੀ ਧੰਨ ਨੇ ਉਹ ਗੁਰਸਿੱਖ ਜਿਹੜੇ ਗੁਰੂ ਮਹਾਰਾਜ ਵੇਲੇ ਹੋ ਕੇ ਉਨ੍ਹਾਂ ਦੇ ਬਚਨ ਆਪਣੇ ਕੰਨਾਂ ਦੇ ਨਾਲ ਸੁਣਦੇ ਸੀ, ਜ਼ੋਰਦਾਰ ਬਚਨ। ਤੇ ਉਨ੍ਹਾਂ ਨੇ ਜਦੋਂ ਬਚਨ ਸੁਣੇ ਦੋਹਾਂ ਨੇ ਤੇ 100% ਉਨ੍ਹਾਂ ਦਾ ਮਨ ਮੰਨ ਗਿਆ, ਧੰਦਿਆਂ ਦੇ ਵਿੱਚੋਂ ਖਿੱਚਿਆ ਗਿਆ, ਆਪਣੇ ਜੀਵਨ ਦੀ ਪੜਚੋਲ ਕਰੀ, ਦੇਖਿਆ ਅਸੀਂ ਕਿੱਥੇ ਕਿੱਥੇ ਫਸੇ ਹੋਏ ਹਾਂ, ਕਿਹੜੀ ਕਿਹੜੀ ਮੋਹ ਮਾਇਆ ਸਾਨੂੰ ਪੈ ਰਹੀ ਹੈ। ਤੇ ਮਹਾਰਾਜ ਜੀ ਦੇ ਸਾਹਮਣੇ ਦੋਵੇਂ ਭਰਾ ਉੱਠ ਕੇ ਖੜੇ ਹੋ ਗਏ। ਭਾਈ ਗੁਰਦਾਸ ਜੀ ਨੇ ਉਨ੍ਹਾਂ ਦਾ ਨਾਮ ਪ੍ਰਵਾਨ ਗੁਰਸਿੱਖਾਂ ਦੇ ਨਾਂ ਲਿਖਿਆ, ਸੀਹਾਂ ਉੱਪਲ ਜਾਣੀਆਂ ਗੱਜਣ ਉੱਪਲ ਸਤਿਗੁਰ ਪਾਵੇ। ਇਹ ਸਤਿਗੁਰੂ ਨੂੰ ਦੋਵੇਂ ਗੁਰਸਿੱਖ ਪਾ ਗਏ ਸੀਗੇ। ਉਸ ਵੇਲੇ ਮਹਾਰਾਜ ਦੇ ਹਜ਼ੂਰ ਖੜੇ ਹੋ ਕੇ ਗਲ ਚ ਪੱਲੇ ਪਾ ਲਏ। ਮਹਾਰਾਜ ਕਹਿਣ ਲੱਗੇ, ਪ੍ਰੇਮੀਓ ਦੱਸੋ ਕੀ ਮਨੋਰਥ ਹੈ, ਕਿਸ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਨਿਸ਼ੰਗ ਹੋ ਕੇ ਗੱਲ ਕਹੋ। ਉਸ ਵੇਲੇ ਬੇਨਤੀ ਕਰਦੇ ਨੇ ਉਹ,
ਅਨਕ ਜੋਨ ਦੁੱਖ ਪਾਇਆ ਜੀ, ਕੋਟ ਜਨਮ ਭਰਮ ਆਇਆ ਪਿਆਰੇ, ਅਨਕ ਜੋਨ ਦੁੱਖ ਪਾਇਆ ਕੋਟ ਜਨਮ ਭਰਮ ਆਇਆ ਪਿਆਰੇ, ਕੋਟ ਜਨਮ ਭਰਮ ਆਇਆ ਆਏ ਕਿਤੇ ਮੰਗ ਆਏ।
ਪਾਤਸ਼ਾਹ ਆਪ ਜੇ ਮੁਹਾਰ ਮੇਨ ਤੋਂ ਅੰਮ੍ਰਿਤ ਬਚਨ ਸਰਵਣ ਕੀਤੇ। ਮਨ ਮੰਨ ਗਿਆ ਸੰਸਾਰ ਦੇ ਨਾਲ ਅਸੀਂ ਵੀ ਬੰਨੇ ਹੋਏ, ਕਰੋੜਾਂ ਜੂਨੀਆਂ ਚ ਘੁੰਮੇ, ਕੋਟ ਜਨਮ ਭਰਮ ਆਇਓ ਪਿਆਰੇ, ਅਣਕ ਜੋਨ ਦੁੱਖ ਪਾਏ। ਸੋਝੀ ਹੋ ਗਈ ਕਿ ਬੈਰ ਬਣ ਕੇ ਕਿੰਨਾ ਦੁੱਖ ਪਾਇਆ, ਖੋਤਾ ਬਣ ਕੇ ਕਿੰਨਾ ਦੁੱਖ ਪਾਇਆ, ਸੱਪ ਬਣ ਕੇ ਕਿੰਨਾ ਦੁੱਖ ਪਾਇਆ, ਕੀੜੇ ਮਕੌੜੇ ਬਣ ਕੇ ਕਿੰਨਾ ਦੁੱਖ ਪਾਉਂਦੇ ਰਹੇ। ਪਾਤਸ਼ਾਹ ਆਪਦੇ ਬਚਨਾਂ ਦੇ ਨਾਲ ਚਾਨਣ ਹੋ ਗਿਆ ਸਾਡੇ ਹਿਰਦੇ ਚ। ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤ ਹੀ ਮਿਲੇ ਸਜਾਏ, ਵਿਸਰਿਆ ਰਿਹਾ ਸਾਨੂੰ ਉਹ ਸੱਚਾ ਸਾਹਿਬ, ਤੇ ਸਾਨੂੰ ਉਸਦਾ ਫਲ ਕੀ ਮਿਲਿਆ ਕਿ ਬਹੁਤ ਵੱਡੀ ਸਜ਼ਾ ਅਰਬਾਂ ਖਰਬਾਂ ਸਾਲਾਂ ਤੋਂ ਅਸੀਂ ਭੁਗਤਦੇ ਹੋਏ ਆਪ ਜੀ ਦੀ ਸ਼ਰਨ ਵਿਚ ਆਏ। ਜੁੜ ਜੁੜ ਵਿਛੜੇ, ਵਿਛੜ ਜੁੜੇ, ਬੜੀ ਵਾਰੀ ਜੁੜੇ, ਬੜੀ ਵਾਰੀ ਜੁੜੇ, ਫੇਰ ਵਿਛੜ ਜਾਂਦੇ, ਵਿਛੜ ਕੇ ਫੇਰ ਕਿਤੇ ਜਾ ਕੇ ਜੁੜਦੇ। ਜੀਵ ਜੀਵ ਮੂਹੇ ਮੂਹੇ ਜੀਵੇ, ਜਿਉਂ ਜਿਉਂ ਕੇ ਮਰੇ ਮਰ ਮਰ ਕੇ ਫੇਰ ਜੰਮੇ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੁੰਦੇ, ਪਤਾ ਹੀ ਨਹੀਂ ਕਿੰਨਿਆਂ ਦੇ ਬਾਪ ਹੁਣ ਤਾਈ ਬਣ ਚੁੱਕੇ ਆ। ਅਸੀਂ ਤਾਂ ਆਹੀ ਕਹਿੰਦੇ ਹਾਂ ਮੇਰੇ ਇੰਨੇ ਪੁੱਤਰ ਨੇ, ਮੇਰੇ ਪੁੱਤਰ ਦਾ ਨਾਮ ਫਲਾਣਾ, ਮੇਰੇ ਪੁੱਤਰ ਤੇਰੇ ਇਹ ਹੁਣ ਆਹੀ ਪੁੱਤਰ ਨੇ, ਤੇਰੇ ਤਾਂ ਖਰਬਾਂ ਪੁੱਤਰ ਪਹਿਲਾਂ ਹੋ ਚੁੱਕੇ ਨੇ, ਤੂੰ ਖਰਬਾਂ ਵਾਰੀ ਪੁੱਤਰ ਬਣ ਚੁੱਕੇ ਆ, ਬਾਪ ਤੇਰੇ ਖਰਬਾਂ ਹੋ ਚੁੱਕੇ ਨੇ, ਖਰਬਾਂ ਹੀ ਤੇਰੇ ਵਿਆਹ ਹੋ ਚੁੱਕੇ ਨੇ, ਖਰਬਾਂ ਹੀ ਤੇਰੇ ਪਰਿਵਾਰ ਹੋ ਚੁੱਕੇ ਨੇ, ਇੱਕ ਪਰਿਵਾਰ ਤਾਂ ਹੀ ਖੜ ਗਿਆ। ਕਹਿੰਦੇ ਪਾਤਸ਼ਾਹ ਸੋਝੀ ਆਈ ਤੇਰੇ ਬਚਨਿਆਂ, ਜੁੜ ਜੁੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਮੂਹੇ ਮੋਏ ਜੀਵ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਫਨੂਏ, ਪਤਾ ਨੀ ਕਿੰਨੇ ਗੁਰੂ ਬਣਾਏ, ਕਿੰਨੇ ਵਾਰੀ ਚੇਲੇ ਬਣੇ। ਅੱਗੇ ਪਾਛੇ ਗਣਤ ਨਾ ਆਵੇ, ਨਾ ਅਗਲੀ ਗਣਤ ਆਉਂਦੀ ਹੈ, ਨਾ ਪਿਛਲੀ ਗਣਤ ਆਉਂਦੀ ਹੈ, ਕੋਈ ਹਿਸਾਬ ਬੰਨਾ ਲੱਗਦਾ ਨੀ ਵੀ ਇੱਥੇ ਬਸ ਕਰ ਦਈਏ, ਕਿਆ ਜਾਤੀ ਕਿਆ ਹੁਣ ਹੋਏ, ਕੀ ਜਾਣੀਏ ਅਸੀਂ ਹੁਣ ਕੀ ਹੋਏ ਹੋਏ ਹਾਂ, ਇਹ ਵੀ ਪਤਾ ਨੀ ਕਿ ਹੁਣ ਤੋਂ ਥੋੜੀ ਦੇਰ ਬਾਅਦ ਜਦੋਂ ਅਸੀਂ ਪਿੰਜਰ ਛੱਡ ਜਾਣਾ, ਉਹਦੇ ਬਾਅਦ ਅਸੀਂ ਕੀ ਬਣ ਜਾਣਾ। ਤੇਰੀ ਸ਼ਰਨ ਆਇਆ ਪਾਤਸ਼ਾਹ, ਆਪ ਸਾਡੇ ਤੇ ਕਿਰਪਾ ਕਰੋ। ਉਸ ਵੇਲੇ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਤੁਸੀਂ ਆਪਣਾ ਮਨੋਰਥ ਦੱਸੋ ਕੀ ਚਾਹੁੰਦੇ। ਕਹਿਣ ਲੱਗੇ ਸੱਚੇ ਪਾਤਸ਼ਾਹ, ਸਾਡਾ ਛੁਟਕਾਰਾ ਵੀ ਹੋ ਜੇ, ਤੇ ਸੰਸਾਰ ਚ ਰਹਿੰਦੇ ਹੋਏ ਅਸੀਂ ਚਾਰ ਪਦਾਰਥ ਸੁਣੇ ਨੇ, ਇਹ ਜਿਹਨੂੰ ਤਾਂ ਚਾਰ ਪਦਾਰਥ ਮਿਲ ਜਾਣ ਉਹ ਭਾਗਾਂ ਵਾਲਾ ਬੰਦਾ ਹੁੰਦਾ। ਇੱਕ ਤਾਂ ਧਰਮ ਹੁੰਦਾ, ਇੱਕ ਅਰਥ ਹੁੰਦਾ, ਇੱਕ ਨੂੰ ਕਾਮ ਕਹਿੰਦੇ ਨੇ, ਇੱਕ ਨੂੰ ਮੋਕਸ਼ ਕਹਿੰਦੇ। ਇਹਦੇ ਵਿੱਚ ਚਾਰੇ ਸਾਰੀਆਂ ਹੀ ਚੀਜ਼ਾਂ ਆ ਗਈਆਂ ਦੁਨੀਆਂ ਦੀ। ਧਰਮ ਤਾਂ ਜੀਵਨ ਉਹ ਹੁੰਦਾ ਹੈ ਜਿਹੜਾ ਕਿਸੇ ਨੂੰ ਦੁੱਖ ਨਾ ਦੇਵੇ ਤੇ ਸਦਾ ਹੀ ਸੁੱਖ ਵੱਲ ਨੂੰ ਵੱਧਦਾ ਜਾਵੇ, ਤੇ ਉਹਦੇ ਵਿੱਚ ਕੁਆਲਿਟੀਜ਼ ਹੁੰਦੀਆਂ ਆਦਮੀ ਦੇ ਅੰਦਰ, ਧਰਮ ਦੇ ਜੀਵਨ ਦੇ ਅੰਦਰ, ਉਹਦੇ ਅੰਦਰ ਦਇਆ ਹੋਏਗੀ, ਖਿਮਾ ਹੋਏਗੀ, ਧੀਰਜ ਹੋਏਗੀ, ਸੱਤ ਦਾ ਜੀਵਨ ਹੋਏਗਾ, ਅਹਿੰਸਾ ਹੋਏਗੀ, ਨਾ ਕਿਸੇ ਨੂੰ ਸਰੀਰਕ ਤੌਰ ਤੇ ਦੁੱਖ ਦੇਵੇ, ਨਾ ਕਿਸੇ ਨੂੰ ਬਚਨ ਦੇ ਰਾਹੀਂ ਦੁੱਖ ਦੇਵੇ, ਨਾ ਕਿਸੇ ਨੂੰ ਮਨ ਦੇ ਵਿੱਚ ਚਿਤਵ ਕੇ ਦੁੱਖ ਦੇਵੇ, ਨਾ ਬੁੱਧੀ ਦੇ ਨਾਲ ਗਲਤ ਗਾਈਡ ਕਰਕੇ ਕਿਸੇ ਨੂੰ ਦੁੱਖ ਦੇਵੇ, ਨਾ ਕੋਈ ਸ਼ਕਤੀ ਵਰਤ ਕੇ ਕਿਸੇ ਨੂੰ ਦੁੱਖ ਦੇਵੇ। ਇਹ ਧਾਰਮਿਕ ਜੀਵਨ ਦੇ ਵਿੱਚ ਇਹ ਚੀਜ਼ਾਂ ਹੋਇਆ ਕਰਦੀਆਂ, ਆਪ ਸਹਿ ਜਾਂਦਾ ਹੈ, ਕਿਸੇ ਨੂੰ ਦੁਖੀ ਨਹੀਂ ਕਰਦਾ। ਕਹਿਰ ਦਰਵੇਸ਼ ਬਰ ਜਾਨ ਦਰਵੇਸ਼, ਆਪਣੀ ਜਾਨ ਦੇ ਉੱਤੇ ਹੀ ਸਹਿ ਜਾਂਦਾ, ਦੂਸਰੇ ਨੂੰ ਨਹੀਂ ਤੰਗ ਕਰਦਾ, ਚੁੱਪ ਕਰ ਰਹਿੰਦਾ, ਔਖ ਸੌਖ ਉੱਪਰ ਸਹਿ ਕੇ ਦੂਸਰੇ ਦਾ ਬੁਰਾ ਨਹੀਂ ਕਰਦਾ। ਸੋ ਹਿੰਸਾ ਆ ਜਾਂਦੀ ਹੈ, ਸੰਤੋਖ ਆ ਜਾਂਦਾ, ਯਥਾ ਲਾਭ ਸੰਤੁਸ਼ਟੇ, ਅੱਖਾਂ ਦਾ ਸੰਤੋਖ ਆ ਜਾਂਦਾ, ਪਰ ਨਾਰੀ ਧੀ ਭੈਣ ਪਛਾਣੇ, ਕੰਨਾਂ ਦਾ ਸੰਤੋਖ ਆ ਜਾਂਦਾ, ਕਰਨਾ ਸੁਣੈ ਕਾਹੂ ਕੀ ਨਿੰਦਾ, ਹੱਥਾਂ ਪੈਰਾਂ ਦਾ ਸੰਤੋਖ ਆ ਜਾਂਦਾ, ਮਾੜੇ ਥਾਂ ਤੇ ਪੈਰ ਨਹੀਂ ਚੱਲ ਕੇ ਜਾਂਦੇ, ਹੱਥ ਮਾੜਾ ਕੰਮ ਨਹੀਂ ਕਰਦੇ, ਮਿਠਾਸ ਆ ਜਾਂਦੀ ਹੈ ਜੀਵਨ ਦੇ ਅੰਦਰ, ਕੜੱਤਣ ਖਤਮ ਹੋ ਜਾਂਦੀ ਹੈ, ਫਿੱਕਾਪੁਣ ਖਤਮ ਹੋ ਜਾਂਦਾ, ਸੋਚ ਆ ਜਾਂਦੀ ਹੈ ਪਵਿੱਤਰਤਾ, ਮਨ ਦੀ ਪਵਿੱਤਰਤਾ, ਬਚਨਾਂ ਦੀ ਪਵਿੱਤਰਤਾ, ਸਰੀਰ ਦੀ ਪਵਿੱਤਰਤਾ, ਕਾਰੋਬਾਰ ਦੀ ਪਵਿੱਤਰਤਾ, ਵਸਤਰਾਂ ਦੀ ਪਵਿੱਤਰਤਾ, ਬੁੱਧੀ ਦੀ ਪਵਿੱਤਰਤਾ, ਆਤਮ ਪਵਿੱਤਰਤਾ, ਇਹ ਸਾਰੀ ਪਵਿੱਤਰਤਾ ਆ ਜਾਂਦੀ ਹੈ। ਸ਼ੀਲ ਆ ਜਾਂਦਾ ਜਿਹਨੂੰ ਕਰੈਕਟਰ ਕਹਿੰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ, ਦਾਨ ਆ ਜਾਂਦਾ, ਸੇਵਾ ਭਾਵ ਆ ਜਾਂਦਾ। ਪਾਤਸ਼ਾਹ ਇਹ ਤਾਂ ਇੱਕ ਚੀਜ਼ ਦੇ ਵਿੱਚ ਆ ਗਏ ਜਿਹਨੂੰ ਧਰਮ ਕਹਿੰਦੇ ਨੇ, ਦੂਸਰਾ ਹੈ ਅਰਥ, ਅਰਥ ਹੈ ਕਿ ਜ਼ਰੂਰਤ ਵਾਸਤੇ ਆਦਮੀ ਨੂੰ ਪੈਸੇ ਦੀ ਲੋੜ ਹੈ, ਕਾਰਜ ਸਾਧਨ ਵਾਸਤੇ ਮਾਇਆ ਦੀ ਲੋੜ ਹੈ, ਤੇ ਦੂਸਰਾ ਪਦਾਰਥ ਸੰਸਾਰ ਦੇ ਅੰਦਰ ਗਿਣਿਆ ਗਿਆ, ਤੀਸਰਾ ਹੈ ਆਦਮੀ ਨੂੰ ਕੋਈ ਵਾਸ਼ਨਾਵਾਂ ਜਾਗਦੀਆਂ ਨੇ ਰੀਜ਼ਨੇਬਲ, ਉਹਦੀਆਂ ਪੂਰੀਆਂ ਹੋ ਜਾਣ, ਥੁੜਕੇ ਨਾ ਬੈਠੇ, ਮੰਗਦਾ ਨਾ ਫਿਰੇ। ਪਾਤਸ਼ਾਹ ਜੇ ਤਿੰਨ ਚੀਜ਼ਾਂ ਹੋਣ ਅਸੀਂ ਸੁਣਿਆ ਵੀ ਫਿਰ ਭਜਨ ਚੱਲਿਆ ਕਰਦਾ, ਭਜਨ ਨਿਰਵਿਘਨ ਚੱਲ ਪੈਂਦਾ ਫਿਰ। ਤੇ ਚੌਥੀ ਚੀਜ਼ ਹੁੰਦੀ ਹੈ ਵੀ ਮੋਕਸ਼ ਦੀ ਪ੍ਰਾਪਤੀ ਹੋ ਜਾਵੇ, ਜੰਮਣ ਮਰਨਾ ਮਿਟ ਜਾਵੇ। ਇਹ ਚਾਰ ਪਦਾਰਥ ਆਪ ਕਿਰਪਾ ਕਰਕੇ ਦੇਵੋ, ਇਹਦੀ ਮੰਗ ਅਸੀਂ ਆਪ ਕਰਦੇ ਹਾਂ, ਤੇ ਇਹਨਾਂ ਵਿੱਚ ਇਹ ਮੁਕਤੀ ਆ ਜਾਂਦੀ ਹੈ, ਤੇ ਅਸੀਂ ਆਪਦੇ ਗੁਰਸਿੱਖਾਂ ਦੇ ਪਾਸੋਂ ਇਸ ਤਰ੍ਹਾਂ ਦੇ ਬਚਨ ਸੁਣੇ ਨੇ। ਸਤਿਗੁਰ ਦੇ ਬਸ ਵਿੱਚ ਨੇ ਚਾਰੇ ਪਦਾਰਥ ਪਿਆਰੇ, ਸਤਿਗੁਰ ਦੇ ਬਸ ਵਿੱਚ ਨੇ ਚਾਰੇ ਪਦਾਰਥ ਪਿਆਰੇ, ਬਸ ਵਿੱਚ ਨੇ ਚਾਰੇ ਪਦਾਰਥ, ਸਤਿਗੁਰ ਦੇ ਬਸ ਵਿੱਚ ਨੇ ਚਾਰੇ ਪਦਾਰਥ ਪਿਆਰੇ, ਦੁਰਲਭ ਚੀਜ਼ ਨੇ ਤੇ ਸਤਿਗੁਰੂ ਦੇ ਬਸ ਵਿੱਚ ਨੇ। ਬਾਣੀ ਜੈਸਾ ਫਰਮਾਨ ਆਇਆ 1345 ਪੰਨੇ ਦੇ ਉੱਤੇ, ਸਤਿਗੁਰ ਕਹਿ ਬਸ ਚਾਰ ਪਦਾਰਥ, ਤੀਨ ਸਮਾਏ ਕਰਤਾਰਥ। ਤੇ ਕਬੀਰ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ ਨੇ ਕਿ ਤੀਰਥ ਕੀਏ ਏਕ ਫਲ, ਸੰਤ ਮਿਲੇ ਫਲ ਚਾਰ। ਸੰਤ ਮਿਲ ਜਾਵੇ ਉਹਦੇ ਕੋਲ ਚਾਰੇ ਪਦਾਰਥ ਹੁੰਦੇ ਨੇ, ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ। ਗੁਰੂ ਵਿੱਚ ਚਾਰੇ ਪਦਾਰਥ ਆ, ਇਹ ਨੇ ਇਹਨਾਂ ਤੋਂ ਗਾਹਾਂ ਬੇਅੰਤ ਪਦਾਰਥ ਹੋਰ ਨੇ, ਗਿਣਤੀ ਮਿਣਤੀ ਤੋਂ ਬਾਹਰ ਨੇ ਇਹ ਚੀਜ਼ਾਂ। ਸੋ ਪਾਤਸ਼ਾਹ ਚਾਰੇ ਪਦਾਰਥ ਐਸਾ ਕੋਈ ਕਿਰਪਾ ਕਰੋ ਕਿ ਚਾਰੇ ਪਦਾਰਥ ਸਾਨੂੰ ਪ੍ਰਾਪਤ ਹੋ ਜਾਣ, ਧਰਮ ਵੀ ਧਰਮ ਦਾ ਜੀਵਨ ਵੀ ਮਿਲ ਜਾਵੇ, ਅਰਥ ਵਿੱਚ ਵੀ ਘਾਟਾ ਨਾ ਰਹੇ, ਪੈਸੇ ਟਕੇ ਚ ਫਾਈਨੈਂਸ ਚ, ਤੇ ਬਾਸ਼ ਕਾਮਨਾ ਵੀ ਪੂਰੀ ਹੋ ਜਾਵੇ, ਉੱਥੇ ਵੀ ਕੋਈ ਔਕੜ ਨਾ ਆਵੇ, ਤੇ ਨਾਲ ਫਿਰ ਮੋਕਸ਼ ਪਦਵੀ ਵੀ ਪ੍ਰਾਪਤ ਹੋ ਜਾਵੇ, ਆਪਦੇ ਚਰਨਾਂ ਚ ਸਦਾ ਵਾਸਤੇ ਪੱਕਾ ਨਿਵਾਸ ਹੋ ਜਾਵੇ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਗੰਭੀਰ ਹੋ ਗਏ, ਇਹ ਕੋਇਆਂ ਦੇ ਵਿੱਚੋਂ ਸਾਰਿਆਂ ਨੂੰ ਦ੍ਰਿਸ਼ਟੀ ਆਇਆ ਕਿ ਆਪ ਬਹੁਤ ਦਇਆ ਦੇ ਘਰ ਵਿੱਚ ਚਲੇ। ਨੇਤਰਾਂ ਦਾ ਰੰਗ ਬਦਲ ਗਿਆ, ਦਿਆਲੂ ਨੇਤਰਾਂ ਦੇ ਨਾਲ ਉਹਨਾਂ ਦੋਹਾਂ ਭਰਾਵਾਂ ਵੱਲ ਦੇਖ ਕੇ ਕਰਨਾ ਦਾ ਰੂਪ ਬਣ ਕੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ,
ਜਿਤਾ ਚਾਰ ਪਦਾਰਥ ਲੈਣੇ ਸਤਨਾਮ ਜਪ ਲੈ ਵਾਹਿਗੁਰੂ, ਚਾਰ ਪਦਾਰਥ ਲੈਣੇ ਸਤਨਾਮ ਜਪ ਲੈ ਵਾਹਿਗੁਰੂ।
ਬਹੁਤ ਛੋਟੀ ਜਿਹੀ ਮੰਗ ਹੈ, ਚਲੋ ਤੁਹਾਡੀ ਮੰਗ ਹੈ ਹਾਥੀ ਦੀ ਪੈੜ ਵਿੱਚ ਜਿਵੇਂ ਸਾਰੀਆਂ ਹੀ ਪੈੜਾਂ ਆ ਜਾਇਆ ਕਰਦੀਆਂ, ਇਸ ਤਰ੍ਹਾਂ ਤੁਸੀਂ ਵਾਹਿਗੁਰੂ ਨਾਮ ਦਾ ਜਾਪ ਕਰੋ, ਸਭ ਕੁਛ ਆ ਜਾਂਦਾ। ਚਾਰ ਪਦਾਰਥ ਕੀ ਇਸ ਤੋਂ ਵੀ ਵਧੇਰੇ ਪਦਾਰਥ, ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀਸ਼ ਰੋ। ਕਹਿੰਦੇ ਰੋਜ਼ ਰੋਜ਼ ਜਾਗਰਣ ਕਰੋ, ਸੌਂ ਨਾ, ਸਰੀਰ ਨੂੰ ਜਿੰਨੀ ਨੀਂਦ ਦੀ ਲੋੜ ਹੈ, ਆਮ ਦ੍ਰਿਸ਼ਟੀ ਬੰਦੇ ਨੂੰ 6 ਘੰਟੇ ਦੀ ਨੀਂਦ ਬਹੁਤ ਹੋਇਆ ਕਰਦੀ ਹੈ, ਬੀਬੀਆਂ 1 ਘੰਟਾ ਜ਼ਿਆਦਾ ਸੌਂਦੀਆਂ, ਬੱਚੇ ਹੋਰ 1 ਘੰਟਾ ਜ਼ਿਆਦਾ, ਬੱਚੇ ਨੂੰ 8 ਘੰਟੇ, ਬੀਬੀਆਂ 7 ਘੰਟੇ, ਭਾਈਆਂ ਨੂੰ 6 ਘੰਟੇ ਦੀ ਨੀਂਦ ਪਰਮੇਸ਼ਰ ਨੇ ਬਣਾਈ ਹੈ। ਕਹਿੰਦੇ ਇਹ ਤੋਂ ਬਾਅਦ ਫਿਰ ਜਾਗਦੇ ਰਹੋ, ਮਾਇਆ ਦੀ ਨੀਂਦ 'ਚ ਨਾ ਸੌਣ। ਇੱਕ ਤਾਂ ਨੀਂਦ ਉਹ ਹੈ ਜਿਹੜੀ ਸਰੀਰ ਦੀ ਹੈ, ਤਾਂ ਲੈਣੀ ਹੈ ਲੈਣੀ ਹੈ। ਮਾਇਆ ਦੀ ਨੀਂਦ ਨੂੰ ਅਸੀਂ ਅਵੋਇਡ ਕਰ ਸਕਦੇ ਹਾਂ, ਉਹਦੇ ਵਿੱਚ ਵਾਹਿਗੁਰੂ ਦਾ ਧਿਆਨ, ਵਾਹਿਗੁਰੂ ਦਾ ਜਾਪ, ਸਤਸੰਗ, ਬਾਣੀ ਦਾ ਪਾਠ ਅਸੀਂ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਨਿਤ ਨਿਤ ਜਾਗਰਣ ਕਰੋ, ਐ ਨਹੀਂ ਵੀ 2 ਮਹੀਨੇ ਜਾਗਰਣ ਕਰਨਾ, ਮੇਰੇ ਕੋਲ ਹੈ, ਮੇਰਾ ਕੰਮ ਨਹੀਂ ਬਣਦਾ, ਮੈਂ 2 ਮਹੀਨੇ ਤੂੰ ਜਪਜੀ ਸਾਹਿਬ ਦਾ ਪਾਠ ਕਰ। ਉਹ ਪਾਠ ਕਰਕੇ ਕੰਮ ਬਣ ਜਾਂਦਾ। ਕਹਿੰਦੇ ਹੋ ਗਿਆ ਜੀ ਬਿਮਾਰ ਮੈਂ, ਠੀਕ ਹੋ ਗਿਆ। ਉਹਦੇ ਬਾਅਦ ਉਹਨੂੰ ਇਹ ਖਿਆਲ ਨਹੀਂ ਆਉਂਦਾ ਵੀ ਜਿਹੜਾ 2 ਮਹੀਨੇ ਚ ਮੇਰਾ ਇੰਨਾ ਹੋ ਗਿਆ, ਜੇ ਮੈਂ ਹਮੇਸ਼ਾ ਹੀ ਕਰਿਆ ਤਾਂ ਕਿੰਨਾ ਹੋਜੂਗਾ। ਉੱਥੇ ਹੀ ਛੱਡਣਾ ਚਾਹੀਦਾ, ਕਿਉਂਕਿ ਆਦਮੀ ਦਾ ਸਵਾਹ ਐਸਾ, ਮੈਂ ਨੰਗੀ ਖਵਾਜਾ ਵਿਸਰਿਆ। ਨਦੀ ਨੰਘ ਗਈ ਜਦ ਤਾਂ ਵਿੱਚ ਸੀ, ਖਵਾਜੇ ਨੂੰ ਯਾਦ ਕਰਦਾ ਸੀ ਵੀ ਮੈਂ ਦਊਂਗਾ ਜਾ ਕੇ ਕਰਾਈ ਦਊ ਤੇਰੀ। ਪੀਰ ਜੀ ਕਦੇ ਪਾਣੀ ਚ ਨਾ ਡੋਲਦੀ, ਜਦ ਲੰਘੇ ਫਿਰ ਕਿਹੜਾ ਪੀਰ ਕਿਹੜਾ ਪਾਣੀ, ਨਾ ਮੁੜ ਕੇ ਕਹਿੰਦੇ ਜਾਣਾ ਹੀ ਨੀ, ਆਪਾਂ ਪੁਲਤਾ ਹੀ ਨੰਘਿਆ ਕਰਾਂਗੇ। ਐਸਾ ਹੀ ਹੈ ਸਾਹਿਬ, ਇੱਕ ਮਹਾਂਪੁਰਸ਼ ਦੱਸਿਆ ਕਰਦੇ ਸੀ ਕਿ ਇੱਕ ਪ੍ਰੇਮੀ ਖਜੂਰ ਤੇ ਚੜ ਗਿਆ, ਜਦੋਂ ਚੜ ਗਿਆ ਉਤਰਨਾ ਔਖਾ ਹੋ ਗਿਆ, ਲੱਤਾਂ ਕੰਬਣ ਲੱਗ ਗਈਆਂ, ਹੱਥ ਝੂਠੇ ਪੈ ਗਏ। ਉਹਨੇ ਕਿਹਾ ਵੀ ਹੁਣ ਤਾਂ ਮੈਂ ਮਰ ਜੂ, ਖਜੂਰ ਹੈ ਉੱਚੀ, ਹੇਠਾਂ ਨੂੰ ਦੇਖ ਕੇ ਡਰ ਲੱਗਣ ਲੱਗ ਗਿਆ। ਉਸ ਵੇਲੇ ਕਹਿੰਦਾ ਹੇ ਦੇਵੀ ਮਾਤਾ, ਮੈਨੂੰ ਤੂੰ ਥੱਲੇ ਲਾ ਦੇ, 25 ਰੁਪਈਆਂ ਦਾ ਪ੍ਰਸ਼ਾਦ ਕਰੋ। 25 ਸੇਰ ਘਿਓ ਆਉਂਦਾ ਸੀ, 25 × 3 = 75, 16 ਨਾਲ ਫੇਰ ਤਕਸੀਮ ਕਰ ਲਓ ਤੁਸੀਂ, 7 ਆ ਜਾਂਦੇ ਨੇ, 5 ਆ ਜਾਂਦੇ ਨੇ, ਤੇ 16 ਤੇ 25 ਤੇ 5 = 30 ਕਿਲੋ ਘਿਓ ਦਾ ਕਿੰਨਾ ਪ੍ਰਸ਼ਾਦ ਬਣਦਾ। ਇੰਨਾ ਪ੍ਰਸ਼ਾਦ ਬਣਦਾ ਸੀ 25 ਰੁਪਈਏ। ਬਾਲਾ ਆ ਗਿਆ ਵੀ ਹੁਣ ਮੈਨੂੰ ਲਾ ਦੂਗੀ, 25 ਦਾ ਪ੍ਰਸ਼ਾਦ ਛੁੱਕਿਆ, ਇੰਨਾ ਤਾਂ ਕਦੇ ਕਿਸੇ ਨੇ ਕਰਾਇਆ ਹੀ ਨਹੀਂ, ਅੱਧ ਚ ਪਹੁੰਚ ਗਿਆ। ਕਹਿੰਦਾ 25 ਦਾ ਪ੍ਰਸ਼ਾਦ ਤਾਂ ਮੈਂ ਕਰ ਦੂ, 75 ਕਿਲੋ ਦਾ ਇਹ ਤਾਂ ਕਿੰਨੇ ਮਣ ਬਣ ਗਿਆ, ਖਾਊ ਕਿਹੜਾ, ਇਹਦਾ ਖਰਾਬ ਹੋ ਜੂ। ਕਹਿੰਦਾ 12.5 ਦਾ ਬਹੁਤ ਹੈ, ਚੌਥਾ ਐਸਾ ਉਤਰਿਆ ਆ। ਕਹਿੰਦਾ 12.5 ਦਾ ਵੀ 20 ਕਿਲੋ ਘਿਓ, 20 ਕਿਲੋ ਆਟਾ, 20 ਕਿਲੋ ਚੀਨੀ, 80 ਕਿਲੋ ਪਾਣੀ, ਇਹ ਤਾਂ 1 ਕੁਇੰਟਲ 40 ਕਿਲੋ ਬਣ ਗਿਆ। ਇੰਨੇ ਬੰਦੇ ਕਿੱਥੋਂ ਆਉਣਗੇ ਖਾਣ ਵਾਲੇ। ਇਹ ਵੀ ਮੈਂ ਕਹਿੰਦਾ ਗੱਲ ਤੇ ਗੱਲ ਹੈ, 2.5 ਰੁਪਈਏ ਦਾ ਕਰਾਉਂਦੀ ਹੈ ਦੁਨੀਆਂ, 2.5 ਬਹੁਤ ਹੈ। ਹੋਰ ਪੈਰ ਥੱਲੇ ਪਾਇਆ, ਕਹਿੰਦਾ 2.5 ਦਾ ਕਿਹੜਾ ਥੋੜਾ ਬਣਨਾ, ਬੜਾ ਕੜਾਹੀ ਭਰ ਜਾਣੀ ਹੈ। ਆਪਾਂ ਤਾਂ ਥੋੜੇ ਜਿਹੇ ਨੇੜੇ ਜਿਹੇ ਹੀ ਕਰਨਾ, ਮੰਦਰ ਦੇ ਉੱਤੇ ਕਿੰਨੇ ਕੁ ਬੰਦੇ ਹੁੰਦੇ ਨੇ, ਥੋੜੇ ਜਿਹੇ ਹੁੰਦੇ ਨੇ, ਮੈਂ ਘੰਟਿਆਂ ਬੱਧੀ ਬੈਠ ਕੇ ਥੋੜੋ ਵੰਡਣਾ। ਕਹਿੰਦਾ 1.25 ਰੁਪਈਏ ਦਾ ਬਣਾ। ਇਹਨੇ ਨੂੰ ਗਾਜ ਉੱਚਾ ਰਹਿ ਗਿਆ, ਉੱਥੋਂ ਛਾਲ ਮਾਰੀ ਥੱਲੇ, ਫਿਰ ਨੀ ਪੈਰ ਲਾਇਆ, ਛਾਲ ਮਾਰੀ। ਕਹਿੰਦਾ ਲੈ ਦੇਵੀ ਮਾਤਾ, ਨਾ ਮੁੜ ਕੇ ਖਜੂਰ ਤੇ ਚੜੀਏ, ਨਾ ਤੇਰਾ ਪ੍ਰਸ਼ਾਦ ਕਰਾਈਏ, ਆਪਾਂ ਚੜ੍ਹਨਾ ਹੀ ਨਹੀਂ। ਇਹ ਬੰਦੇ ਦੀ ਰੁਚੀ ਹੈ ਸਾਧ ਸੰਗਤ, ਕੁਦਰਤੀ ਰੁਚੀ ਹੈ, ਮਹਾਂਪੁਰਸ਼ਾਂ ਦੇ ਤੱਤ ਕੱਢੇ ਹੁੰਦੇ ਨੇ। ਉਹ ਬੰਦਾ ਭੁੱਲ ਜਾਂਦਾ, ਭੁੱਲਿਆ ਹੋਇਆ ਉਹਦੇ ਯਾਦ ਨਹੀਂ ਰਹਿੰਦਾ, ਮਿਲ ਸਭ ਕੁਝ ਜਾਂਦਾ। ਜਿਹੜੇ ਬਿਮਾਰੀਆਂ ਦੂਰ ਹੁੰਦੀਆਂ, ਜਪਜੀ ਸਾਹਿਬ ਦੇ ਵਿੱਚ ਇੰਨੀ ਸੱਤਿਆ ਹੈ, ਜਮਦੂਤ ਨੇੜੇ ਨਹੀਂ ਆਉਂਦਾ ਜਿਹੜਾ ਪੜ੍ਹੀ ਜਾਵੇ। 25 ਪਾਠ ਕਰਕੇ ਦੇਖ ਲਓ ਸਾਰੀ ਜ਼ਿੰਦਗੀ, ਨਾ ਤਾਂ ਸ਼ਬਦ ਸਿੱਧੀ ਆਜੂ, ਵਾਕ ਕਿਹਾ ਤੇ ਪਰ ਬਿਮਾਰ ਨੂੰ ਕਹਿਤਾ ਰਾਜੀ ਹੋ ਜਾ, ਰਾਜੀ ਹੋ ਜੂ। ਉਹ ਇੰਨੀ ਚੀਜ਼ ਫੇਰ ਆਦਮੀ ਨਹੀਂ ਕਰਦਾ ਤਾਂ ਫੇਰ ਤਾਂ ਉਹ ਬੜੀ ਭਾਰੀ ਭੁੱਲ ਵਿੱਚ ਹੈ। ਸਾਡਾ ਮਤਲਬ ਇਹੀ ਹੁੰਦਾ ਵੀ ਇਹਨੂੰ ਰੁਚੀ ਜਾਗ ਪਵੇ ਬਾਣੀ ਦੀ, ਅਗਲਾ ਜੀਵਨ ਇਹਦਾ ਗੁਰੂ ਵਾਲਾ ਬਣ ਜਾਵੇ, ਮਨਮੁਖਤਾਈ ਦਾ ਨਾ ਬਣੇ। ਸੋ ਮਹਾਰਾਜ ਕਹਿੰਦੇ ਇਸ ਗੱਲ ਨੂੰ ਸਮਝਣਾ ਚਾਹੀਦਾ, ਨਿੱਤ ਨਿੱਤ ਜਾਗਰਣ ਕਰੋ, ਸਦਾ ਆਨੰਦ ਜਪ ਜਗਦੀਸ਼ੋ, ਸਦਾ ਦਾ ਆਨੰਦ ਪ੍ਰਾਪਤ ਹੋ ਜਾਏਗਾ, ਫੇਰ ਮੁੜ ਕੇ ਦੁੱਖ ਆਏਗਾ ਹੀ। ਵਾਹਿਗੁਰੂ ਨੂੰ ਜਪੋ ਤੁਸੀਂ, ਫੇਰ ਦੂਜਾ ਕੀ ਹੋਏਗਾ? ਕਹਿੰਦੇ ਮਨ ਇੱਛੇ ਫਲ ਪਾਵੋ, 4 ਪਦਾਰਥਾਂ ਦੀ ਤਾਂ ਗੱਲ ਛੱਡੋ, ਕਹਿੰਦੇ ਜਿਹੜੇ ਮਨ ਵਿੱਚ ਇੱਛਿਆ ਆ ਗਈ ਉਹੀ ਫਲ ਮਿਲ ਜਾਏ। ਮਨ ਇੱਛੇ ਫਲ ਪਾਵੋ, 100 ਫਲ ਪਾਓ। ਮਹਾਰਾਜ ਕਹਿੰਦੇ 1, 2, 4 ਨਹੀਂ, ਦੁਬਾਰਾ ਇਹ ਫੇਰ ਅੱਖਰ ਲਿਖਿਆ ਮਹਾਰਾਜ, ਮਨ ਇੱਛੇ ਫਲ ਪਾਵੋ ਪਹਿਲਾਂ ਕਹਿਤਾ, ਫਿਰ ਕਹਿੰਦੇ ਨਹੀਂ 100 ਫਲ ਪਾਵੋ, ਸਾਰੇ ਹੀ ਫਲ ਮਿਲਣਗੇ। ਧਰਮ ਅਰਥ ਕਾਮ ਮੋਖ, ਧਰਮ ਵੀ ਕਾਮ ਵੀ ਮੋਖ ਵੀ ਤੇ ਅਰਥ ਵੀ, ਜਨ ਨਾਨਕ ਹਰ ਮਿਲੇ ਹਰ ਭਗਤ ਤੋਰਾ, ਮੇਰੇ ਮਨ ਜਪ ਹਰ ਗੁਣ ਕਥ ਸੁਣੀ ਸੁਣ ਥਈ। ਧਰਮ ਅਰਥ ਸਭ ਕਾਮ ਮੋਖ ਹੈ, ਜਨ ਪੀਛੇ ਫਿਰ ਥਈ। ਕਹਿੰਦੇ ਨੁੱਠੇ ਹੀ ਫਿਰਦੇ ਨੇ, ਜਿਹੜਾ ਨਾਮ ਜਪਦਾ ਦੌੜੇ ਹੀ ਫਿਰਦੇ ਹੈ, ਕਦੇ ਧਰਮ ਮੂਹਰੇ ਹੋ ਜਾਂਦਾ ਹੈ, ਕਦੇ ਅਰਥ ਹੋ ਜਾਂਦਾ ਵੀ ਮੈਨੂੰ ਵਰਤ, ਕਦੇ ਕਾਮਨਾ ਕਹਿੰਦੀ ਮੈਨੂੰ ਵਰਤ, ਮੋਖ ਕਹਿੰਦੀ ਆ ਮੈਂ ਤੇਰੇ ਪਿੱਛੇ ਲੱਗੀ ਲੱਗੀ ਫਿਰਦੀ ਆ। ਮਹਾਰਾਜ ਕਹਿੰਦੇ ਇਹ ਤਾਂ ਪ੍ਰੇਮੀਆਂ, ਤੇਰਾ ਹੱਕ ਸੀ ਜਿਹੜੀਆਂ ਚੀਜ਼ਾਂ ਤੂੰ ਮੇਥੋਂ ਸਾਥੋਂ ਮੰਗ ਰਿਹਾ ਨਾ, ਇਹ ਤਾਂ ਜਦ ਤੈਨੂੰ ਸੰਸਾਰ ਚ ਅਕਾਲ ਪੁਰਖ ਨੇ ਭੇਜਿਆ, ਉਸ ਵੇਲੇ ਇਹ ਚਾਰੇ ਚੀਜ਼ਾਂ ਤੇਰੇ ਨਾਲ ਭੇਜੀਆਂ ਸੀ, ਇਸ ਤਰ੍ਹਾਂ ਫਰਮਾਨ ਕਰਦੇ।
ਚਾਰ ਪਦਾਰਥ ਲੈ ਕੇ ਜਗ ਆਇਆ ਸੀ, ਗੁਆਚ ਗਏ ਕੁਲ ਨਾਮ ਨੂੰ। ਪਦਾਰਥ ਲੈ ਕੇ ਜਗ ਆਇਆ ਸੀ, ਗੁਆਚ ਗਏ ਕੁਲ ਨਾਮ ਨੂੰ।
ਭਾਈ ਸਿਆ ਭਾਈ ਗੱਜਣ, ਜਿਹੜੀਆਂ ਚੀਜ਼ਾਂ ਤੁਸੀਂ ਸਾਤੋਂ ਮੰਗਦੇ ਹੋ, ਇਹ ਤਾਂ ਜਦ ਤੁਸੀਂ ਪੈਦਾ ਹੋਏ ਆ ਤੁਹਾਡੇ ਨਾਲ ਹੀ ਸੀਗੀਆਂ, ਕਿਉਂਕਿ ਤੁਸੀਂ ਉਸ ਵੇਲੇ ਨਾਮ ਜਪਦੇ ਸੀ, ਨਾਮ ਦੇ ਵਿੱਚ ਚਾਰੇ ਪਦਾਰਥ ਹੋਇਆ ਕਰਦੇ। ਤੇ ਜਦੋਂ ਤੁਹਾਡੇ ਜੀਵ ਆਤਮਾ ਨੇ ਸਰੀਰ ਦੇ ਵਿੱਚ ਵਾਸਾ ਕਰਿਆ, ਉਸ ਵੇਲੇ ਅਕਾਲ ਪੁਰਖ ਨੇ ਚਾਰੇ ਪਦਾਰਥ ਤੁਹਾਨੂੰ ਦਿੱਤੇ ਸੀ ਸੰਸਾਰ ਚ ਵਰਤਣ ਵਾਸਤੇ, ਲੇਕਿਨ ਹੋਇਆ ਕਿ ਨਾਮ ਨੂੰ ਭੁੱਲ ਗਏ ਤੇ ਉਹ ਗੁਆਚ ਗਏ। ਚਾਰ ਪਦਾਰਥ ਲੈ ਜਗ ਜਨਮਿਆ, ਸ਼ਿਵ ਸ਼ਕਤੀ ਕਰ ਵਾਸ ਤਰਾ। ਚਾਰ ਪਦਾਰਥ ਲੈ ਕੇ ਜਗ ਚ ਆਇਆ ਸੀ, ਜਦੋਂ ਇਹ ਜੀਵ ਆਤਮਾ ਨੇ ਸ਼ਿਵ ਨੇ ਮਾਇਆ ਰੂਪ ਸਰੀਰ ਦੇ ਅੰਦਰ ਵਾਸਾ ਕਰਿਆ, ਫਿਰ ਕੀ ਹੋਇਆ, ਲਾਗੀ ਭੂਖ ਮਾਇਆ ਮਗ ਜੋ ਹੈ, ਭੁੱਖ ਲਾਗੀ ਤ੍ਰਿਸ਼ਨਾ ਲਾਗੀ, ਲਾਗ ਤ੍ਰਿਸ਼ਨਾ ਦੇ ਵਿਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰਵਰਤਾ, ਮਾਇਆ ਦਾ ਰਸਤਾ ਖੋਜਣ ਲੱਗ ਗਿਆ ਤ੍ਰਿਸ਼ਨਾ ਲੱਗਣ ਕਰਕੇ। ਮੁਕਤ ਪਦਾਰਥ ਮੋਹੇ ਖਰੇ, ਕਹਿੰਦੇ ਉਹ ਗੁਆਚ ਗਏ ਜਿਹੜੇ ਚਾਰੇ ਪਦਾਰਥ ਲੈ ਕੇ ਆਇਆ ਸੀ। ਗਰਭ ਕੁੰਡਲ ਮੈਂ ਉਰਦ ਧਿਆਨੀ, ਮਾਤਾ ਦੇ ਪੇਟ ਵਿੱਚ ਪੁੱਠਾ ਲੱਗ ਕੇ ਤਪੱਸਿਆ ਕਰਦਾ ਸੀ, ਆਪੇ ਜਾਣਾ ਅੰਤਰ ਜਾਮੀ, ਸਾਸ ਸਾਸ ਸਚ ਨਾਮ ਸੰਭਾਲੇ ਅੰਤਰ ਉਦਰ ਮਜਾਰਾ ਹੈ। ਉੱਥੇ ਹਰ ਸਵਾਸ ਦੇ ਨਾਲ ਨਾਮ ਸੰਭਾਲਦਾ। ਤੇ ਜਦੋਂ ਫਿਰ ਹੁਕਮ ਹੋਇਆ ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ, ਉਹੀ ਸ਼ਬਦ ਦੁਬਾਰਾ ਮਹਾਰਾਜ ਜੀ ਨੇ ਫਿਰ 1027 ਪੰਨੇ ਤੇ ਲਿਖਿਆ ਉਸੇ ਭਾਵ ਦਾ, ਕਿ ਫਿਰ ਇਹ ਸ਼ਿਵ ਜਿਹੜਾ ਜੀਵ ਨੇ ਜਦੋਂ ਆ ਕੇ ਸ਼ਕਤੀ ਹੈ ਸਰੀਰ ਦੇ ਵਿੱਚ ਵਾਸਾ ਪਾਇਆ, ਇਹਦੇ ਨਾਲ ਚਾਰ ਪਦਾਰਥ ਆਏ ਸੀ। ਫਿਰ ਗੁਆਚ ਕਿੱਥੇ ਗਏ? ਮਹਾਰਾਜ ਕਹਿੰਦੇ ਏਕ ਵਿਸਾਰੇ ਤਾਂ ਪਿੜ ਹਾਰੇ, ਕਹਿੰਦੇ ਹਾਰ ਗਿਆ ਪਿੜ ਚ ਆ ਕੇ ਮੈਦਾਨ ਚ, ਕਿਉਂਕਿ ਵਾਹਿਗੁਰੂ ਵਿਸਾਰ ਲਓ ਅੰਦਲੇ ਨਾਮ ਵਿਸਾਰਾ ਹੈ। ਉਸ ਵੇਲੇ ਆਪਣੇ ਚਰਨ ਫੜ ਲਏ, ਪਾਤਸ਼ਾਹ ਕਿਰਪਾ ਕਰੋ, ਇਹ ਤਾਂ ਸਾਡੇ ਸਮਝ ਵਿੱਚ ਆ ਗਿਆ, ਹੁਣ ਆਪ ਕਿਰਪਾ ਕਰੋ। ਮਹਾਰਾਜ ਕਹਿੰਦੇ ਬੈਠੋ, ਸਾਵਧਾਨ ਹੋ। ਸਾਰੀ ਸੰਗਤ ਦੇ ਸਾਹਮਣੇ ਬਿਠਾ ਲਏ, ਨੇਤਰਾਂ ਚ ਨੇਤਰ ਪਾਏ, ਚਰਨਾਂ ਵਿਰਤ ਦਿੱਤਾ, ਕਹਿੰਦੇ ਕਹੋ ਵਾਹਿਗੁਰੂ, ਕਹੋ ਵਾਹਿਗੁਰੂ, ਕਹੋ ਵਾਹਿਗੁਰੂ, ਤਿੰਨ ਵਾਰੀ ਕਹਾਤਾ, ਸਮਾਧੀ ਹੋ ਲੱਗ ਗਈ। ਕਾਫੀ ਦੇਰ ਬੈਠੇ ਰਹੇ, ਨਵਾਂ ਨਾਮ ਸੁਣਿਆ ਸੀ ਅੱਜ, ਰਾਮ ਰਾਮ ਸੁਣਿਆ ਹੋਇਆ ਸੀ, ਹਰੇ ਹਰੇ ਸੁਣਿਆ ਹੋਇਆ ਸੀ, ਗੋਬਿੰਦ ਗੋਬਿੰਦ ਸੁਣਿਆ ਹੋਇਆ ਸੀ, ਵਾਸਦੇਵ ਸੁਣਿਆ ਹੋਇਆ ਸੀ, ਤੇ ਵਾਹਿਗੁਰੂ ਤਾਂ ਵੇਦਾਂ ਤੇ ਕਿਤਾਬਾਂ ਤੋਂ ਬਾਹਰਲਾ ਨਾਮ ਹੈ, ਇਹ ਪਹਿਲੀ ਵਾਰੀ ਸੁਣੀ। ਉਸ ਵੇਲੇ ਆਪਨੇ ਕਿਹਾ ਕਿ ਪਾਤਸ਼ਾਹ ਜਿਸ ਤਰ੍ਹਾਂ ਦੇ ਨਾਲ ਵਾਸਦੇਵ ਜਪਦੇ ਆ ਉਹ ਸਾਰੇ ਪਰਿਪੂਰਨ ਹੈ, ਹਰੀ ਜਪਦੇ ਆ ਤੇ ਉਹ ਨਿਰਮਲ ਕਰਨ ਵਾਲਾ ਹੈ, ਗੋਬਿੰਦ ਜਪਦੇ ਆ ਉਹ ਸਵਰਗਾਂ ਚ ਵਾਸਾ ਦੇਣ ਵਾਲਾ ਹੈ, ਰਾਮ ਜਪਦੇ ਆ ਉਹਦੀ ਯੋਗੀ ਕ੍ਰੀੜਾ ਕਰਦੇ ਨੇ, ਇਹ ਵਾਹਿਗੁਰੂ ਮੰਤਰ ਕੀ ਹੋਇਆ, ਇਹਦਾ ਕਿਰਪਾ ਕਰਕੇ ਸਾਨੂੰ ਕੁਝ ਸੋਚ ਹੀ ਬਖਸ਼ੋ। ਤਾਂ ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਵਾਹੇ ਜਿਹੜਾ ਹੈ ਇਹ ਉਹ ਸੱਤਾ ਹੈ ਜਿਸ ਦੀ ਸੱਤਾ ਕਰਕੇ ਨਿਰਗੁਣ ਤੋਂ ਸਰਗੁਣ ਹੋ ਕੇ ਸਾਰੇ ਪਦਾਰਥਾਂ ਦਾ ਸਾਨੂੰ ਗਿਆਨ ਹੁੰਦਾ, ਉਹ ਸਾਨੂੰ ਜਾਣਦਾ, ਉਹ ਸਾਰੇ ਕੰਮ ਉਹਲੇ ਹੋ ਕੇ ਕਰਦਾ, ਅਸੀਂ ਉਹਨੂੰ ਜਾਣ ਨਹੀਂ ਸਕਦੇ। ਉਹ ਜਿਹੜੀ ਸ਼ਕਤੀ ਸਾਰੇ ਸੰਸਾਰ ਨੂੰ ਉਹਲੇ ਰਹਿ ਕੇ ਚਲਾ ਰਹੀ ਹੈ ਆਪਣੇ ਹੁਕਮ ਦੇ ਅੰਦਰ, ਕਹਿੰਦੇ ਉਹਨੂੰ ਵਾਹੇ ਕਹਿੰਦੇ ਨੇ। ਧਿਆਨ ਦਿਓ, ਕਹਿੰਦੇ ਸੋਚੋ, ਲੈ ਜਾਓ ਬਿਰਤੀ ਇੱਥੇ, ਉਹ ਸ਼ਕਤੀ ਚ ਜਿਹੜੀ ਅਸਚਰਜ ਸ਼ਕਤੀ ਹੈ, ਦਿਸਦੀ ਹੈ ਨੀ, ਸਾਰੇ ਕੰਮ ਕਰ ਰਹੀ ਹੈ ਹਰੇਕ ਦੇ ਨਾਲ, ਜਦੋਂ ਅਸੀਂ ਸੌ ਜਾਂਦੇ ਹਾਂ ਤਾਂ ਵੀ ਉਹ ਕੰਮ ਕਰ ਰਹੀ ਹੁੰਦੀ ਹੈ, ਜਦੋਂ ਅਸੀਂ ਜਾਗਦੇ ਹਾਂ ਤਾਂ ਵੀ ਕੰਮ ਕਰ ਰਹੀ ਹੁੰਦੀ ਹੈ, ਲਗਾਤਾਰ ਇੱਕ ਆਵਾਜ਼ ਸਾਡੇ ਅੰਦਰ ਉਹਦੀ ਹੋਂਦ ਦੀ ਹਰ ਵਕਤ ਆਉਂਦੀ ਰਹਿੰਦੀ ਹੈ, ਦਿਲਾਂ ਕਾ ਮਾਲਕ ਕਰੇ ਹਾਕ, ਭਜਨ ਕਰਨ ਵਾਲਿਆਂ ਨੂੰ ਉਹਦੀ ਆਵਾਜ਼ ਸੁਣਨ ਲੱਗ ਜਾਂਦੀ ਹੈ, ਫਿਰ ਉਹ ਆਵਾਜ਼ ਦੀ ਸੇਧ ਵਿੱਚ ਹੋ ਜਾਂਦੇ ਨੇ ਜਿਨ੍ਹਾਂ ਨੂੰ ਅਨੰਤ ਸ਼ਬਦ ਕਹਿੰਦੇ ਨੇ। ਕਹਿੰਦੇ ਹਰ ਵਕਤ ਆਵਾਜ਼ ਚੱਲਦੀ ਹੈ ਤੁਹਾਡੇ ਅੰਦਰ, ਉਹ ਜਿਹੜੀ ਅਜੀਬ ਸ਼ਕਤੀ ਹੈ ਸਾਰੇ ਕੰਮ ਕਰਦੀ ਹੈ ਤੇ ਉਹਦੀ ਸੱਤਾ ਦੇ ਨਾਲ ਸਾਰੇ ਪਦਾਰਥ ਜਾਣੇ ਜਾਂਦੇ ਨੇ, ਤੇ ਅਸੀਂ ਜਿਹਨੂੰ ਜਾਣ ਨਾ ਸਕੀਏ ਕਹਿੰਦੇ ਉਹ ਵਾਹ ਹੁੰਦੀ ਹੈ। ਆਹ ਜਿਹੜਾ ਸਾਡਾ ਸਰੀਰ ਹੈ ਬਿਲਕੁਲ ਜੜ ਹੈ, ਪੰਜ ਤੱਤ ਜੁੜੇ ਹੋਏ ਨੇ, ਨਾ ਹਵਾ ਚ ਜਾਨ ਹੈ, ਨਾ ਪਾਣੀ ਚ ਜਾਨ ਹੈ, ਨਾ ਅੱਗ ਚ ਹੈ, ਨਾ ਆਕਾਸ਼ ਚ ਹੈ, ਨਾ ਮਿੱਟੀ ਚ ਹੈ। ਕਹਿੰਦੇ ਇਹਦੇ ਵਿੱਚ ਸੋਝ ਹੀ ਨਹੀਂ ਹੈਗੀ, ਹਵਾ ਨੂੰ ਕੋਈ ਪਤਾ ਨਹੀਂ, ਇਕੱਠੀਆਂ ਕਰ ਦੋ ਇਕੱਠੇ ਹੀ ਨੇ, ਧਰਤੀ ਦੇ ਨਾਲ ਲੱਗ ਕੇ ਹੀ ਹਵਾ ਚੱਲ ਰਹੀ ਹੈ, ਗਰਮੀ ਵੀ ਹਵਾ ਧਰਤੀ ਦੇ ਨਾਲ ਲੱਗੀ ਹੈ, ਆਕਾਸ਼ ਵੀ ਧਰਤੀ ਨਾਲ ਹੈ, ਪਾਣੀ ਵੀ ਧਰਤੀ ਨਾਲ ਹੈ, ਇੱਥੇ ਕਿਉਂ ਨਹੀਂ ਸੋਝ ਹੀ ਆਉਂਦੀ? ਕਹਿੰਦੇ ਜਿਹੜਾ ਹਨੇਰਾ ਹੈ ਨਾ, ਜਿਹਦਾ ਸਾਨੂੰ ਕੁਛ ਪਤਾ ਨਹੀਂ ਲੱਗਦਾ, ਆਹ ਜਿਹੜੀ ਦੇਹ ਹੈ, ਜੜ ਦੇਹ ਹੈ, ਇਹਦੇ ਵਿੱਚ ਜਿਹੜਾ ਪ੍ਰਕਾਸ਼ ਕਰਦਾ ਹੈ ਉਹਨੂੰ ਗੁਰੂ ਕਹਿੰਦੇ ਨੇ। ਸਮਝ ਆ ਗਿਆ? ਕਹਿੰਦੇ ਕਹਿੰਦੇ ਦੇਖੋ, ਆਹ ਸਭ ਕੁਛ ਜਿਹੜਾ ਕੁਛ ਹੋ ਰਿਹਾ ਇਹ ਕਾਰਨ ਕਾਰਜ ਨੂੰ ਜਿਹੜਾ ਚਲਾ ਰਿਹਾ ਇਹ ਤਾਂ ਹੈਗਾ ਵਾਹੇ। ਜਿਹੜੀ ਸਾਡੇ ਅੰਦਰ ਕੌਨਸ਼ੀਅਸਨੈਸ ਜਾਗਰਤ ਪੈਦਾ ਹੋ ਕੇ ਸਾਨੂੰ ਸੋਝ ਹੀ ਆਉਂਦੀ ਹੈ, ਉਹਨੂੰ ਗੋ ਮਹਿਨੇ ਹੁੰਦਾ ਹਨੇਰਾ, ਰੂਹ ਮਹਿਨੇ ਹੁੰਦਾ ਪ੍ਰਕਾਸ਼, ਉਸ ਜੜ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਜਿਹੜਾ ਹੈ ਉਹ ਗੁਰੂ ਹੈ। ਤੇ ਫਲ ਕੀ ਹੁੰਦਾ? ਇਹਦੇ ਜਪਣ ਨਾਲ ਚਾਰੇ ਪਦਾਰਥ ਮਿਲਦੇ ਨੇ, ਇਹਦੇ ਜਪਣ ਨਾਲ ਰਿਧੀਆਂ ਸਿੱਧੀਆਂ, ਨਾਲ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ, ਇਹ ਸਾਰੇ ਚੀਜ਼ਾਂ ਮਿਲ ਜਾਂਦੀਆਂ। ਲੇਕਿਨ ਸੰਤਾਂ ਦੀ ਸੰਗਤ ਜਿੰਨਾ ਚਿਰ ਆਦਮੀ ਨਹੀਂ ਕਰਦਾ, ਸਤਸੰਗਤ ਦੇ ਵਿੱਚ ਨਹੀਂ ਨੇਮ ਦੇ ਨਾਲ ਆ ਕੇ ਸੇਵਾ ਕਰਦਾ, ਨਿਮਰਤਾ ਭਾਵ ਨਾਲ ਨਹੀਂ ਆਉਂਦਾ, ਉਨੀ ਦੇਰ ਤੱਕ ਮਹਾਰਾਜ ਕਹਿੰਦੇ ਨਾਮ ਜਪਿਆ ਨਹੀਂ ਜਾਂਦਾ, ਇਹਦੇ ਚ ਰੁੱਖਾਪਣ ਆ ਜਾਂਦਾ, ਜਪ ਨਹੀਂ ਸਕਦਾ, ਕਿਉਂਕਿ ਉਹ ਇੱਕ ਚੀਜ਼ ਚੋਂ ਫੇਰ ਹੋ ਗਿਆ, ਜਿਸ ਥਾਂ ਦੇ ਉੱਤੇ ਇਹ ਚੀਜ਼ ਚੱਲਣੀ ਸੀ ਉੱਥੇ ਉਹ ਆ ਨਹੀਂ ਸਕਿਆ, ਬਚਨ ਸਰਵਣ ਨਹੀਂ ਕਰ ਸਕਿਆ ਤਤ ਬਾਣੀ ਦੇ, ਇਸ ਕਰਕੇ ਗਲਤ ਚੀਜ਼ਾਂ ਮਨ ਵਿੱਚ ਕੂੜ ਕਵਾੜ ਭਰ ਲੈਂਦਾ, ਉਹਦੇ ਨਾਲ ਫਿਰ ਨਾਮ ਕੀ ਚੱਲਣਾ, ਉਹਨਾਂ ਚੀਜ਼ਾਂ ਦਾ ਹੀ ਧਿਆਨ ਦਾ। ਸੋ ਮਹਾਰਾਜ ਕਹਿੰਦੇ ਵੀ ਸੰਗਤ ਵਿੱਚ ਆ, ਦੇਖੋ ਕਹਿੰਦੇ ਤੁਸੀਂ ਸਿਰਫ ਚਾਰ ਪਦਾਰਥ ਮੰਗੇ ਨੇ, ਇਹਦਾ ਤਾਂ ਇਸ ਤੋਂ ਵੀ ਸਿਖਾਲਾ ਤਰੀਕਾ ਤੈਨੂੰ ਹੋਰ ਦੱਸ ਦਿੰਦੇ ਆ।
ਜਿਦਾ ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸੰਗਤਾਂ, ਚਾਰ ਪਦਾਰਥ ਲੈਣੇ ਸੇਵਾ ਕਰ ਲੈ ਸਾਧੂਆਂ,
ਭਾਈ ਗੱਜਣ ਜੀ ਸੰਗਤ ਵਿੱਚ ਆਉਣ ਦਾ ਹੀ ਫਲ ਚਾਰ ਪਦਾਰਥ ਮਿਲ ਜਾਂਦੇ ਨੇ। ਸੇਵਾ ਕਰੇ ਵਿਧੀ ਪੂਰਵਕ ਆਵੇ, ਘਰ ਤੋਂ ਜਦ ਚੱਲੇ ਉਸ ਵੇਲੇ ਸ਼ਰਧਾ ਧਾਰੇ ਵੀ ਮੈਂ ਗੁਰੂ ਨਾਨਕ ਦੇ ਦਰ ਤੇ ਜਾ ਰਿਹਾ ਤੇ ਮੈਂ ਵਚਨ ਸੁਣਨੀ ਹੈ, ਸ਼ਰਧਾ ਦਾ ਪੱਲਾ ਭਾਂਡਾ ਝੋਲੀ ਨਾਲ ਲੈ ਕੇ ਆਵੇ। ਫੇਰ ਦੂਜਾ ਹੁੰਦਾ ਸਤਸੰਗ ਸ਼ੁਰੂ ਹੁੰਦਾ, ਉਸ ਤੋਂ ਪਹਿਲਾਂ ਬੈਠਾ ਹੋਵੇ, ਗੁਰੂ ਪਹਿਲਾਂ ਆ ਜਾਵੇ ਸੰਗਤ ਪਿੱਛੋਂ ਆਵੇ, ਕਹਿੰਦੇ ਠੀਕ ਨਹੀਂ ਹੋਇਆ ਕਰਦਾ, ਸੰਗਤ ਪਹਿਲਾਂ ਹੋਵੇ ਗੁਰੂ ਪਿੱਛੋਂ ਆਵੇ, ਆਦਰ ਸਤਿਕਾਰ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਜਦ ਜਾਵੇਗਾ ਸੰਗਤ ਵੱਲ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਅਨੁਭਵੀ ਮਹਾਂਪੁਰਸ਼ ਨਾਮ ਦੀ ਵਿਆਖਿਆ ਕਰਦੇ ਹੋਣ, ਉਹ ਸਥਾਨ ਨੂੰ ਸਤਸੰਗ ਕਹਿੰਦੇ। ਉੱਥੇ ਜਾਣ ਦਾ ਫਲ ਇਹ ਹੋਇਆ ਕਰਦਾ ਕਿ ਇੱਕ ਕਦਮ ਪੱਟਣ ਦੇ ਨਾਲ ਇੱਕ ਸਮੇਤ ਜੱਗ ਦਾ ਫਲ ਮਿਲ ਜਾਂਦਾ। ਕੱਲਾ ਕੱਲਾ ਕਦਮ ਪੱਟੀ ਜਾਓ, ਉਹਨੇ ਸਮੇਤ ਜੱਗਾਂ ਦਾ ਫਲ ਮਿਲ ਗਿਆ। ਉਹਦੇ ਬਾਅਦ ਜਦੋਂ ਉੱਥੇ ਪਹੁੰਚਦਾ ਤੇ ਫਿਰ ਬਾਣੀ ਸੁਣਦਾ ਤੇ ਗਾਉਂਦਾ, ਵਿਚਾਰਦਾ, ਹਿਰਦੇ ਚ ਤਾਰਦਾ, ਹਿਰਦੇ ਚ ਤਾਰ ਕੇ ਬਾਣੀ ਨੂੰ ਸੱਤ ਮੰਨ ਕੇ ਆਪਣੇ ਜੀਵਨ ਨੂੰ ਉਸ ਦੇ ਮੁਤਾਬਕ ਚਲਾਉਂਦਾ, ਫਿਰ ਕਹਿੰਦੇ ਉੱਥੇ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਮਿਲ ਜਾਂਦਾ ਜਿਹੜਾ ਇਸ ਵਿਧੀ ਨਾਲ ਸਤਸੰਗ ਕਰਦਾ ਤੇ ਫਿਰ ਸੇਵਾ ਕਰਦਾ। ਤੇ ਮਾਇਆ ਜਿਹੜੀ ਹੈ ਜਦੋਂ ਬੰਦਗੀ ਕਰਦਾ, ਨਾਮ ਜਪਦਾ, ਇਹ ਵਾਹਿਗੁਰੂ ਮੰਤਰ ਦੇ ਵਿੱਚ ਰਿਧੀਆਂ ਸਿੱਧੀਆਂ ਨੌ ਨਿਧੀਆਂ ਚਾਰੇ ਅੱਖਰਾਂ ਚ ਭਰੀਆਂ ਪਈਆਂ ਨੇ। ਜਿਉਂ ਜਿਉਂ ਜਾਪ ਕਰਦਾ, ਜਿਉਂ ਜਿਉਂ ਪਰਮੇਸ਼ਰ ਦੇ ਨੇੜੇ ਜਾਂਦਾ, ਜਿਉਂ ਜਿਉਂ ਵੱਧਦਾ ਤੇ ਮਾਇਆ ਉਹਦੇ ਪਿੱਛੇ ਲੱਗ ਤੁਰਦੀ ਹੈ। ਪਿੱਛੇ ਲੱਗਦੀ ਨਹੀਂ ਹੈ, ਹੁਕਮ ਦਾ ਇੰਤਜ਼ਾਰ ਕਰਦਾ ਹੀ ਹੈ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ,
ਦਾਸੀ ਹੋ ਕੇ ਕਾਰ ਕਮਾਵੇ ਮਾਇਆ ਸਾਧੂਆਂ ਦੀ, ਦਾਸੀ ਹੋ ਕੇ ਕਾਰ ਕਮਾਵੇ ਮਾਇਆ ਸਾਧੂਆਂ ਦੀ।
ਸਗਲੀ ਮਾਹੇ ਸਗਲ ਮਾਹੇ ਨਕਟੀ ਕਾ ਵਾਸਾ, ਸਗਲ ਮਾਹੇ ਔਹੇਰੀ ਸਗਲ ਮਾਰ ਔਹੇਰੀ, ਸਗਲਿਆਂ ਕੀ ਹਾਂ ਬਹਿਨ ਬਾਣ ਜੀ ਜਿਹਨੇ ਬਰੀ ਤਿਸਕੇ। ਮਹਾਤਮਾ ਮੈਨੂੰ ਜਿੱਤ ਲੈਂਦੇ ਨੇ ਤੇ ਮੈਂ ਚੇਲੀ ਹੋ ਕੇ ਉਹਨਾਂ ਦਾ ਕੰਮ ਕਰਦੀ, ਦਾਸੀ ਬਣ ਜਾਂਦੀ ਹਾਂ। ਮਹਾਰਾਜ ਕਹਿੰਦੇ ਜਿਸ ਵਕਤ ਬੰਦਗੀ ਕਰਦਾ ਆਦਮੀ, ਉਹਦੇ ਚ ਚਾਰ ਪਦਾਰਥ ਨਹੀਂ ਆਉਂਦੇ, ਉਹਦੇ ਚ ਇੰਨੀ ਸ਼ਕਤੀ ਆ ਜਾਂਦੀ ਹੈ, ਜਿਹੜਾ ਵੀ ਉਹਨਾਂ ਤੇ ਆ ਕੇ ਕੋਈ ਵਾਸ਼ਨਾ ਕਰਦਾ, ਕਾਮਨਾ ਕਰਦਾ, ਉਹਦੀ ਕਾਮਨਾ ਪੂਰੀ ਹੋ ਜਾਂਦੀ ਹੈ ਤੇ ਮਾਇਆ ਉਹਨਾਂ ਦੇ ਚਰਨਾਂ ਚ ਆ ਕੇ ਗਿਰਨੀ ਸ਼ੁਰੂ ਹੋ ਜਾਂਦੀ ਹੈ। ਭਾਈ ਸਿੰਘਾਂ ਭਾਈ ਗੱਜਣ ਉਹ ਮਾਇਆ ਨਾਲ ਮੋਹ ਨਹੀਂ ਕਰਦੇ, ਉਹਨੂੰ ਉਸੇ ਵੇਲੇ ਕੰਮ ਤੇ ਲਾਉਣਾ ਸ਼ੁਰੂ ਕਰ ਦਿੰਦੇ। ਕਹਿੰਦੇ ਬੰਦਗੀ ਕਰਨ ਵਾਲੇ ਇਸ ਤਰ੍ਹਾਂ ਦੇ ਨਾਲ ਬਾਣੀ ਪੜ੍ਹਨ ਨਾਲ, ਨਾਮ ਜਪਣ ਨਾਲ ਕਹਿੰਦੇ ਧਰਮ ਦਾ ਜੀਵਨ ਮਿਲ ਜਾਂਦਾ ਹੈ। ਬੰਦਗੀ ਦਾ ਜਦ ਜ਼ੋਰ ਵੱਧਦਾ ਹੈ, ਮਾਇਆ ਆਪਣੇ ਆਪ ਹੀ ਉੱਥੇ ਆਉਣੀ ਸ਼ੁਰੂ ਹੋ ਜਾਂਦੀ ਹੈ, ਕਾਮਨਾ ਪੂਰੀਆਂ ਹੋਣ ਲੱਗ ਜਾਂਦੀਆਂ ਨੇ, ਉਹਨਾਂ ਦੇ ਉਪਦੇਸ਼ ਚੋਂ ਕਹਿੰਦੇ ਮੁਕਤੀ ਮਿਲ ਜਾਂਦੀ ਹੈ। ਇਹਦਾ ਥੋੜੀ ਜਿਹੀ ਚੀਜ਼ ਮੰਗੀ ਹੈ। ਕਹਿੰਦੇ ਵੱਡੇ ਪਦਾਰਥ ਕਿਹੜੇ ਨੇ? ਮਹਾਨ ਪਦਾਰਥ ਨਾਮ ਦੀ ਪ੍ਰਾਪਤੀ, ਬ੍ਰਹਮ ਗਿਆਨ ਦੀ ਪ੍ਰਾਪਤੀ। ਇਹ ਵੀ ਇਹ ਸਾਰੇ ਫਲ ਪਰਮੇਸ਼ਰ ਦੇ ਨਾਮ ਵਿੱਚ ਨੇ।
ਸਾਰੇ ਫਲ ਮਿਲਦੇ ਨੇ ਜਪ ਕੇ ਸਤਨਾਮ ਵਾਹਿਗੁਰੂ, 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 ਸਾਰੇ ਫਲ ਮਿਲਦੇ ਨੇ ਜਪ ਕੇ ਸਤਨਾਮ ਵਾਹਿਗੁਰੂ,
ਸਾਰੇ ਫਲ ਮਿਲਦੇ ਨੇ ਜਪ ਕੇ ਸਤਨਾਮ ਵਾਹਿਗੁਰੂ, ਸਾਰੇ ਫਲ ਮਿਲਦੇ ਨੇ ਜਪ ਕੇ ਸਤਨਾਮ
ਨਾਲ ਆਉਂਦਾ ਕਿ ਖੇਮ ਸ਼ਾਂਤ ਰਿੱਧ ਨਵ ਨਿਧ ਸ਼ਾਂਤੀ ਪਰਮ ਸ਼ਾਂਤੀ ਤੇ ਖੇਮ ਸਦਾ ਦੀ ਸ਼ਾਂਤੀ ਰਿੱਧੀਆਂ ਸਿੱਧੀਆਂ ਨੌਏ ਨਿਧੀਆਂ ਬੁੱਧ ਗਿਆਨ ਬੁੱਧੀ ਚਤਰ ਹੁੰਦੀ ਹੈ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸਰਵ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਕਮਲ ਦਾ ਪ੍ਰਕਾਸ਼ ਹੋ ਜਾਣਾ ਤੇ ਅੰਦਰ ਅੰਮ੍ਰਿਤ ਚੜਦਾ ਉਹਦੇ ਸਭ ਕਹਿ ਮੱਧ ਸਗਨ ਤੇ ਉਦਾਸ ਗ੍ਰਿਸਤ ਚ ਰਹਿੰਦਾ ਹੋਇਆ ਫੇਰ ਕੋਈ ਚੀਜ਼ ਪਕੜਨਾ ਉਹਨੂੰ ਸਕੇ ਸੁੰਦਰ ਚਤਰ ਤੱਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੀਤਾ ਇੱਕ ਦ੍ਰਿਸ਼ਟੀ ਨਾਲ ਸਾਰੇ ਸੰਸਾਰ ਨੂੰ ਦੇਖਣ ਵਾਲੀ ਸ਼ਕਤੀ ਇਹ ਫਲ ਤਿਸ ਜਨ ਕੇ ਮੁੱਖ ਬਣੇ ਗੁਰ ਨਾਨਕ ਨਾਮ ਬਚਨ ਮਨਸ ਜਿਹੜਾ ਨਾਮ ਤੇ ਗੁਰੂ ਦੀ ਬਾਣੀ ਨੂੰ ਸੁਣਦਾ ਮਨ ਦੇ ਅੰਦਰ ਕਹਿੰਦੇ ਸਾਰੇ ਪਦਾਰਥ ਪ੍ਰੇਮੀਓ ਉਸ ਨੂੰ ਪ੍ਰਾਪਤ ਹੋਇਆ ਬੇਨਤੀ ਕਰੀ ਪਾਤਸ਼ਾਹ ਸਾਡੀ ਨਿਸ਼ਾ ਹੋ ਗਈ ਕਿਰਪਾ ਕਰੋਗੇ ਕਿ ਇਹ ਚਾਰ ਅੱਖਰ ਨੇ ਇਹ ਚਾਰ ਅੱਖਰ ਬਣਾਉਣ ਦੀ ਪ੍ਰਚੰਤ ਕਰਨ ਦੀ ਪਾਤਸ਼ਾਹ ਜ਼ਰੂਰਤ ਤੇ ਵੀ ਆਪ ਚਾਨਣਾ ਪਾਓ ਤਾਂ ਕਿ ਸਾਡਾ ਸੰਸਾਰ ਜਿਹੜਾ ਇੱਕ ਰਹਿੰਦਾ ਕਿਉਂਕਿ ਸਮਦਮ ਸ਼ਰਧਾ ਤੀਸਰੀ ਸਮਾਧਾਨ ਉਪਰਾਮ ਛਟੀ ਤਿਤਿਕਸ਼ਾ ਜਾਣੀਆਂ ਭਿੰਨ ਭਿੰਨੇ ਨਾ ਇਹ ਸਮਾਧਾਨ ਹੋ ਜਾਣਾ ਚਾਹੀਦਾ ਇਸ ਚੀਜ਼ ਦਾ ਤੇ ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਦੇਖੋ ਚਾਰ ਯੁੱਗਾਂ ਦੇ ਅੰਦਰ ਚਾਰੇ ਨਾਮ ਜਪੇ ਜਾਂਦੇ ਸਤਯੁਗ ਦੇ ਅੰਦਰ ਓਮ ਨਵੇਂ ਵਾਸਦੇਵ ਹੈ ਭਗਵਤ ਇਹ ਵਾਸਦੇਵ ਹੈ ਧਰੂਵ ਨੇ ਇਹ ਜਾਪ ਜਪਿਆ ਪ੍ਰਹਲਾਦ ਨੇ ਇਹ ਜਾਪ ਜਪਿਆ ਤੇ ਬੜੀਆਂ ਪ੍ਰਾਪਤੀਆਂ ਹੋਈਆਂ ਉਸ ਵੇਲੇ ਵਾਸਦੇਵ ਦਾ 17,28,000 ਸਾਲ ਮਨੁੱਖ ਇਸ ਨਾਮ ਨੂੰ ਜਪ ਕੇ ਪਾਰ ਹੋਇਆ ਕਿਉਂਕਿ ਉਹਦੇ ਕੋਲ ਚਾਰ ਚੀਜ਼ਾਂ ਸੀ ਚਾਰ ਪੈਰ ਧਰਮ ਦੇ ਉਸ ਵੇਲੇ ਸਾਬਤ ਸੀਗੇ ਸੱਤ ਵੀ ਉਹਦੇ ਕੋਲ ਸੀ ਪੂਜਾ ਵੀ ਉਹਦੇ ਕੋਲ ਸੀ ਵੰਡ ਕੇ ਖਾਣਾ ਵੀ ਉਹਦੇ ਕੋਲ ਸੀ ਤੇ ਨਾਮ ਵੀ ਜਪਦਾ ਸੀ ਕਹਿੰਦੇ ਹੌਲੀ ਹੌਲੀ ਆਦਮੀ ਦੀ ਬੁੱਧੀ ਬਦਲ ਗਈ ਬੁੱਧੀ ਹੇਠਾਂ ਆ ਗਈ, ਸੱਤ ਦਾ ਜੀਵਨ ਜਾਂਦਾ ਰਿਹਾ, ਸੱਤ ਗੁਆਚ ਗਿਆ। ਸੱਚ ਤਾਂ ਪਰ ਜਾਣੀ ਹੈ ਜੇ ਹਿਰਦੇ ਸੱਚਾ ਹੋਏ, ਹਿਰਦੇ ਵਿੱਚੋਂ ਸੱਚ ਨਿਕਲ ਗਿਆ, ਨਿਕਲਣ ਦੇ ਨਾਲ ਸੱਚ ਦੀ ਪਛਾਣ ਘਟ ਗਈ। ਉਸ ਵੇਲੇ ਆਦਮੀ ਨੇ ਆਪਣੀ ਬੁੱਧੀ ਨੂੰ ਨਿਰਮਲ ਕਰਨ ਵਾਲਾ ਮੈਲ ਰਹਿਤ ਨਾਮ ਜਪਿਆ, ਜਿਸ ਨੂੰ ਹਰੀ ਹਰੀ ਦਾ ਨਾਮ ਕਹਿੰਦੇ, ਹਰੇ ਹਰੇ ਨਾਮ ਜਪਿਆ। ਫੇਰ ਮਨੁੱਖ ਦਾ 12,96,000 ਸਾਲ ਤੋਂ ਬਾਅਦ ਮਨੁੱਖ ਦਾ ਮਨ ਫੇਰ ਬਦਲਿਆ, ਦੋ ਪੈਰ ਧਰਮ ਦੇ ਟੁੱਟ ਗਏ ਤੇ ਇੱਕ ਪੂਜਾ ਰਹਿ ਗਈ, ਇਹਦੇ ਕੋਲ ਇੱਕ ਨਾਮ ਰਹਿ ਗਿਆ। ਉਸ ਵੇਲੇ ਨਾਮ ਜਪਦਾ ਰਿਹਾ ਗੋਬਿੰਦ ਦਾ, ਗੋਬਿੰਦ ਹਰੇ ਗੋਬਿੰਦ ਹਰੇ, ਇਹ ਨਾਮ ਦੁਆਪਰ ਦੇ ਅੰਦਰ ਜਪਿਆ ਜਾਣ ਲੱਗ ਗਿਆ। ਇਹਦੇ ਨਾਲ ਉਹਨਾਂ ਨੂੰ ਬੈਕੁੰਠ ਧਾਮ ਦੀ ਪ੍ਰਾਪਤੀ ਹੁੰਦੀ ਰਹੀ, ਗਿਰੇ ਨਹੀਂ ਹੈਗੇ, ਉੱਚਾ ਚੜ੍ਹਦੇ ਗਏ, ਲੇਕਿਨ ਹੇਠਾਂ ਆ ਗਏ। ਤੇ ਕਲਯੁਗ ਦੇ ਅੰਦਰ ਪਰਮੇਸ਼ਰ ਦਾ ਨਾਮ ਗੋਬਿੰਦ ਵੀ ਹਟ ਗਿਆ ਤੇ ਕੇਵਲ ਰਾਮ ਰਹਿ ਗਿਆ। ਯੋਗੀ ਜਾਣੇ ਇਸ ਰਾਮ ਦੇ ਵਿੱਚ ਸੁਰਤੀ ਲਿਜਾ ਕੇ ਰਾਮ ਨਾਲ ਕ੍ਰੀੜਾ ਕਰਦੇ ਰਹੇ। ਸੁੰਦਰ ਨਾਮ ਹੈ, ਲੇਕਿਨ ਕਲਯੁਗ ਭਿਆਨਕ ਆਉਣ ਕਰਕੇ ਹੁਣ ਇਹ ਜਿਹੜੇ ਚਾਰੇ ਹੀ ਨਾਮ ਸੀ ਇਹ ਤਾਂ ਫਲੀਭੂਤ ਹੁੰਦੇ ਸੀ ਜੇ ਚਾਰੇ ਚੀਜ਼ਾਂ ਮਨੁੱਖ ਦੇ ਕੋਲ ਸੀ। ਹੁਣ ਚਾਰੇ ਚੀਜ਼ਾਂ ਮਨੁੱਖ ਤੋਂ ਗੁਆਚ ਗਈਆਂ, ਨਾ ਤਾਂ ਸੱਤ ਰਿਹਾ, ਨਾ ਵੰਡ ਕੇ ਖਾਣਾ ਰਿਹਾ ਵਿਧੀ ਪੂਰਵਕ, ਨਾ ਇਹਦੇ ਕੋਲ ਕੋਈ ਪੂਜਾ ਰਹੀ ਹੈ ਤੇ ਨਾਲ ਨਾ ਨਾਮ ਰਿਹਾ। ਹੁਣ ਇਹਦੇ ਇਹਨੂੰ ਇੰਜੈਕਸ਼ਨ ਲਾਉਣ ਦੀ ਲੋੜ ਸੀ, ਤਾਕਤਵਰ ਇੰਜੈਕਸ਼ਨ। ਸੋ ਉਹਦੇ ਵਾਸਤੇ ਅਸੀਂ ਚਾਰੇ ਯੁਗਾਂ ਦਾ ਨਾਮ ਇਕੱਠਾ ਕਰ ਦਿੱਤਾ। ਬਾਬਾ ਵਾਸਦੇਵ ਤੇ ਲੀਨੋ, ਹਰੀ ਵਿਸ਼ਨ ਤੇ ਹਾਹਾ ਚੀਨੋ, ਗੱਗਾ ਗੋਬਿੰਦ ਤੇ ਲੇ ਅਜਾਨੋ, ਰਾਰਾ ਰਾਮ ਚੰਦ ਮਨ ਮਾਨੋ। ਕਹਿੰਦੇ ਮਹਾਰਾਜ ਇਹਨਾਂ ਦੇ ਅਰਥ, ਮਹਾਰਾਜ ਕਹਿੰਦੇ ਵਾਸਦੇਵ ਦਾ ਅਰਥ ਸੀ ਵਿਆਪਕ ਸ਼ਕਤੀ ਜਿਹੜੀ ਸਾਰੇ ਸੰਸਾਰ ਦੀ ਕਿਰਿਆ ਨੂੰ ਚਲਾ ਰਹੀ। ਹਰੀ ਦਾ ਜਿਹੜਾ ਸੀ ਇਹ ਮਨ ਤੋਂ ਪਾਪਾਂ ਨੂੰ ਦੂਰ ਕਰਨ ਵਾਲੀ ਸ਼ਕਤੀ, ਉਹ ਹਰੀ ਹੈ। ਗੋਬਿੰਦ ਜਿਸ ਦੀ ਆਰਾਧਨਾ ਕਰਕੇ ਆਦਮੀ ਬੈਕੁੰਠ ਧਾਮ ਚ ਜਾ ਸਕਦਾ। ਰਾਮ ਸਤਚਿਤ ਆਨੰਦ ਸ਼ਕਤੀ, ਸਾਰੇ ਪਰਿਪੂਰਨ ਜਿਸ ਵਿੱਚ ਯੋਗੀ ਕ੍ਰੀੜਾ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਵਾਹ, ਜਦੋਂ ਅਸੀਂ ਇਕੱਠਾ ਕਰਦੇ ਹਾਂ ਵਾਹੇ, ਕਹਿੰਦੇ ਉਹ ਮੂਲ ਹੈ ਸਾਰੀਆਂ ਚੀਜ਼ਾਂ ਜਿਹਤੋਂ ਪ੍ਰਗਟ ਹੁੰਦੀਆਂ ਨੇ, ਸੀਡ ਹੈ ਸੀਡ ਜਿਹਨੂੰ ਕਹਿੰਦੇ ਨੇ। ਵਾਹੇ ਕਹਿਣ ਦੇ ਨਾਲ ਅਸੀਂ ਸਾਰੀ ਸ੍ਰਿਸ਼ਟੀ ਦੇ ਅਖੀਰਲੇ ਸਿਰੇ ਤੇ ਪਹੁੰਚ ਜਾਂਦੇ ਹਾਂ, ਜਿਸ ਥਾਂ ਤੇ ਸ੍ਰਿਸ਼ਟੀ ਨਹੀਂ ਸੀ, ਜਿਸ ਨੂੰ ਓਂਕਾਰ ਕਹਿੰਦੇ ਨੇ, ਏਕ ਅੰਕਾਰ ਕਹਿੰਦੇ ਨੇ। ਓਂਕਾਰ ਤੇ ਏਕ ਅੰਕਾਰ ਵਾਹੇ ਕਹਿਣ ਦੇ ਨਾਲ ਇਹ ਅਰਥ ਬਣ ਜਾਂਦਾ। ਉਹ ਮੂਲ ਜਿਸ ਤੋਂ ਸਭ ਕੁਝ ਪ੍ਰਗਟ ਹੁੰਦਾ, ਉਹੀ ਆਪਣਾ ਖੁਦਾ ਹੈ, ਉਹੀ ਆਪਣਾ ਰੱਬ ਹੈ। ਉਸ ਨੂੰ ਕੋਈ ਨਹੀਂ ਵੇਖਦਾ, ਉਹ ਸਾਰਿਆਂ ਨੂੰ ਵੇਖਦਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾ। ਉਹ ਵੇਖੈ ਉਹਨਾਂ ਨਾਲ ਨਾਮ ਹੈ ਬਹੁਤ ਆਏ ਵਿਧਾਨ। ਕਹਿੰਦੇ ਜਿਹੜਾ ਵਿਧਾਨ ਹੈ ਇਹਨੂੰ ਵਾਹ ਕਿਹਾ ਸੀ, ਅਸਚਰਜ ਹੈ ਇਹ ਚੀਜ਼ ਤੇ ਸੀਡ ਹੈ ਸਾਰੇ ਸੰਸਾਰ ਦਾ ਵਾਹ। ਗੁਰੂ ਜੋ ਹੈ ਇਹ ਗੋ ਜਿਹੜਾ ਹੈ ਮੁਕਤੀਦਾਤਾ ਹੈ, ਰਾਰਾ ਜਿਹੜਾ ਹੈ ਇਹਦੇ ਮਗਰ ਲੱਗਿਆ, ਉਹ ਕਹਿੰਦੇ ਆ ਬ੍ਰਹਮੰਡ ਹੈ ਨਾ ਜਿਹੜਾ, ਇਹਦੀ ਰੂਹ ਹੈ ਆਤਮਾ ਹੈ। ਇਹ ਚਾਰੇ ਅੱਖਰ ਮਨਾ ਕੇ ਅਸੀਂ ਵਾਹੇ ਨਾਮ ਅਸਚਰਜ ਪਹਿਚਾਨੋ, ਜੇ ਕੀ ਸਤਿਆ ਜਗ ਪ੍ਰਗਟਾਨੋ, ਜੇ ਸਤਿਆ ਕਰ ਲਖਿਆ ਤਭਵ ਹੈ, ਜਿਹਦੀ ਸਖਿਲ ਸਤਿਆ ਕਰਕੇ ਆ ਸੰਸਾਰ ਸਾਨੂੰ ਦੀਂਦਾ ਨਹੀਂ, ਅਸੀਂ ਵੀ ਪੱਥਰ ਵਰਗੇ ਹੁੰਦੇ, ਜਿਵੇਂ ਪੱਥਰ ਪਏ ਨੇ ਐਵੇਂ ਸਾਡੇ ਸਰੀਰ ਪਏ ਰਹਿਣੇ ਸੀ ਸੁਣ ਮਨ। ਕਹਿੰਦੇ ਜੇ ਸਤਿਆ ਕਰ ਲਖਿਆ ਤਭਵ, ਇਹਨੂੰ ਵਾਹ ਕਹਿੰਦੇ ਨੇ। ਸੋ ਨੈ ਲਖ ਜਾਏ ਅਨੁਭਵ ਹੈ, ਅਨੁਭਵ ਹੁੰਦਾ ਦੇਖਿਆ ਨਹੀਂ ਹੋ ਜਾਂਦਾ। ਯਾ ਤੇ ਜੋ ਸੋ ਚਰਜ ਭਇਓ, ਗੁਰੂ ਅਰਥ ਸੁਣ ਕਾਨ, ਅੰਧ ਕੋਰ ਗੋ ਨਾਮ ਹੈ, ਰੂਹ ਪ੍ਰਕਾਸ਼ ਪਹਿਚਾਨ। ਕਹਿੰਦੇ ਰੂਹ ਜਿਹੜੀ ਹੈ ਸਾਰੀ ਪ੍ਰਕਾਸ਼ ਆਤਮਾ ਹੈ, ਇਸ ਕਰਕੇ ਜਿਹਨੂੰ ਪ੍ਰਕਾਸ਼ ਕੀਤਾ ਉਸਨੂੰ ਇਹਨੂੰ ਚਾਰਾਂ ਨੂੰ ਅਚਰਜ ਸਾਰੇ ਸਰੀਰ ਦੇ ਸ੍ਰਿਸ਼ਟੀ ਦੇ ਆਦਿ ਨੂੰ ਤੇ ਆਹ ਜਿਹੜੀ ਸਤਿਆ ਸਾਡੇ ਅੰਦਰ ਹੈ ਇਹਨੂੰ ਵਾਹਿਗੁਰੂ ਕਹਿੰਦੇ ਹਾਂ ਅਸੀਂ ਕਹਿੰਦੇ ਹੁਣ ਇਹਨੂੰ ਤੁਸੀਂ ਸਵਾਸ ਸਵਾਸ ਜਪਣਾ ਅੰਦਰ ਨੂੰ ਸਾਹ ਜਾਂਦਾ ਵਾਹੇ ਕਹਿਣਾ ਬਾਹਰ ਨੂੰ ਆਉਂਦਾ ਗੁਰੂ ਜਪਣਾ ਹੁਣ ਤੋਂ ਹੀ ਜਪਣਾ ਸ਼ੁਰੂ ਕਰ ਦੇਣਾ ਇਹਨੂੰ ਐਂ ਨੀ ਵੀ ਸਵੇਰੇ ਇਸ਼ਨਾਨ ਕਰਕੇ ਫੇਰ ਸ਼ੁਰੂ ਕਰਾਂ ਸੋ ਹੁਕਮ ਮੰਨ ਲਿਆ ਇਸੇ ਤਰ੍ਹਾਂ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦਿੰਦਾ
ਸਾਸ ਸਾਸ ਹਰ ਜਪਦੇ ਗੁਰਮੁਖ ਪਿਆਰੇ ਗੁਰਮੁਖ ਪਿਆਰੇ ਸਾਸ ਸਾਸ ਹਰ ਜਪਦੇ ਗੁਰਮੁਖ ਪਿਆਰੇ ਗੁਰਮੁਖ ਪਿਆਰੇ
ਸਾਹ ਸਾਸ ਅੰਦਰ ਨੂੰ ਸਾਹ ਜਾਂਦਾ ਵਾਹੇ ਬਾਹਰ ਨੂੰ ਆਉਂਦਾ ਗੁਰੂ ਇਹ ਜਪਦੇ ਜਪਦੇ ਸਵਾਸ ਤੋਂ ਨਾਮ ਵੱਖਰਾ ਹੋ ਜਾਇਆ ਕਰਦਾ ਆਪੇ ਹੀ ਵੱਖਰਾ ਹੋ ਕੇ ਇਹਦੇ ਅੰਦਰ ਧੁਨ ਬਣ ਜਾਂਦੀ ਹੈ ਫਿਰ ਧੁਨ ਵਿੱਚ ਧਿਆਨ ਜਿਹੜਾ ਲਾਉਣਾ ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਖਾਣ ਆਪਣੇ ਆਪ ਇਹ ਉੱਚਾ ਚੜ੍ਹ ਜਾਂਦਾ ਰੋਮਾਂ ਚ ਸਾਰਿਆਂ ਚ ਪ੍ਰਤੀਤ ਦਿੰਦਾ ਸਾਰੀ ਦੇਹੀ ਵਿੱਚ ਨਾਮ ਜਪਦੇ ਪ੍ਰਤੀਤ ਦਿੰਦਾ ਸਾਰੀ ਕਾਇਨਾਤ ਵਿੱਚੋਂ ਨਾਮ ਦੀ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ ਇਹਨੂੰ ਪ੍ਰਾਪਤੀ ਕਹਿੰਦੇ ਨੇ ਅਵਸਥਾ ਕੀ ਹੁੰਦੀ ਹੈ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਭੇਦ ਨਾ ਜਾਣੋ ਮੂਲ ਸਾਈ ਜਿਹਾ ਵਾਹਿਗੁਰੂ ਵਰਗੇ ਹੀ ਬਣ ਜਾਂਦੇ ਜਿਨ੍ਹਾਂ ਨੂੰ ਨਾਮ ਨਹੀਂ ਭੁੱਲ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨਮੰਤ ਧਨਸ ਸਹੀ ਨਾਨਕਾ ਪੂਰਨ ਸਹੀ ਸੰਤ ਕੋਈ ਭੇਖ ਦਾ ਨਾਂ ਨਹੀਂ ਹੈ ਲਵਾਸ ਦਾ ਨਾਂ ਨਹੀਂ ਹੈ ਕਿਸੇ ਦੇ ਚੇਲੇ ਦਾ ਨਾਂ ਨਹੀਂ ਹੈ ਇਹ ਤਾਂ ਦੁਨੀਆਂ ਨੂੰ ਭੁਲੇਖੇ ਪਏ ਹੋਏ ਨੇ ਸੰਤ ਉਹ ਹੈ ਜਿਹਨੂੰ ਨਾਮ ਨਾ ਕਰੇ ਭੁੱਲੇ ਗਿਆਨ ਦੇ ਵਿੱਚ ਪੂਰਨ ਹੋਵੇ ਅਗਿਆਨ ਦਾ ਹਨੇਰਾ ਨਾ ਉਹਦੇ ਮਨ ਤੇ ਛਾਵੇ ਉਹ ਹੁੰਦਾ ਇੱਥੇ ਤਾਂ ਹੁਣ ਹਰੇਕ ਨੂੰ ਇਹ ਅਸੀਂ ਕਹਿ ਦਿੰਦੇ ਹਾਂ ਚਾਹੇ ਕੁਛ ਹੈ ਨਹੀਂ ਹੈ ਇਸੇ ਕਰਕੇ ਇਸ ਸ਼ਬਦ ਦਾ ਦੁਰਉਪਯੋਗ ਹੋਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਦੇ ਨਾਲ ਨਾਮ ਜਪਦੇ ਨੇ ਹਰ ਵਕਤ ਤੇ ਨਾਲ ਕਿਰਤ ਕਰਦੇ ਨੇ ਧਰਮ ਦੀ ਮਹਾਰਾਜ ਨੇ ਕਿਹਾ ਧਰਮ ਦੀ ਕਿਰਤ ਕਰਨੀ ਹੈ ਯਥਾ ਸ਼ਕਤ ਵੰਡ ਕੇ ਖਾਣੀ ਗੁਰਸਿੱਖਾਂ ਦੀ ਸੇਵਾ ਕਰਨੀ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰਨੀ ਇਨ ਸਗਰੋ ਨਿਤ ਕਿਰਿਆ ਕਿਰਤ ਕਮਾਵ ਦਿਨ ਸਗਰੋ ਨਿਤ ਕਿਰਤ ਕਮਾਵੈ ਸਾਰਾ ਦਿਨ ਕਿਰਤ ਕਰਦੇ ਅਭਿਆ ਗਤ ਸੋ ਵੰਡੇ ਖਾਵੈ ਜੋ ਕੋਈ ਭੁੱਖਾ ਆਉਂਦਾ ਉਹਦੇ ਨਾਲ ਵੰਡ ਕੇ ਖਾਂਦੇ ਨੇ ਗੁਰਸਿੱਖ ਆਉਂਦਾ ਬੰਦਗੀ ਕਰਨ ਵਾਲਾ ਆਉਂਦਾ ਅੰਤਰ ਸਵਾਸ ਜੇ ਵਾਹੇ ਮਿਲਾਵੈ ਜਦ ਅੰਦਰ ਨੂੰ ਸਾਹ ਜਾਂਦਾ ਵਾਹੇ ਬਾਹਰ ਨੂੰ ਆਉਂਦਾ ਨਿਕਸੇ ਬਾਹਰ ਤਾਂ ਗੁਰੂ ਅਲਾਵੈ ਇਸ ਤਰ੍ਹਾਂ ਕਰਦੇ ਕਰਦੇ ਸੁਰਤੀ ਚੜ ਗਈ ਤੇ ਲਿਵ ਵਿੱਚ ਚਲੇ ਗਈ ਆਨੰਦ ਆ ਗਿਆ ਅੰਦਰ ਪ੍ਰਕਾਸ਼ ਹੋ ਗਿਆ ਅਨਹਦ ਜਾਗ ਪਏ ਸਾਰੀ ਸ੍ਰਿਸ਼ਟੀ ਦੇ ਅੰਦਰ ਨਾਮ ਦੀ ਧੁਨ ਸੁਣਨੀ ਸ਼ੁਰੂ ਹੋ ਪੰਛੀ ਬੋਲਦੇ ਨੇ ਆਪਣੀਆਂ ਬੋਲੀਆਂ ਉਹਨੂੰ ਡੀਕੋਡ ਕਰ ਲਿਆ ਤੇ ਸੁਣਾਈ ਕੀ ਦਿੰਦਾ ਪਰਮੇਸ਼ਰ ਦਾ ਨਾਮ
ਨਾਮ ਹਰੀ ਦਾ ਜਪਦੇ ਸਾਰੇ ਮਾਨਦੇ ਪੁੱਛੇ ਨਾਮ ਹਰੀ ਦਾ ਜਪਦੇ ਸਾਰੇ ਮਾਨਦੇ ਪੁੱਛੇ ਨਾਮ ਹਰੀ ਦਾ ਜਪਦੇ ਸਾਰੇ ਮਾਨਦੇ ਪੁੱਛੇ
ਸੋ ਬਿਨ ਹਾਰ ਜਾਪਤ ਹੈ ਨਹੀਂ। ਐਸੀ ਅਵਸਥਾ ਹੋ ਗਈ ਕਿ ਨਾਮ ਦੀ ਧੁੰਨ ਸੁਣਦੀ ਹੈ, ਕਿਰਤ ਕਰਦੇ ਨੇ, ਵੰਡ ਕੇ ਛਕਦੇ ਨੇ, ਸੰਗਤ ਕਰਦੇ ਨੇ, ਸੰਗਤ ਆਉਂਦੀ ਹੈ, ਸ਼ਾਮ ਨੂੰ ਗੁਰਸਿੱਖ ਇਕੱਠੇ ਹੋ ਜਾਂਦੇ, ਬੈਠ ਕੇ ਬੰਦਗੀ ਕਰਦੇ ਨੇ। ਬੰਦਗੀ ਕਰਨਾ, ਨਾਮ ਜਪਣਾ ਸਭ ਤੋਂ ਉੱਤਮ ਕਰਮ ਹੋਇਆ ਕਰਨਾ। ਕਈ ਵਾਰੀ ਪਰਉਪਕਾਰ ਵਿਘਨਕਾਰੀ ਹੋ ਜਾਂਦੇ ਨੇ ਨਾਮ ਜਪਣ ਚ, ਕਿਉਂਕਿ ਆਦਮੀ ਰੁੱਝਿਆ ਰਹਿੰਦਾ, ਇੱਧਰ ਜਾ ਇੱਧਰ ਜਾ ਇੱਧਰ ਜਾ ਇੱਧਰ ਜਾ, ਹੋਈ ਤਾਂ ਜਾਂਦਾ, ਫਲ ਤਾਂ ਉਹਦਾ ਹੀ ਬਹੁਤ ਹੈ, ਲੇਕਿਨ ਅੰਦਰਲੀ ਤਰੱਕੀ ਰੁਕ ਜਾਇਆ ਕਰਦੀ ਹੈ। ਇਸੇ ਕਰਕੇ ਬਹੁਤ ਮਹਾਂਪੁਰਸ਼ ਇਹ ਇਕਾਂਤ ਪਾੜ ਲਿਆ ਕਰਦੇ ਨੇ। ਇੱਕ ਵਾਰੀ ਬਾਬਾ ਕਰਮ ਸਿੰਘ ਜੀ ਆਪਦੇ ਪਾਸ ਬਹੁਤ ਸੰਗਤ ਆਉਣੀ ਸ਼ੁਰੂ ਹੋ ਗਈ। ਸੰਗਤ ਆਉਂਦੀ ਹੈ, ਨਾਮ ਦੀ ਗੱਲ ਤਾਂ ਕੋਈ ਬਿਰਲਾ ਹੀ ਕਰਦਾ ਹੈ, ਕਰੋੜਾਂ ਚ ਕਰਦਾ, ਮੇਰਾ ਆ ਨਹੀਂ ਹੁੰਦਾ, ਮੇਰਾ ਆ ਨਹੀਂ ਹੁੰਦਾ, ਮੇਰਾ ਆ ਨਹੀਂ ਹੁੰਦਾ, ਮੇਰਾ ਆ ਨਹੀਂ ਹੁੰਦਾ, ਆਹੀ ਸਾਰਾ ਦਿਨ ਕਰੀ ਜਾਂਦਾ। ਬਿਰਤੀ ਆਉਂਦੀ ਹੈ, ਲੋਕਾਂ ਦਾ ਦੁੱਖ ਅੰਦਰ ਜਾਂਦਾ, ਉਹਦਾ ਫੁਰਨਾ ਬਣਦਾ ਤੇ ਸੁਰਤੀ ਸੰਕੋਚਣ ਨੂੰ ਚਿਰ ਲੱਗ ਜਾਂਦਾ। ਬਹੁਤ ਕਿਸਮ ਦੀ ਦੁਨੀਆ ਆਉਂਦੀ ਹੈ, ਕੋਈ ਕੋਈ ਸੰਸਕਾਰ ਪੈਦਾ ਕਰਦੀ ਹੈ, ਕੋਈ ਕੋਈ ਕਰਦੀ ਹੈ। ਇੱਕ ਦਿਨ ਚੁੱਪ ਆਪ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ, ਸਾਰਿਆਂ ਤੋਂ ਅੱਖ ਬਚਾ ਕੇ ਚਲੇ ਗਏ, ਸਾਰੇ ਤਲਾਸ਼ ਹੋ ਰਹੀ ਹੈ, ਕਿਤੇ ਨਹੀਂ ਲੱਭ ਰਹੇ, ਨੇੜੇ ਤੇੜੇ ਪਠਾਣਾ ਨੂੰ ਪੁੱਛਿਆ ਜਾ ਰਿਹਾ ਵੀ ਕਿਡਨੈਪ ਤਾਂ ਨਹੀਂ ਕਰ ਲਏ ਕਿਸੇ ਨੇ, ਕਈ ਮਹੀਨੇ ਨਾ ਪਤਾ ਲੱਗਿਆ। ਇੱਕ ਦਿਨ ਇੱਕ ਗੁਰਸਿੱਖ ਸਹਿਜਧਾਰੀ ਪੰਜਾਬ ਸਾਹਿਬ ਗਿਆ, ਉੱਥੇ ਕੀ ਦੇਖਦੇ ਨੇ, ਪਰਕਰਮਾ ਦੇ ਵਿੱਚ ਚੌਂਕੜੀ ਮਾਰੀ ਹੋਈ ਹੈ ਤੇ ਇੱਕ ਰਸ ਦੇ ਵਿੱਚ ਲੀਨ ਬੈਠੇ ਨੇ ਇੱਕ ਕੋਨੇ ਚ, ਪਛਾਣ ਲਿਆ ਉਹਨਾਂ ਨੇ, ਪਛਾਣ ਕੇ ਜਾ ਕੇ ਚਰਨਾਂ ਤੇ ਨਮਸਕਾਰ ਕਰਤੇ, ਬਾਬਾ ਜੀ ਸੰਗਤਾਂ ਤਾਂ ਬੇਬਲ ਹੋਈਆਂ ਫਿਰਦੀਆਂ, ਤੁਸੀਂ ਸਾਰਿਆਂ ਨੂੰ ਛੱਡ ਕੇ ਇੱਥੇ ਆ ਗਏ। ਉਸ ਵੇਲੇ ਆਪਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਵਿਦਾ ਕਰਤਾ। ਜਦ ਉਹ ਚਲਿਆ ਗਿਆ, ਬਾਬਾ ਜੀ ਹੋਰ ਗਾਂ ਪਹਾੜੀ ਚ ਜਾ ਵੜੇ, ਉੱਥੇ ਫੇਰ ਪਛਾਣ ਲਏ, ਹਰ ਕਾ ਭਗਤ ਪ੍ਰਗਟ ਨਹੀਂ ਛਪਿਆ, ਛੁਪਦਾ ਨਹੀਂ ਹੈ ਉਹ ਤਾਂ। ਫੇਰ ਸਾਰੀਆਂ ਸੰਗਤਾਂ ਲੈਣ ਗਈਆਂ, ਜਦੋਂ ਹੋਤੀ ਆ ਕੇ ਉਤਰੇ ਆਪ, ਉਸ ਵੇਲੇ ਅੰਗਰੇਜ਼ਾਂ ਨੇ ਵੀ ਬੈਂਡ ਬਾਜੇ ਭੇਜੇ ਹੋਏ, ਪਠਾਣਾ ਨੇ ਵੀ ਬੈਂਡ ਲਿਆਂਦੇ ਆਪਣੇ, ਸਾਰੇ ਚਾਹੇ ਹਿੰਦੂ ਸੀ ਚਾਹੇ ਸਿੱਖ ਸੀ, ਸਟੇਸ਼ਨ ਭਰਿਆ ਪਿਆ, ਇੰਤਜ਼ਾਰ ਕਰ ਰਹੇ ਨੇ ਬਾਬਾ ਜੀ ਦੇ। ਸੋ ਇਹ ਕਈ ਵਾਰੀ ਐਸੀਆਂ ਗੱਲਾਂ ਹੋ ਜਾਂਦੀਆਂ ਕਿ ਨਾਮ ਦੀ ਜੋ ਹੈ, ਨਾਮ ਦਾ ਅਖੰਡ ਆਨੰਦ, ਉਸ ਨੂੰ ਪ੍ਰਾਪਤ ਕਰਨ ਵਾਸਤੇ ਮਹਾਤਮਾ ਦੂਰ ਦੂਰ ਨਿਕਲ ਜਾਂਦੇ ਨੇ, ਚੁੱਪ ਕਰਕੇ ਚਲੇ ਜਾਂਦੇ। ਸੋ ਇਹ ਦਿਨ ਰਾਤ ਨਾਮ ਜਪਦੇ ਨੇ, ਸੰਗਤ ਹੁੰਦੀ ਹੈ। ਸੋ ਬਹੁਤ ਜ਼ਿਆਦਾ ਆਪਦੀ ਮਹਿਮਾ ਗੁਰੂ ਮਹਾਰਾਜ ਦੇ ਦਰ ਤੇ ਪਹੁੰਚਦੀ ਹੈ, ਜਿਉਂ ਜਿਉਂ ਇਹਨਾਂ ਦਾ ਜ਼ਿਕਰ ਕਰਦੇ ਨੇ ਤਿਉਂ ਤਿਉਂ ਗੁਰੂ ਨਾਨਕ ਦੀਆਂ ਬਰਕਤਾਂ ਹੋਰ ਹੋਰ ਵੱਧ ਵੱਧ ਕੇ ਇਹਨਾਂ ਦੇ ਕੋਲ ਪਹੁੰਚਦੀਆਂ। ਗੁਰਸਿੱਖੀ ਦਾ ਜੀਵਨ ਪੂਰਾ ਵੰਡ ਕੇ ਛੱਡਦੇ ਨੇ। ਅੱਜ ਸਿੰਹੇ ਦੀ ਲੜਕੀ ਜਵਾਨ ਹੋਈ ਹੋਈ ਹੈ ਤੇ ਬਰਾਤ ਆਉਣੀ ਹੈ ਤੇ ਉਹਦੇ ਵਾਸਤੇ ਕੁਝ ਹਫ਼ਤਾ ਭਰ ਤੋਂ ਮਠਿਆਈਆਂ ਪਹਿਲਾਂ ਹੀ ਪੱਕਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਉਹਨਾਂ ਦਿਨਾਂ 'ਚ ਹਫ਼ਤਾ ਹਫ਼ਤਾ ਬਰਾਤਾਂ ਠਹਿਰਦੀਆਂ ਸੀ ਤੇ ਸੌ ਸੌ ਦੋ ਦੋ ਸੌ ਪੰਜ ਪੰਜ ਸੌ ਬੰਦਾ ਆਉਂਦਾ ਸੀ, ਕੋਈ ਵਿਧਾਨ ਨਹੀਂ ਸੀਗਾ। ਸੋ ਮਠਿਆਈਆਂ ਪੱਕਣੀਆਂ ਸ਼ੁਰੂ ਹੋ ਗਈਆਂ, ਪੰਜ ਦਿਨ ਲਗਾਤਾਰ ਪੰਜ ਛੇ ਦਿਨ ਮਠਿਆਈਆਂ ਪੱਕਦੀਆਂ ਰਹੀਆਂ, ਅਨੇਕ ਕਿਸਮ ਦੇ ਪਦਾਰਥ ਬਣਾ ਕੇ ਇੱਕ ਕੋਠਾ ਭਰ ਲਿਆ। ਦੂਸਰੇ ਦਿਨ ਬਰਾਤ ਨੇ ਆਉਣਾ ਸੀ, ਲੇਕਿਨ ਉਸ ਤੋਂ ਪਹਿਲਾਂ ਇੱਕ ਸੰਗ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਜਾਂਦਾ ਹੋਇਆ, ਮਹਿਮਾ ਆਪਦੀ ਬਹੁਤ ਫੈਲੀ ਹੋਈ ਸੀ ਤੇ ਉਹ ਭਾਰਾ ਸੰਗ ਸੀ ਤੇ ਉਹ ਭਾਈ ਸਿੰਹੇ ਤੇ ਭਾਈ ਗੱਜਣ ਦੇ ਘਰ ਆ ਗਿਆ। ਆਪਨੇ ਸੰਗਤਾਂ ਨੂੰ ਯਥਾ ਸ਼ਕਤ ਰਹਿਣ ਵਾਸਤੇ ਥਾਂ ਦਿੱਤਾ, ਇਸ਼ਨਾਨ ਕਰਾਏ, ਹੋਰ ਸੇਵਾ ਕੀਤੀ, ਪ੍ਰਸ਼ਾਦਾ ਛਕਾਇਆ ਸ਼ਾਮ ਨੂੰ ਵੀ ਤੇ ਸਵੇਰੇ ਵੀ ਛਕਾਇਆ ਕਿ ਉਹ ਜਿਹੜੀ ਮਠਿਆਈ ਬਣੀ ਪਈ ਸੀ, ਪਦਾਰਥ ਬਣੇ ਪਏ ਸੀ, ਦਰਵਾਜ਼ਾ ਖੋਲ ਲਿਆ ਸੀ, ਇਹਨੂੰ ਚੌ ਚੜ ਗਿਆ ਵੀ ਅੱਜ ਗੁਰੂ ਨਾਨਕ ਪਾਤਸ਼ਾਹ ਆਪ ਸੰਗਤ ਦੇ ਰੂਪ ਵਿੱਚ ਆ। ਉਸ ਵੇਲੇ ਘਰਵਾਲੀ ਨਾਲ ਗੱਲ ਕਰੀ, ਉਹਦੇ ਮਨ ਚ ਚਿੰਤਾ ਆ ਗਈ, ਕਹਿੰਦੀ ਦੇਖੋ ਕੱਲ ਨੂੰ ਆਉਣੀ ਹੈ ਬਰਾਤ ਤੇ ਆਪਾਂ ਜੇ ਇਹਨਾਂ ਨੂੰ ਸ਼ਿਕਾਇਤ ਹੈ, ਇਹ ਸੰਗਤ ਇੰਨੀ ਹੈ, ਸੈਂਕੜਿਆਂ ਦੀ ਤਾਦਾਦ ਵਿੱਚ ਹੈ, ਇਹ ਤਾਂ ਸਾਰਾ ਰਾਸ਼ਨ ਇਹਨਾਂ ਜੋਗਾ ਹੀ ਹੈ। ਉਹ ਕਹਿੰਦਾ ਘੋੜੀਏ, ਗੁਰੂ ਦੀ ਸੰਗਤਾਂ ਦੀ ਕਦੇ ਸੇਵਾ ਮਿਲਦੀ ਹੈ, ਉਹ ਤਾਂ ਭਾਗਾਂ ਵਾਲੇ ਨੇ ਜਿਹਨੂੰ ਮਿਲ ਜਾਵੇ।
ਵੱਡਿਆਂ ਭਾਗਾਂ ਨਾਲ ਮਿਲਦੀ ਸੇਵਾ ਸੰਗਤਾਂ
ਭਾਗ ਜਾਗ ਤੇ ਟਹਿਲ ਮਹਿਲ ਤੇਰੇ ਦਾਸ ਟਹਿਲ ਕਰੋ ਤੇਰੇ ਦਾਸ ਕੀ ਪੱਗ ਚਾਰ ਹੁੰਦਾ ਕਹਿੰਦੇ ਉਹਨਾਂ ਦੇ ਚਰਨਾ ਵੀ ਆਪਣੇ ਕੇਸਾਂ ਨਾਲ ਚਾੜਨੇ ਚਾਹੀਦੇ ਆ ਮਸਤਕ ਆਪਣਾ ਪੇਟ ਦਿਓ ਗੁਣ ਸੁਣੋ ਰਸਾ ਇਹ ਤਾਂ ਕੁਛ ਵੀ ਨਹੀਂ ਹੈ ਆਪਣਾ ਜਿਹੜਾ ਸਿਰ ਹੈ ਵੀ ਇਹਨਾਂ ਦੀ ਪੇਟ ਦੇ ਦਿਓ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਘਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੇ ਮਠਿਆਈ ਦੀ ਗੱਲ ਤੂੰ ਕਰਦੀ ਹੈ ਮਠਿਆਈ ਤਾਂ ਕੋਈ ਚੀਜ਼ ਹੀ ਨਹੀਂ ਹੈ ਇਹਨਾਂ ਦੇ ਸਾਹਮਣੇ ਬਾਕੀ ਤੋਟਾ ਨਹੀਂ ਆਉਣਾ ਬਰਕਤ ਨਾਮ ਦੇ ਵਿੱਚ ਬਹੁਤ ਵੱਡੀ ਹੈ
ਖਾ ਲੈ ਖਰਚ ਲੈ ਮੁੱਕਣੀ ਨੀ ਬਰਕਤ ਨਾਮ ਦੀ ਸ਼ਬਦ ਫੁੱਟੇ ਗੁਰਾਂ ਦਾ ਖਰਚੇ ਲੈ ਮੁੱਕਣੀ ਨੀ ਬਰਕਤ ਨਾਮ ਦੀ ਸ਼ਬਦ ਫੁੱਟੇ ਗੁਰਾਂ ਦਾ ਖਰਚ ਲੈ ਮੁੱਕਣੀ ਨੀ ਬਰਕਤ
ਇਹ ਨਾਮ ਦੀ ਬਰਕਤ ਹੈ, ਇਹ ਨਹੀਂ ਖਤਮ ਹੋਣੀ। ਕਿਉਂ ਚਿੰਤਾ ਕਰਨੀ ਹੈ? ਚਿੰਤਾ ਨਹੀਂ ਕਰਨੀ ਚਾਹੀਦੀ। ਖਾਵੇ ਖਰਚੇ ਰਲ ਮਿਲ ਪਾਈ, ਤੋਟ ਨਾ ਵੈ ਵੱਧ ਹੋ ਜਾਏ। ਮਹਾਰਾਜ ਜੀ ਜਿਸ ਵਕਤ ਟੱਕੀ ਵਿਚ ਆਏ ਤੇ ਛੋਟੇ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਵੀ ਨਾਲ ਆਏ, ਆਪ ਉਸ ਵੇਲੇ ਆਪ ਨਿਰਵਿਰਤੀ ਵਿਰਤੀ ਚ ਰਹਿੰਦੇ ਨੇ, ਕੋਈ ਚੀਜ਼ ਰੱਖਦੇ ਨਹੀਂ ਕੋਲ। ਹੌਲੀ ਹੌਲੀ ਕਿਸੇ ਨੇ ਨਲਕਾ ਲਵਾ ਦਿੱਤਾ, ਪਾਣੀ ਪੀਣ ਨੂੰ ਹੋ ਗਿਆ। ਪਹਿਲਾਂ ਨਹਿਰ ਚ ਪਾਣੀ ਪੀ ਲੈਂਦੇ ਸੀ ਜਾ ਕੇ ਉਂਜਲਾਂ ਦੇ ਨਾਲ, ਉੱਥੇ ਹੀ ਕੱਪੜੇ ਧੋ ਲੈਣੇ, ਉੱਥੇ ਹੀ ਇਸ਼ਨਾਨ। ਇੱਕੋ ਚੋਲਾ ਰੱਖਦੇ ਸੀ, ਦੋ ਬਸ਼ਹਿਰੇ ਤੇ ਇੱਕ ਪਰਨਾ, ਇਦੋਂ ਵੱਧ ਕੋਈ ਚੀਜ਼ ਨਹੀਂ ਸੀ। ਹਰ ਵਕਤ ਨਾਮ ਜਪਦੇ ਸੀ। ਇੱਕ ਪ੍ਰੇਮੀ ਨੇ ਦੇਖਿਆ ਵੀ ਆਹ ਕਿੰਨੇ ਦਿਨਾਂ ਦੇ ਬੈਠੇ ਨੇ, ਉਹਨੇ ਕੜਾ ਲਿਆ ਕੇ ਰੱਖ ਦਿੱਤਾ ਪਾਣੀ ਦਾ, ਭਰ ਜਦ ਮੁੱਕ ਜਾਵੇ ਫੇਰ ਲਿਆ ਲਿਆ ਕਰੇ, ਉੱਠ ਚਾਰ ਦਾ। ਉੱਥੇ ਹੋਰ ਕੋਈ ਪ੍ਰੇਮੀ ਆਇਆ, ਉਹਨੇ ਨਲਕਾ ਲਵਾ ਦਿੱਤਾ। ਇਸੇ ਤਰ੍ਹਾਂ ਥੋੜਾ ਥੋੜਾ ਵਧਣ ਲੱਗ ਗਿਆ। ਅੱਜ ਕਿਸੇ ਨੇ 2.5 ਰੁਪਈਏ ਲਿਆ ਕੇ ਮਹਾਰਾਜ ਨੂੰ ਭੇਟਾ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਵੀ ਐਂ ਕਰੋ, ਇਹਦੀ ਸਾਰੇ ਦੀ ਉਹ ਦੇਗ ਬਣਾਓ, ਰੱਖਣਾ ਨਹੀਂ ਆਪਾਂ ਕੋਈ ਪੈਸਾ, ਸਾਰਾ ਹੀ ਖਰਚ, ਜਿੰਨਾ ਵੀ ਆਉਂਦਾ ਸਾਰਾ ਖਰਚ ਦਿੰਦੇ। ਉਹ 2.5 ਰੁਪਈਏ ਦਾ 2.5 ਸੇਰ 3 ਸੇਰ ਕੇ ਉਹ ਆਇਆ, ਉਹਦੀ ਦੇਗ ਬਣਾ ਲਈ। ਤੇ ਉੱਥੇ ਇੱਕ ਮਕਾਨ ਕੋਈ ਜਾਂਦੀ ਸੀ ਬਹੁਤ ਵੱਡੀ, ਜਰਗ ਨੂੰ ਜਾ ਰਹੇ ਸੀ ਗੁਜਰਵਾਲ ਤੇ ਰਾਏਪੁਰ ਦੀ ਨਹਿਰ ਨਹਿਰ ਆ ਕੇ, ਉੱਥੇ ਜਦ ਦੇਖਿਆ ਕੁਛ ਰੌਣਕ ਜੀ ਦਿਖੀ ਟੱਕੀ ਦੇ ਅੰਦਰ, ਤੇ ਉੱਥੇ ਬੱਚਿਆਂ ਨੂੰ ਪੁੱਛਿਆ ਵੀ ਇੱਥੇ ਕੌਣ ਹੈ ਡੰਗਰ ਚਾਰ ਵਾਲੇ ਨੂੰ? ਕਹਿੰਦੇ ਵੀ ਇੱਥੇ 2 ਸਾਧੂ ਆਏ ਨੇ, ਮੁੰਡੇ ਜਿਹੇ ਨੇ। ਕਹਿੰਦੇ ਕਿੱਥੋਂ ਆਏ ਨੇ? ਕਹਿੰਦੇ ਰੇਲੂ ਸਾਹਿਬ ਤੋਂ। ਇੱਕ ਤਾਂ ਘੋੜੇ ਦੀ ਸੇਵਾ ਕਰਦੇ ਹੁੰਦੇ, ਉਹ ਛੋਟੇ ਕਹਾਉਂਦੇ ਨੇ ਹੈ ਵੱਡੇ। ਇੱਕ ਉਹ ਨੇ ਜਿਹੜੇ ਹਰ ਵਕਤ ਮਹਾਂਪੁਰਸ਼ਾਂ ਦੇ ਨਾਲ ਰਹਿੰਦੇ ਸੀ। ਕਹਿੰਦੇ ਚਲੋ ਹੁਣ ਤਾਂ ਆਪਾਂ ਚੱਲੀਏ, ਮੁੜਦੇ ਹੋਏ ਇੱਥੇ ਆਵਾਂਗੇ। ਮੁੜਦੇ ਹੋਏ ਕਾਫੀ ਇਕੱਠ ਸੀ, 2 ਪਿੰਡਾਂ ਦੀ ਮਕਾਨ ਗਈ ਹੋਈ ਸੀ। ਜਦ ਵਾਪਸ ਆਉਂਦੇ ਨੇ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਾਰੀ ਸੰਗਤ ਬੈਠ ਗਈ। ਇਧਰੋਂ ਮਹਾਰਾਜ ਜੀ ਨੇ ਕਿਹਾ ਕਿ ਪ੍ਰਸ਼ਾਦ ਵਰਤਾਓ ਭਾਈ, ਲੰਗਰ ਵਰਤਾਓ ਪ੍ਰਸ਼ਾਦ ਦਾ। ਜਦੋਂ ਪਿੰਡਾਂ ਚ ਪਤਾ ਲੱਗਿਆ ਵੀ ਅੱਜ ਦੇਗ ਬਣੀ ਹੈ, ਕੜਾਹ ਪ੍ਰਸ਼ਾਦ ਦਾ ਲੰਗਰ ਵਰਤਣਾ ਹੈ ਉੱਥੇ, ਉਹ ਵੀ ਕਾਫੀ ਹੋ ਜਾਂਦਾ ਸੀ, ਕੋਈ ਤਕਰੀਬਨ ਮਨ ਹੋ ਜਾਂਦਾ ਸੀ। ਉਹ ਪਿੰਡਾਂ ਚੋਂ ਆਉਣੇ ਸ਼ੁਰੂ ਹੋ ਗਏ, ਪੰਗਤਾਂ ਲੱਗੀ ਗਈਆਂ, ਸਵੇਰ ਤੋਂ ਪ੍ਰਸ਼ਾਦ ਵਰਤਣ ਲੱਗ ਗਿਆ। ਤੇ ਜਦੋਂ ਇਹ ਸੰਗਤ ਆਈ, ਇੱਕ ਬਾਟਾ ਰਹਿ ਗਿਆ। ਉਸ ਵੇਲੇ ਮਹਾਰਾਜ ਜੀ ਨੇ ਸਹਿ ਸੁਭਾਅ ਕਿਹਾ ਵੀ ਜਾਓ ਭਾਈ, ਅੱਜ ਲੰਗਰ ਛਕੋ ਤੇ ਪ੍ਰਸ਼ਾਦ ਦਾ ਲੰਗਰ ਹੈ। ਇਹ ਜਦੋਂ ਲਾਂਗਰੀ ਸਿੰਘ ਨੂੰ ਪਤਾ ਲੱਗਿਆ, ਦੌੜਿਆ ਦੌੜਿਆ ਮਹਾਰਾਜ ਜੀ ਕੋਲ ਆਇਆ, ਕਹਿੰਦਾ ਮਹਾਰਾਜ ਆਪ ਨੇ ਹੁਕਮ ਦੇ ਤਾ ਹੈ, ਇਹ ਤਾਂ ਕਿੰਨੇ ਬੰਦੇ ਨੇ, ਸੈਂਕੜਿਆਂ ਦੀ ਤਾਦਾਦ ਚ ਨੇ, ਤੇ ਮੇਰੇ ਕੋਲ ਤਾਂ ਸਿਰਫ ਇੱਕ ਬਾਟਾ ਬਚਿਆ ਹੋਇਆ, ਇਹ ਮੈਂ ਕਿਹਨੂੰ ਦੇਵਾਂਗਾ ਕਿਹਨੂੰ ਨਾ ਦੇਵਾਂਗਾ? ਮੈਨੂੰ ਤਾਂ ਡਰ ਲੱਗਦਾ, ਅੰਦਰ ਬਹਿ ਗਿਆ ਜਾ ਕੇ। ਮਹਾਰਾਜ ਜੀ ਨੇ ਛੋਟੇ ਸੰਤਾਂ ਨੂੰ ਬੁਲਾਇਆ, ਕਹਿੰਦੇ ਜਾਓ ਭਾਈ ਇਹਨਾਂ ਨੂੰ ਪ੍ਰਸ਼ਾਦ ਛਕਾਓ, ਕੜਾ ਪ੍ਰਸ਼ਾਦ ਛਕਾਓ। ਲਾਂਗੜੀ ਸਿੰਘ ਕੋਲ ਆ ਕੇ ਕਹਿੰਦੇ ਤੂੰ ਬਤਾਉਂਦਾ ਕਿਉਂ ਨੀ? ਪੰਗਤ ਲੱਗੀ ਹੈ ਨਾਲ, ਉਹਨਾਂ ਨੇ ਵੀ ਕਹਿਤਾ, ਕਹਿੰਦੇ ਭਾਈ ਅੱਜ ਦਾਲ ਭਾਜੀ ਤਾਂ ਹੈ ਨੀ, ਰੱਜ ਰੱਜ ਕੇ ਕੜਾ ਪ੍ਰਸ਼ਾਦ ਛਕੋ। ਉਹ ਜਦ ਅੰਦਰ ਸੁਣਿਆ, ਉਹ ਜਮਾਈ ਚੁੱਪ ਕਰ ਗਏ। ਅੜੀਕ ਅੜੀਕ ਕੇ ਅੰਦਰ ਗਏ, ਕਹਿੰਦੇ ਤੂੰ ਬਾਹਰ ਕਿਉਂ ਨਹੀਂ ਆਉਂਦਾ? ਆਹ ਦੇਖੋ ਮਹਾਰਾਜ, ਇੱਕ ਵੱਟ ਹੈ ਸਾਰੇ, ਇਹ ਤਾਂ ਪੰਜ ਚੌਂਦ ਨੂੰ ਵਰਤਾਉਂਦੇ ਹੀ, ਤੁਸੀਂ ਕਹਿਤਾ ਲੱਪ ਭਰ ਭਰ ਕੇ ਦੇ। ਕਹਿੰਦੇ ਪੰਜ ਸੱਤ ਬੰਦਿਆਂ ਕੋਲ ਜਾਊ, ਬਾਕੀਆਂ ਨੂੰ ਮੈਂ ਕੀ ਦਊਂਗਾ? ਆਪ ਇਹ ਵਰਤਾ ਲਓ, ਮੇਰੇ ਚ ਨਹੀਂ ਤਾਕਤ। ਉਸ ਵੇਲੇ ਮਹਾਰਾਜ ਕਹਿੰਦੇ ਛੋਟੇ ਬੜਿਆਂ ਕੋਲ ਗਏ, ਕਹਿੰਦੇ ਤੁਸੀਂ ਕਰੋ। ਕਹਿੰਦੇ ਨਾ, ਲੰਗਰ ਦਾ ਕੰਮ ਤੁਹਾਡਾ, ਤੁਸੀਂ ਕਰੋ, ਆਪੇ ਕਰੋ, ਤੁਸੀਂ ਆਪਣੀ ਡਿਊਟੀ। ਵਾਪਸ ਆ ਜਾਂਦੇ, ਕਹਿਣ ਲੱਗੇ ਲੈ ਬਈ ਲਾਂਗਰੀ ਸਿੰਘ, ਨਾਮ ਦੀ ਬਰਕਤ ਕਦੇ ਖਤਮ ਨਹੀਂ ਹੁੰਦੀ, ਆ ਲੈ ਸਾਡੇ ਰੁਮਾਲ, ਇਹਨੂੰ ਢੱਕ ਲੈ ਤੇ ਨਿਸ਼ੰਗ ਹੋ ਕੇ ਚਿੱਤ ਚ ਨਾ ਗਿਣੀ, ਨਾ ਦੇਖੀ ਵੀ ਕਿੰਨਾ ਰਹਿ ਗਿਆ, ਖੁੱਲਾ ਹੋ ਕੇ ਵਰਤਾਈ ਜਲ ਉਂਜਲ ਭਰੀ ਜਾ, ਜਿਉਂ ਲੱਗਿਆ ਉਂਜਲ ਭਰ ਭਰ ਕੇ ਦੇ। ਸੈਂਕੜੇ ਹੀ ਤਾਂ ਉਹ ਛੱਕ ਗਿਆ। ਚਾਰ ਵਜੇ ਸ਼ਾਮ ਸਹੀ ਪਿੰਡਾਂ ਚ ਖਬਰ ਹੋ ਗਈ ਵੀ ਅੱਜ ਲੰਗਰ ਚੱਲ ਰਹੇ ਨੇ ਕੜਾਹ ਪ੍ਰਸ਼ਾਦ। ਟੋਲੀਆਂ ਦੀਆਂ ਟੋਲੀਆਂ ਆਉਣ ਲੱਗੀਆਂ, ਚਾਰ ਵੱਜ ਗਏ ਸ਼ਾਮ ਦੇ ਸਪੇਰ ਤੋਂ ਲੈ ਕੇ ਲੰਗਰ ਵਰਤਾਉਂਦਿਆਂ ਨੂੰ। ਤੇ ਉਹਦੇ ਬਾਅਦ ਜਦ ਸਾਰੀਆਂ ਸੰਗਤਾਂ ਚਲੀਆਂ ਗਈਆਂ, ਮਹਾਰਾਜ ਨੇ ਕਿਹਾ ਭਾਈ ਕਿੰਨਾ ਕੁ ਪ੍ਰਸ਼ਾਦ ਬਚਿਆ ਹੋਇਆ? ਕਹਿੰਦੇ ਜੇ ਹੁਕਮ ਹੋਵੇ ਤਾਂ ਮਹਾਰਾਜ ਮੈਂ ਰੁਮਾਲ ਲਾ ਕੇ ਦੇਖ ਲਾਂ। ਕਹਿੰਦੇ ਦੇਖ ਲੈ। ਕੀ ਦੇਖਦੇ ਨੇ? ਬਾਟਾ ਮੂੰਹ ਤੱਕ ਭਰਿਆ ਪਿਆ। ਇਸੇ ਤਰ੍ਹਾਂ ਦੇ ਨਾਲ ਬਾਬਾ ਕਰਮ ਸਿੰਘ ਜੀ ਹੋਤੀ ਮਦਾਨ ਵਾਲਿਆਂ ਕੋਲ ਸੰਤ ਨਗੀਨਾ ਸਿੰਘ ਜੀ ਆਏ, ਬੜੇ ਪ੍ਰੇਮੀ ਸੀਗੇ। ਉਹਨਾਂ ਨੇ ਆ ਕੇ ਬੇਨਤੀ ਕਰੀ ਕਿ ਪਾਤਸ਼ਾਹ ਆਪ ਸਾਡੇ ਨਗਰ ਵਿੱਚ ਦਰਸ਼ਨ ਦੇਵੋ। ਤੇ ਉੱਥੇ ਵਿਉਂ ਤੇ ਹੈ ਕਿ ਉੱਥੇ ਇੱਕ ਵੱਡਾ ਲੰਗਰ ਕੀਤਾ ਜਾਵੇ, ਕਿਉਂਕਿ ਸੰਗਤਾਂ ਉੱਥੇ ਬਹੁਤ ਆਉਂਦੀਆਂ ਨੇ। ਬਾਬਾ ਜੀ ਕਹਿਣ ਲੱਗੇ ਠੀਕ ਹੈ, ਕੁਛ ਮਾਇਆ ਲਾਂਗਰੀ ਸਿੰਘ ਤੋਂ ਲੈ ਜਾਓ, ਤੁਸੀਂ ਵੀ ਬਰਕਤ ਸਾਧੂ ਹੀ ਹੋ, ਇਹ ਖਰੀਦ ਲਓ ਉੱਤੇ, ਉੱਥੇ ਲੰਗਰ ਚਲਾਓ। ਜ਼ਿਆਦਾ ਇਲਾਕੇ 'ਚ ਪਤਾ ਲੱਗਿਆ ਵੀ ਬਾਬਾ ਜੀ ਆਉਣੇ ਨੇ। ਉਸ ਵੇਲੇ ਹੁੰਮ ਹੁਮਾ ਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਆ ਗਈ। ਤਨ ਤਾਂ ਹੀ ਵੱਧ ਗਏ, ਇੱਕ ਆਈ ਜਾਂਦੇ ਨੇ, ਬੈਠੀ ਜਾਂਦੇ ਨੇ, ਆਈ ਜਾਂ ਰਾਹ ਭਰ ਗਏ ਸਾਰੇ। ਸੰਤਾਂ ਨੇ ਲੰਗਰ ਬਣਾਇਆ। ਲਾਂਗਰੀ ਸਿੰਘ ਗਏ ਸੰਤ ਨਗੀਨਾ ਸਿੰਘ ਜੀ ਕੋਲ, ਮਹਾਰਾਜ ਲੰਗਰ ਤਾਂ ਮਸਤਾਨਾ ਹੋ ਗਿਆ, ਹੁਣ ਕੀ ਕਰੀਏ, ਸੰਗਤ ਤਾਂ ਆਈ ਜਾਂਦੀ ਹੈ। ਕਹਿੰਦੇ ਚੌਲ ਬਣਾ ਦਿਓ, ਜਿੰਨੇ ਚੌਲ ਨੇ ਬਣਾਈ ਜਾਓ। ਫੇਰ ਆਇਆ ਲਾਂਗਰੀ ਸਿੰਘ, ਮਹਾਰਾਜ ਚੌਲ ਵਰਤ ਗਏ ਸਾਰੇ, ਹੁਣ ਕੀ ਬਣਾਈਏ, ਨਾ ਕੋਈ ਆਟਾ ਨਾ ਕੁਛ ਹੋਰ, ਕੋਈ ਚੀਜ਼ ਨਹੀਂ ਹੈ। ਕਹਿੰਦੇ ਹੁਣ ਤਾਂ ਵੱਡੇ ਮਹਾਂਪੁਰਸ਼ਾਂ ਕੋਲ ਚੱਲੀਏ। ਉਸ ਵੇਲੇ ਆਪ ਬਾਬਾ ਜੀ ਦੇ ਕੋਲ ਆ ਗਏ, ਬੇਨਤੀ ਕਰੀ ਕਿ ਪਾਤਸ਼ਾਹ ਜੋ ਕੁਛ ਸੀ ਉਹ ਤਾਂ ਵਰਤ ਗਿਆ, ਸੰਗਤ ਅਜੇ ਆਈ ਜਾਂਦੀ ਹੈ, ਆਪਦੀ ਮਹਿਮਾ ਐਡੀ ਜ਼ਬਰਦਸਤ ਹੈ ਕਿ ਸੁਣ ਸੁਣ ਕੇ ਸੰਗਤਾਂ ਆਉਂਦੀਆਂ, ਕਿਰਪਾ ਕਰੋ ਹੁਣ ਲਾਜ ਲੈ ਜੇ। ਬਾਬਾ ਜੀ ਕਹਿਣ ਲੱਗੇ ਗੁਰੂ ਦਾ ਲੰਗਰ ਹੈ, ਵਿਸ਼ਵਾਸ ਕਰੋ ਗੁਰੂ ਨਾਨਕ ਦਾ ਲੰਗਰ। ਕਹਿੰਦੇ ਮਹਾਰਾਜ ਕੋਈ ਚੀਜ਼ ਵੀ ਨਹੀਂ, ਭਾਂਡਿਆਂ ਦੇ ਵਿੱਚ ਭਾਂਡੇ ਖਾਲੀ ਹੋ ਗਏ, ਇਹ ਪੰਗਤ ਲੱਗੀ ਹੋਈ ਹੈ, ਕੀ ਦਈਏ? ਕਹਿੰਦੇ ਕੁਛ ਤਾਂ ਹੈਗਾ, ਕਹਿੰਦੇ ਜੌਆਂ ਦੀਆਂ ਬੋਰੀਆਂ ਨੇ। ਕਹਿੰਦੇ ਆਹ ਸਾਡਾ ਚਾਦਰਾ ਲੈ ਜਾਓ, ਉੱਤੇ ਪਾ ਲਓ ਤੇ ਬਾਸਮਤੀ ਕੱਢ ਲਓ ਉਹਨਾਂ ਦੇ ਵਿੱਚੋਂ। ਨੇਚੇ ਦੇ ਨਾਲ ਜੌਂ ਦੀ ਬੋਰੀ ਖੋਲੀ, ਹੈਰਾਨ ਹੋ ਗਏ ਕਿ ਬਾਸਮਤੀ ਨਿਕਲ ਰਹੀ ਹੈ, ਸੁਗੰਧੀਆਂ ਆ ਰਹੀਆਂ, ਬਾਸਮਤੀਆਂ ਬਣ ਗਈਆਂ, ਬਣਾ ਲਈ। ਬਣਾ ਕੇ ਬਾਬਾ ਜੀ ਕਹਿੰਦੇ ਆਹ ਸਾਡਾ ਦੂਜਾ ਵਸਤਰ ਲੈ ਲਓ ਤੇ ਕੜਾਹੇ ਦੇ ਉੱਤੇ ਦੇ ਲਓ, ਵਰਤਾਓ ਖੁੱਲਾ। ਸਵੇਰ ਤੋਂ ਲੈ ਕੇ ਸ਼ਾਮ ਦੇ ਚਾਰ ਵੱਜ ਗਏ, ਵਰਤਾਈ ਜਾਂਦੇ ਨੇ। ਜਦੋਂ ਸਾਰੀਆਂ ਸੰਗਤਾਂ ਚਲੀਆਂ ਗਈਆਂ, ਬਾਬਾ ਜੀ ਕਹਿੰਦੇ ਭਾਈ ਕਿਵੇਂ ਆ ਲੰਗਰ ਦਾ ਕੰਮ? ਕਹਿੰਦੇ ਮਹਾਰਾਜ ਲੰਗਰ ਤਾਂ ਆਪ ਜਾਣਦੇ ਹੀ ਹੋ, ਉਹ ਤਾਂ ਕੜਾਹਾ ਊਣਾ ਹੀ ਨਹੀਂ ਹੋ ਰਿਹਾ। ਕਹਿੰਦੇ ਚੰਗਾ, ਚਾਦਰਾ ਸਾਡਾ ਲਿਆਓ। ਚਾਦਰਾ ਲਿਆਂਦਾ, ਜਿਸ ਵਕਤ ਲਾ ਕੇ ਦੇਖਦੇ ਨੇ ਫੇਰ ਜੌਂ ਨੇ, ਉਹ ਜੌਂ ਦੀਆਂ ਬੋਰੀਆਂ ਭਰੀਆਂ ਪਈਆਂ, ਕੱਢੀ ਗਏ ਕਿੱਥੋਂ, ਕੱਢੀ ਗਏ ਕਿੱਥੋਂ, ਆਈ ਗਈਆਂ ਵਾਹਿਗੁਰੂ ਜਾਣਦਾ। ਸੋ ਭਾਈ ਸੀਆਂ ਕਹਿਣ ਲੱਗਿਆ ਤੂੰ ਕਿਉਂ ਚਿੰਤਾ ਕਰਦੀ ਹੈ, ਗੁਰੂ ਨਾਮ ਦੀ ਬਰਕਤ ਹੈ, ਇੱਥੇ ਕੁਛ ਨਹੀਂ ਮੁੱਕਣਾ, ਸੰਗਤਾਂ ਦੀ ਸੇਵਾ ਵਾਰ ਵਾਰ ਹੱਥ ਨਹੀਂ ਆਉਣੀ। ਤੇ ਇੰਨੀ ਸੰਗਤ ਆ ਗਈ, ਹੋਰ ਆ ਗਈ, ਹੋਰ ਆ ਗਈ, ਸਾਰਾ ਦਿਨ ਲੰਗਰ ਵਰਤਾਈ ਗਏ ਤੇ ਸਾਰੀ ਮਠਿਆਈ ਬਰਫੀਆਂ ਬੁਰਫੀਆਂ ਜਿੰਨੀਆਂ ਬਣਾਈਆਂ ਸੀ ਸਾਰੇ ਟੋਕਰੇ ਖਾਲੀ ਹੋ ਗਏ। ਤੇ ਸੀਏ ਦੇ ਘਰ ਵਾਲੀ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਤੇ ਅਰਦਾਸ ਇਹ ਕਰੀ ਜਾਂਦੀ ਆ ਵੀ ਕੀ ਬਣੂਗਾ, ਸਵੇਰੇ ਤਾਂ ਬੜੀ ਨਮੋਸ਼ੀ ਹੋਊ, ਬਰਾਤ ਨੇ ਆ ਜਾਣਾ, ਕੀ ਕਹਿਣਗੇ, ਹੁਣੇ ਨੀ ਛੇਤੀ ਬਣ ਕੁਛ ਨੀ ਸਕਦਾ। ਚਿੰਤ ਕਰੇ ਸੀ ਹੈ ਕਿ ਨਾਰ ਤਨਕ ਨਿਕੇਤ ਨਾ ਰਹੋ ਹਾਰ। ਹੁਣ ਤਾਂ ਭੋਰਾ ਜਿੰਨਾ ਵੀ ਹਾਰ ਨੀ ਰਿਹਾ, ਮੈਂ ਕੋਠਾ ਜਾ ਕੇ ਦੇਖ ਕੇ ਆਈ ਆ। ਆਵੇ ਅਬ ਬਰਾਤ ਕਿਆ ਖਾਹੀ, ਤੂਰਨ ਤਿਆਰ ਹੋਤ ਕਸ ਨਾਹੀ। ਤੇ ਹੁਣ ਛੇਤੀ ਦੇ ਕੇ ਤਾਂ ਤਿਆਰ ਨੀ ਹੁੰਦਾ, ਹੁਣ ਕੀ ਕਰਿਆ ਜਾਊ। ਸੀਹਾਂ ਆਇਆ, ਕਹਿਣ ਲੱਗਿਆ ਕਿਉਂ ਚਿੰਤਾ ਕਰਦੀ, ਤੇਰੇ ਮਨ ਚ ਵਿਸ਼ਵਾਸ ਨੀ ਆਉਂਦਾ। ਇਹ ਤਾਂ ਆਦਿ ਜਗਾਤ ਤੋਂ ਅਕਾਲ ਪੁਰਖ ਦਾ ਬਿਰਧ ਹੈ ਇਸ ਤਰ੍ਹਾਂ।
ਪੈਜ ਜੁਗੋ ਜੁਗ ਰੱਖ ਦੇ ਆਏ, ਆਸ ਰੱਖ ਸਤ ਗੁਰ ਤੇ। ਜੁਗੋ ਜੁਗ ਰੱਖ ਦੇ ਆਏ, ਆਸ ਰੱਖ ਸਤ ਗੁਰ ਤੇ।
ਗੁਰੂ ਦੀ ਡਿਊਟੀ ਹੈ ਆਪਣੇ ਜਨ ਕਾ ਪਰਦਾ ਟੱਕ, ਆਪਣੇ ਜਨ ਕੀ ਸਰ ਪਰ ਰੱਖ, ਉਹਨੇ ਰੱਖਣਾ ਹੀ ਰੱਖਣਾ ਹੈ, ਤੂੰ ਕਿਉਂ ਚਿੰਤਾ ਕਰਦੀ। ਚਿੰਤ ਕਰੈ ਸੀਏ ਕਿ ਨਾਰ ਤਨਕ ਨਿਕੇਤ ਨਾ ਰਹੋ ਹਾਰ। ਕਹਿੰਦੀ ਇੱਕ ਦਾਣਾ ਵੀ ਹਾਰਦਾ ਨਹੀਂ ਰਿਹਾ। ਆਵੇ ਅਬ ਬਰਾਤ ਕਿਆ ਕਾਈ, ਤੂਰਨ ਤਿਆਰ ਹੋਤ ਕਰ। ਬਚਨ ਕਰ ਰਹੇ ਨੇ, ਇਹਨੇ ਨੂੰ ਬਰਾਤ ਆ ਗਈ, ਬੜੀ ਭਾਰੀ ਬਰਾਤ, ਬਾਜੇ ਗਾਜੇ ਵੱਜਦੇ ਨੇ। ਬੇਅੰਤ ਭਾਈ ਸੀ ਉਹਨਾਂ ਦੇ ਮੇਲੀ ਸਤਸੰਗੀ ਸਾਰੇ ਆਏ ਹੋਏ ਨੇ, ਹਜ਼ਾਰਾਂ ਦੀ ਤਾਦਾਦ ਚ ਇਕੱਠ ਹੋ ਗਿਆ। ਉਹਦਾ ਅੰਦਰ ਵੜ ਕੇ ਪੈ ਗਈ ਵੀ ਜਿਹੜਾ ਕੁਛ ਹੋਊਗਾ ਆਪੇ ਸਮਝੂ, ਹੁਣ ਮੈਂ ਮੇਤੇ ਤਾਂ ਦੇਖਿਆ ਨੀ ਜਾਣਾ ਕੁਛ। ਉਸ ਵੇਲੇ ਗੁਰਸਿੱਖ ਨੇ ਗੁਰੂ ਦੀ ਓਟ ਲਈ ਧਿਆਨ ਕੀਤਾ ਗੁਰੂ ਨਾਨਕ ਪਾਤਸ਼ਾਹ ਦਾ, ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ।
ਸਰਦੀ ਅਰਦਾਸ ਜੀ ਸਤਿਗੁਰ ਦਾ ਧਿਆਨ ਕਰਕੇ ਸਰਦੀ ਅਰਦਾਸ ਸਤਿਗੁਰ ਦਾ ਧਿਆਨ ਕਰਕੇ
ਇੱਕ ਵਸੀਲਾ ਹੈ ਜਿੱਥੇ ਆਪਣਾ ਵਸ ਨਾ ਚੱਲੇ ਜੋਰ ਨਾ ਚੱਲੇ ਉਸ ਥਾਂ ਤੇ ਜੇ ਸਿੱਖ ਇੱਕ ਚਿੱਤ ਇੱਕ ਮਨ ਹੋ ਕੇ ਅਰਦਾਸ ਕਰ ਲਏ ਫਿਰ ਸਮਰੱਥ ਗੁਰੂ ਉਹਦੀ ਅਰਦਾਸ ਸੁਣ ਲੈਂਦਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਅਰਦਾਸ ਕੀਤੀ ਪਾਤਸ਼ਾਹ ਆਪਨੇ ਜੁਗਾਂ ਜੁਗਾਂਤਰਾਂ ਚ ਪੈਜ ਰੱਖੀ ਹੈ ਲਾਜ ਰੱਖੀ ਹੈ ਆਪਣੇ ਜਨ ਦਾ ਪਰਦਾ ਢਕਦੇ ਹੋ ਆਪਣੇ ਜਨ ਕਾ ਪਰਦਾ ਢਕ ਪਾਤਸ਼ਾਹ ਕਬੀਰ ਨੂੰ ਬ੍ਰਾਹਮਣਾਂ ਨੇ ਕਿਹਾ ਸੀ ਕਿ ਅਸੀਂ ਮੋਹਰਾਂ ਵੀ ਲੈਣੀ ਹੈ ਤੇ ਮਠਿਆਈ ਵੀ ਲੈਣੀ ਹੈ ਕੋਈ ਭਾਂਡਾ ਸਾਧ ਸਿੰਘ ਜੀ ਕੋਈ ਚੀਜ਼ ਕਬੀਰ ਸਾਹਿਬ ਦੇ ਘਰ ਨਹੀਂ ਸੀ ਉਸ ਵੇਲੇ ਥੋੜੀ ਚਿੰਤਾ ਹੋ ਗਈ ਕਬੀਰ ਜੀ ਨੂੰ ਬਹੁਤ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਆ ਗਏ ਕਹਿੰਦੇ ਕਬੀਰ ਸੁਣਿਆ ਵੀ ਤੂੰ ਮਠਿਆਈ ਦੇਣੀ ਹੈ ਅੱਜ ਬ੍ਰਾਹਮਣਾਂ ਨੂੰ ਤੇ ਅਸੀਂ ਇਕੱਲੀ ਮਠਿਆਈ ਨਹੀਂ ਲੈਣੀ ਨਾਲ ਦਸ਼ਣਾ ਮੋਹਰਾਂ ਦੀ ਲੈਣੀ ਹੈ ਉਸ ਵੇਲੇ ਆਪ ਬੈਠੇ ਨੇ ਕੁਛ ਮਨ ਚ ਖਿਆਲ ਆਇਆ ਵੀ ਕਿੱਥੋਂ ਬਣਾਈਏ ਮੰਗਦੇ ਨੇ ਅਕਾਲ ਪੁਰਖ ਨੇ ਦੇਖ ਲਿਆ ਵੀ ਮੇਰੇ ਪਿਆਰੇ ਨੂੰ ਚਿੰਤਾ ਹੋ ਗਈ ਹੈ ਇਸ ਚੀਜ਼ ਦੀ ਲੋਈ ਨੂੰ ਪ੍ਰੇਰਤਾ ਬਰਤਨ ਦਾ ਇੱਕ ਚੱਪਣ ਚੱਕਿਆ ਵੱਡੇ ਮੱਠ ਦਾ ਦੌੜੀ ਆਉਂਦੀ ਹੈ ਕਹਿਣ ਲੱਗੀ ਇਹ ਬ੍ਰਾਹਮਣ ਕੀ ਕਰਦੇ ਨੇ ਕਹਿੰਦੇ ਐਂ ਕਹਿੰਦੇ ਨੇ ਮਠਿਆਈ ਵੀ ਖਾਣੀ ਹੈ ਤੇ ਨਾਲ ਦਸ਼ਣਾ ਵੀ ਲੈਣਾ ਕਹਿੰਦੀ ਕਹਿ ਦੋ ਭਗਤਾਂ ਲਾ ਲੈ ਕਹਿੰਦੇ ਕਿਉਂ ਕਹਿੰਦੀ ਅੰਦਰ ਆ ਕੇ ਦੇਖੋ ਕੀ ਬਣਿਆ ਪਿਆ ਮੋਹਰਾਂ ਦਾ ਵੀ ਕਹਿੰਦੇ ਬਰਤਨ ਭਰਿਆ ਪਿਆ ਤੇ ਨਾਲ ਮਠਿਆਈ ਦੇ ਮੱਟ ਭਰੇ ਪਏ ਨੇ ਵਰਤਾਈ ਜਾਂਦੇ ਨੇ ਬ੍ਰਾਹਮਣ ਸੁਣੀ ਜਾਂਦੇ ਨਾਲ ਸੋਨੇ ਦੀਆਂ ਮੋਹਰਾਂ ਦਾਨ ਦੇਈ ਜਾਂਦੇ ਪਾਤਸ਼ਾਹ ਤੇਰੇ ਚੋਜ ਨਿਆਰੇ ਨੇ ਭਾਈ ਸਿੰਘਾਂ ਕਹਿਣ ਲੱਗਿਆ ਆਪਣੀ ਲਾਜ ਆਪ ਰੱਖ ਨੇਚੇ ਨਾਲ ਭਰੋਸੇ ਨਾਲ ਤਾਰਾ ਖੋਲ ਲਿਆ ਕੋਠੇ ਦਾ ਹੋਰ ਸਾਥੀ ਵੀ ਖੜੇ ਨੇ ਭਾਈ ਗਜਨ ਖੜਾ ਗੁਰਸਿੱਖ ਸਾਰੇ ਖੜੇ ਨੇ ਸਭ ਨੂੰ ਪਤਾ ਹੈ ਬਈ ਮਠਿਆਈ ਤਾਂ ਸੰਗਤਾਂ ਨੂੰ ਕੱਲ ਛਕਾ ਦਿੱਤੀ ਸਾਰੀ ਉਸ ਵੇਲੇ ਜਦੋਂ ਦਰਵਾਜ਼ਾ ਖੋਲਿਆ ਤਾਜ਼ੀ ਮਠਿਆਈ ਦੀ ਸੁਗੰਧੀ ਆ ਰਹੀ ਹੈ ਤੇ ਨਾਲ ਗਰਮ ਗਰਮ ਹੱਥ ਲੈਣ ਲੱਗ ਰਹੀ ਹੈ ਪ੍ਰਸੰਨ ਹੋ ਗਏ ਗੁਰੂ ਨਾਨਕ ਦੀ ਬਰਕਤਾਂ ਸ਼ਬਦ ਦੀਆਂ ਬਰਕਤਾਂ ਦੇਖ ਕੇ ਉਸ ਵੇਲੇ ਬਰਾਤ ਨੂੰ ਪੰਗਤਾਂ ਲਵਾ ਲਈਆਂ ਤੇ ਮਠਿਆਈ ਵਰਤਣੀ ਸ਼ੁਰੂ ਹੋ ਗਈ ਪੰਜ ਦਿਨ ਤਿੰਨ ਡੰਗ ਦਾ ਲੰਗਰ ਰੋਜ਼ ਸਾਰੀਆਂ ਸੰਗਤਾਂ ਨੂੰ ਜਿੰਨੀਆਂ ਸਾਰੀ ਬਰਾਤ ਸਾਰੇ ਜਿੰਨਾ ਭਾਈਚਾਰਾ ਜਿੰਨੀਆਂ ਸੰਗਤਾਂ ਦਿਨ ਰਾਤ ਲੰਗਰ ਚੱਲਦਾ ਪੰਜ ਦਿਵਸ ਕਰ ਰਾਖੀ ਸੋਈ ਪੰਜ ਦਿਨ ਕਹਿੰਦੇ ਘਰ ਵਿੱਚ ਰੱਖੀ ਤੋਟ ਆਸਨ ਵੀ ਹੋਏ ਨਾ ਕੋਈ ਭੋਜਨ ਦੀ ਤੋਟ ਹੀ ਨਹੀਂ ਆਉਂਦੀ ਇੱਕ ਕੜਾ ਇੱਕ ਟੋਕਰਾ ਵਰਸਾਉਂਦੇ ਨੇ ਮੁੜ ਕੇ ਆ ਕੇ ਦੇਖਦੇ ਨੇ ਫਿਰ ਭਰਿਆ ਆ ਭਰਿਆ ਹੀ ਰਹਿੰਦਾ ਜਿਸ ਕਾ ਕਾਰਜ ਤਿੰਨ ਹੀ ਕੀਆ ਕਿਆ ਮਾਨਸ ਮਾਨਸ ਕਿਆ ਵਿਚਾਰ ਇਹਦਾ ਕਾਰਜ ਗੁਰੂ ਨਾਨਕ ਦਾ ਗੁਰੂ ਨਾਨਕ ਦੀਆਂ ਸੰਗਤਾਂ ਨੂੰ ਛਕਾਇਆ ਤੇ ਗੁਰੂ ਨਾਨਕ ਦਾ ਕਾਰਜ ਸੀ ਸੋ ਇਸ ਤਰ੍ਹਾਂ ਦੇ ਨਾਲ ਉਸ ਗੁਰਸਿੱਖ ਦੇ ਜੀਵਨ ਚ ਪਿਆਰ ਨਾਲ ਪੰਜ ਦਿਨ ਤੱਕ ਰੱਖ ਕੇ ਪ੍ਰਸ਼ਾਦੇ ਛਕਾਉਂਦੇ ਰਹੇ ਸੋ ਇਹ ਸ਼ਬਦ ਦੀ ਮਹਿਮਾ ਹੈ ਤਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਫਤਿਹ ਮਹਾਰਾਜ ਕਹਿੰਦੇ ਚਾਰੇ ਪਦਾਰਥ ਨਾਮ ਦੇ ਵਿੱਚ ਰਿੱਧੀ ਸਿੱਧੀ ਨੌ ਨਿਧੀ ਤੋਟ ਨਹੀਂ ਆਏਗੀ ਕਦੇ ਵੀ ਜਿੱਥੇ ਨਾਮ ਦੀ ਬਰਕਤ ਹੋ ਆ ਪਿਛਲਾ ਸਮਾਗਮ ਆਪਣਾ ਹੋਇਆ ਮੈਨੂੰ ਦੱਸਿਆ ਕਿ ਸੰਗਤ ਬਹੁਤ ਆ ਗਈ ਉਸ ਵੇਲੇ ਜਿਹੜੇ ਗੱਡੇ ਹੋਏ ਸੀ ਆਲੇ ਦੁਆਲੇ ਹੱਦਬੰਦੀਆਂ ਜਿਹਾ ਬਣਾਈਆਂ ਹੋਈਆਂ ਸੀ ਉਹ ਚੱਕ ਦਿੱਤੇ ਖੁੱਲ੍ਹਾ ਹੀ ਗੁਰਦੁਆਰੇ ਥਾਈ ਸਿਖਰ ਥਾਈ ਸੰਗਤਾਂ ਦੀਆਂ ਪੰਗਤਾਂ ਲੱਗ ਗਈਆਂ ਲੰਗਰ ਆਈ ਜਾਂਦਾ ਛਕੀ ਜਾਂਦੇ ਨੇ ਲੰਗਰ ਆਈ ਜਾਂਦਾ ਛਕੀ ਜਾਂਦੇ ਨੇ ਤੇ ਲਾਂਗਰੀਆਂ ਨੇ ਜਦੋਂ ਦੇਖਿਆ ਵਰਤਾਉਣ ਵਾਲਿਆਂ ਨੇ ਵੀ ਸੰਗਤ ਬਹੁਤੀ ਬੈਠ ਰਹੀ ਹੈ ਤੇ ਪ੍ਰਸ਼ਾਦੇ ਕਿਤੇ ਥੋੜ ਨਾ ਜਾਣ ਦਸ ਮਿੰਟ ਲੰਗਰ ਬੰਦ ਕਰ ਦੀਏ ਅਜੇ ਸੋਚ ਇਹ ਰਹੀ ਸੀ ਗੁਰੂ ਨਾਨਕ ਨੂੰ ਨਹੀਂ ਸੀ ਪਾਉਂਦੀ ਇਹ ਗੱਲ ਬਈ ਲੰਗਰ ਗੁਰੂ ਨਾਨਕ ਦਾ ਤੇ ਉਹਨੂੰ ਬੰਦ ਕਰਿਆ ਜਾਵੇ ਦਸ ਮਿੰਟ ਰੋਕ ਪਾਈ ਜਾਵੇ ਉਹਦੇ ਕਿਸੇ ਦਾ ਬੰਦਾ ਲੰਗਰ ਹੋਵੇ ਕਿਸੇ ਕਮੇਟੀ